ਬੁੱਧਵਾਰ ਦੀ ਰਾਤ ਹੋਣ ਦੇ ਨਾਤੇ ਮੈਂ ਪਿਛਲੀ ਸ਼ਾਮ ਵੀ ਵਾਅਦਾ ਕੀਤਾ ਸੀ ਜੇ ਪ੍ਰਭੂ ਆਗਿਆ ਦੇਵੇ ਤਾਂ ਮੈਂ ਬੋਲਾਂਗਾ। ਅੱਜ ਰਾਤ ਦਾ ਵਿਸ਼ਾ ਹੈ ਕੰਧ ਉੱਤੇ ਹੱਥ ਲਿਖ। ਇਹ ਬਹੁਤ ਵਡਾਇਆ ਉਹ ਅਸੀਂ ਇਸ ਵਿਸ਼ੇ ਤੇ ਹਫ਼ਤਿਆਂ ਬੱਧੀ ਬੋਲ ਸਕਦੇ ਹਾਂ ਤੇ ਤਦ ਵੀ ਅਸਲੀ ਗੱਲ ਤੇ ਨਹੀਂ ਪਹੁੰਚ ਸਕਦੇ। ਮੈਂ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਅੱਜ ਰਾਤ ਇਹਦੀਆਂ ਥੋੜੀਆਂ ਜਿਹੀਆਂ ਮੁੱਖ ਮੁੱਖ ਗੱਲਾਂ ਦੱਸਣ ਦਾ ਯਤਨ ਕਰਾਂਗਾ। ਹੁਣ ਮੈਂ ਦਾਨੀਏਲ ਨਬੀ ਦੀ ਕਿਤਾਬ ਵਿੱਚੋਂ ਪੜ੍ਹਨਾ ਚਾਹੁੰਦਾ ਹਾਂ, ਪੰਜਵਾਂ ਬਾਪ ਉਹਦੀ ਪੰਜੀਵੀਂ ਆਇਤ, ਅਤੇ ਇਹ ਇੰਜ ਲਿਖਿਆ ਹੈ, ਅਤੇ ਲਿਖਤ ਜੋ ਲਿਖੀ ਗਈ ਸੋ ਇਹ ਹੈ, ਮਨੇ ਮਨੇ ਤਕੇਲ ਓ ਫਾਰਸਿਨ। ਅਤੇ ਹੁਣ ਕਾਸ਼ ਕੇ ਪ੍ਰਭੂ ਪੜ੍ਹੇ ਗਏ ਬਚਨ ਤੇ ਬਰਕਤ ਬਖਸ਼ੇ। ਮੇਰੇ ਲਈ ਇਹ ਅਚੰਭੇ ਦੀ ਗੱਲ ਹੋਵੇਗੀ ਜੇ ਸਾਡਾ ਚੰਗਾ ਭਾਈ ਜੋ ਇਥੋਂ ਦੀ ਦੇਖਭਾਲ ਕਰਦਾ ਆ ਉਹ ਇਹਨਾਂ ਬੱਤੀਆਂ ਨੂੰ ਬੁਝਾ ਦੇਵੇ। ਇਹਦੀ ਚਮਕ ਇਸ ਪਾਸੇ ਨੂੰ ਪੈ ਰਹੀ ਆ। ਤੁਹਾਡਾ ਧੰਨਵਾਦ, ਬਹੁਤ ਮਿਹਰਬਾਨੀ। ਮੈਂ ਸਰੋਤਿਆਂ ਨੂੰ ਵੇਖ ਨਹੀਂ ਸਕਦਾ, ਤਦ ਜਦ ਮੈਂ ਕਿਸੇ ਨਾਲ ਗੱਲਬਾਤ ਕਰਦਾ ਹਾਂ ਤਾਂ ਮੈਂ ਉਹਨਾਂ ਦੇ ਮੁੱਖਾਂ ਨੂੰ ਵੇਖਣਾ ਚਾਹੁੰਦਾ ਹਾਂ ਜਦ ਮੈਂ ਗੱਲਬਾਤ ਕਰ ਰਿਹਾ ਹੋਵਾਂ, ਅਤੇ ਇਹ ਗੱਲ ਮੈਨੂੰ ਵਧੇਰੇ ਇੰਜ ਜਾਪਦੀ ਆ ਕਿ ਜਿੱਦਾਂ ਮੈਂ ਲੋਕਾਂ ਨਾਲ ਵਿਅਕਤੀਗਤ ਸੰਬੰਧ ਰੱਖਦਾ ਹਾਂ। ਅੱਜ ਰਾਤ ਅਸੀਂ ਆਪਣੇ ਪ੍ਰਭੂ ਤੇ ਭਰੋਸਾ ਕਰ ਰਹੇ ਹਾਂ ਤੇ ਜਦ ਅਸੀਂ ਆਪਣਾ ਸਮਾਂ ਲੈ ਕੇ ਇਸ ਵਿਸ਼ੇ ਤੇ ਬੋਲਣ ਦਾ ਯਤਨ ਕਰ ਰਹੇ ਹਾਂ, ਮੈਂ ਜਾਣਦਾ ਹਾਂ ਕਿ ਇਹ ਬਹੁਤ ਮਹਾਨ ਵਿਸ਼ਾ ਆ, ਅਤੇ ਇਹ ਅੰਜੀਲ ਪ੍ਰਚਾਰ ਸੇਵਾ ਦਾ ਮਜ਼ਮੂਨ ਆ, ਅਤੇ ਰੱਬੀ ਚੰਗਾਈ ਦਾ ਵਿਸ਼ਾ ਨਹੀਂ ਆ, ਪਰ ਇਹ ਤਾਂ ਰੱਬੀ ਚੰਗਾਈ ਦੇ ਲਈ ਵੀ ਮਹਾਨ ਆ। ਸਭ ਤੋਂ ਬਿਮਾਰ ਇਹ ਜਿਹੜੀ ਮੈਂ ਜਾਣਦਾ ਆ ਉਹ ਸਾਡੇ ਪ੍ਰਭੂ ਯਸੂ ਮਸੀਹ ਦੇ ਆਤਮਕ ਦੇਹ ਜੋ ਇਸ ਧਰਤੀ ਉੱਤੇ ਆ, ਇੰਨੀ ਪਾਟੀ ਹੋਈ ਆ, ਟੁੱਟੀ ਹੋਈ ਆ ਕਿ ਇਹਨੂੰ ਰੱਬੀ ਚੰਗਾਈ ਦੀ ਲੋੜ ਆ। ਸਾਡਾ ਅੱਜ ਰਾਤ ਦਾ ਵਿਸ਼ਾ ਬਾਬਲ ਵਿੱਚ ਆਰੰਭ ਹੁੰਦਾ ਆ। ਪਹਿਲਾਂ ਜਿੱਥੇ ਬਾਬੁਲ ਸ਼ਹਿਰ ਸਥਿਤ ਸੀ ਉਹ ਅਜੇ ਵੀ ਸ਼ਨਾਰ ਵਿੱਚ ਆ, ਅਤੇ ਪਹਿਲਾਂ ਇਹ ਪਰਮੇਸ਼ਰ ਦਾ ਫਾਟਕ ਅਖਵਾਇਆ ਜਾਂਦਾ ਸੀ, ਬਾਬੇਲ ਬਾਬੇਲ, ਅਤੇ ਬਾਅਦ ਵਿੱਚ ਬੈਬੀਲੋਨ ਬਾਬੁਲ ਜਿਹਦਾ ਅਰਥ ਆ ਗੜਬੜ। ਅਤੇ ਬਾਬੁਲ ਪਹਿਲਾਂ ਉਤਪਤ ਵਿੱਚ ਵਿਖਾਲੀ ਦਿੱਤਾ, ਅਤੇ ਤਦ ਇਹ ਬਾਈਬਲ ਦੇ ਵਿਚਕਾਏ ਵੀ ਵਿਖਾਲੀ ਦਿੰਦਾ ਆ, ਅਤੇ ਤਦ ਇਹ ਬਾਈਬਲ ਦੇ ਅੰਤ ਵਿੱਚ ਵੀ ਵਿਖਾਲੀ ਦਿੰਦਾ ਆ, ਬਾਈਬਲ ਦੀ ਆਖਰੀ ਪੁਸਤਕ ਪ੍ਰਕਾਸ਼ ਦੀ ਪੋਥੀ ਵਿੱਚ। ਇੰਜ ਹੋਣ ਦੇ ਨਾਤੇ ਇਹ ਸਾਰੀ ਬਾਈਬਲ ਦੇ ਵਿੱਚ ਆ, ਅਤੇ ਇਹ ਅੱਜ ਵੀ ਹੋਂਦ ਵਿੱਚ ਹੋਣਾ ਚਾਹੀਦਾ ਆ, ਅਤੇ ਹਰੇਕ ਚੀਜ਼ ਜੋ ਅੱਜ ਧਰਤੀ ਤੇ ਆ ਆਤਮਕ ਢੰਗ ਦੇ ਨਾਲ, ਜਿਵੇਂ ਕਿ ਪਰਮੇਸ਼ਰ ਦਾ ਆਤਮਾ ਤੇ ਸ਼ੈਤਾਨ ਦਾ ਆਤਮਾ, ਅਤੇ ਸਭ ਪ੍ਰਕਾਰ ਦੇ ਪੰਥ ਅਤੇ ਸਭ ਚੀਜ਼ਾਂ ਜੋ ਅੱਜ ਸੰਸਾਰ ਵਿੱਚ ਹਨ ਉਹ ਉਤਪਤ ਵਿੱਚ ਸ਼ੁਰੂ ਹੋਈਆਂ। ਉਤਪਤ ਦਾ ਅਰਥ ਹੈ ਆਰੰਭ, ਅਤੇ ਉਹ ਸਭ ਗੱਲਾਂ ਤਦ ਵੀ ਇੱਕ ਹੋਰ ਨਾਂ ਤੇ ਇੱਕ ਹੋਰ ਰੂਪ ਵਿੱਚ, ਪਰ ਉਹ ਹੀ ਆਤਮਾ ਜਿਹੜਾ ਉਤਪਤ ਵਿੱਚ ਸ਼ੁਰੂ ਹੋਇਆ ਇਹਨੂੰ ਬਾਹਰ ਲਿਆਉਂਦਾ ਆਇਆ, ਅਤੇ ਇਹ ਇੱਕ ਬਿਰਛ ਦੇ ਵਧਣ ਫੁੱਲਣ ਵਾਂਗ ਹੀ ਆ ਜੋ ਕਿ ਸਿਰੇ ਦੀ ਵੱਲ ਆ ਰਿਹਾ ਹੋਵੇ, ਜਦਕਿ ਇਹ ਅੰਤ ਵਿੱਚ ਚੋਟੀ ਤੇ ਪਹੁੰਚ ਜਾਵੇਗਾ ਪਰਮੇਸ਼ਵਰ ਦੇ ਵੱਡੇ ਨਿਆਂ ਦੇ ਲਈ, ਜਿੱਥੇ ਉਹ ਸਭ ਗੱਲਾਂ ਦਾ ਨਿਬੇੜਾ ਕਰੇਗਾ, ਅਤੇ ਸਭ ਗੱਲਾਂ ਜਿਨ੍ਹਾਂ ਦਾ ਆਰੰਭ ਹੋਇਆ ਸੀ ਉਹਨਾਂ ਦਾ ਅੰਤ ਵੀ ਹੋਵੇਗਾ, ਉਹ ਗੱਲਾਂ ਜਾਂ ਚੀਜ਼ਾਂ ਜਿਨ੍ਹਾਂ ਦਾ ਸ਼ੁਰੂ ਹੀ ਨਹੀਂ ਹੋਇਆ ਉਹਨਾਂ ਦਾ ਅੰਤ ਵੀ ਨਹੀਂ ਹੋਵੇਗਾ। ਇਸੇ ਲਈ ਨਵਾਂ ਜਨਮ ਪਾਏ ਹੋਏ ਮਸੀਹੀ ਦਾ ਕਦੇ ਵੀ ਅੰਤ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਸਦੀਪਕ ਜੀਵਨ ਆ, ਅਤੇ ਸਦੀਪਕ ਜੀਵਨ ਪਰਮੇਸ਼ਵਰ ਦੇ ਆਪਣੇ ਜੀਵਨ ਦਾ ਹੀ ਹਿੱਸਾ ਆ, ਕਿਉਂਕਿ ਪਰਮੇਸ਼ਵਰ ਸਦੀਪਕ ਆ, ਅਤੇ ਉਹ ਹੀ ਸ਼ਬਦ ਯੂਨਾਨੀ ਭਾਸ਼ਾ ਦਾ ਸ਼ਬਦ ਜੋਈ ਆਖਦਾ ਆ ਪਰਮੇਸ਼ਵਰ ਦਾ ਆਪਣਾ ਜੀਵਨ। ਜਦ ਯਸੂ ਨੇ ਬੋਲ ਕੇ ਆਖਿਆ ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਆ, ਉਹ ਹੀ ਸ਼ਬਦ ਦੁਬਾਰਾ ਇਸਤੇਮਾਲ ਕੀਤਾ ਗਿਆ ਆ। ਇਸ ਲਈ ਨਵਾਂ ਜਨਮ ਪਾਉਣ ਵਾਲੇ ਮਨੁੱਖ ਦਾ ਆਤਮਾ ਬਦਲ ਜਾਂਦਾ ਆ, ਅਤੇ ਉਹ ਪਰਮੇਸ਼ਰ ਦਾ ਹਿੱਸਾ ਬਣ ਜਾਂਦਾ ਆ, ਇਨਾ ਕੁ ਕਿ ਉਹ ਪਰਮੇਸ਼ਰ ਦਾ ਪੁੱਤਰ ਆ, ਅਤੇ ਉਹ ਉਨਾ ਹੀ ਸਦੀਪਕ ਆ ਜਿਨ੍ਹਾਂ ਕਿ ਪਰਮੇਸ਼ਰ ਆ, ਕਿਉਂਕਿ ਉਹ ਪਰਮੇਸ਼ਰ ਦਾ ਪੁੱਤਰ ਆ ਆਪਣੇ ਜਨਮ ਦੇ ਦੁਆਰਾ, ਆਪਣੇ ਆਤਮਕ ਜਨਮ ਦੇ ਰਾਹੀਂ। ਬਾਬੁਲ ਦੀ ਨੀ ਨਮਰੋਦ ਨਾਮਕ ਵਿਅਕਤੀ ਨੇ ਧਰੀ ਸੀ, ਜੋ ਕਿ ਹਾਮ ਦਾ ਪੁੱਤਰ ਸੀ ਤੇ ਬਹੁਤ ਹੀ ਬਦ ਆਦਮੀ ਸੀ, ਤੇ ਬਾਬੁਲ ਕਿਸੇ ਸਮੇਂ ਸੰਸਾਰ ਦੀ ਰਾਜਧਾਨੀ ਸੀ, ਜਦ ਇਹ ਮਹਾਨ ਸ਼ਹਿਰ ਉੱਥੇ ਉਸਾਰਿਆ ਗਿਆ, ਆਲੇ ਦੁਆਲੇ ਦੇ ਸਭ ਛੋਟੇ ਸ਼ਹਿਰ ਇਸ ਵੱਡੀ ਨਗਰੀ ਬਾਬੁਲ ਨੂੰ ਆਪਣੇ ਮਸੂਲ ਤੇ ਘਰ ਵਗੈਰਾ ਤਾਰਦੇ ਸਨ। ਜੇ ਤੁਸੀਂ ਕੁਝ ਪ੍ਰਾਚੀਨ ਪੁਸਤਕਾਂ ਨੂੰ ਪੜ੍ਹੋ ਤਾਂ ਉਹਦੇ ਵਿੱਚ ਜਿਵੇਂ ਕਿ ਹਿਜ਼ਲੋਪਸ ਟੂ ਬੈਬੀਲੋਨ ਅਤੇ ਬਹੁਤ ਸਾਰੀਆਂ ਪ੍ਰਾਚੀਨ ਇਤਿਹਾਸਕ ਪੁਸਤਕਾਂ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਕੋਲ ਹਰ ਕਿਸਮ ਦੀਆਂ ਅਜੀਬੋ ਗਰੀਬ ਸਿੱਖਿਆਵਾਂ ਤੇ ਸਿਧਾਂਤ ਸਨ। ਉੱਥੇ ਇੱਕ ਇਸਤਰੀ ਸੀ, ਮੈਂ ਉਹਦਾ ਹੁਣ ਨਾਂ ਤਾਂ ਨਹੀਂ ਦੱਸ ਸਕਦਾ, ਤੇ ਉਹ ਖਾਸ ਕਿਸਮ ਦੀਆਂ ਜੜਾਂ ਜ਼ਮੀਨ ਵਿੱਚੋਂ ਲੱਭਦੀ ਸੀ ਤੇ ਉਹਨਾਂ ਦੇ ਵਿੱਚੋਂ ਦੇਵਤੇ ਬਣਾਉਂਦੀ ਸੀ, ਅਤੇ ਇਹ ਯਕੀਨ ਕੀਤਾ ਜਾਂਦਾ ਸੀ ਕਿ ਇਹ ਉਹ ਦੇਵਤੇ ਹਨ ਜਿਹੜੇ ਯਾਕੂਬ ਆਪਣੇ ਸਹੁਰੇ ਕੋਲੋਂ ਲੈ ਆਇਆ ਸੀ, ਅਤੇ ਉਹਨਾਂ ਵਿੱਚੋਂ ਕੁਝ ਜੜਾਂ ਵਾਲੇ ਦੇਵਤੇ ਅਤੇ ਵਗੈਰਾ ਵਗੈਰਾ ਕੁਝ ਛੋਟੇ ਛੋਟੇ ਵਾਦ, ਉਹਨਾਂ ਵਿੱਚੋਂ ਇਹ ਸਭ ਚੀਜ਼ਾਂ ਫੁੱਟ ਨਿਕਲੀਆਂ, ਇਹ ਸਭ ਪੰਥ ਜਿਹੜੇ ਅਸੀਂ ਅੱਜ ਸੰਸਾਰ ਵਿੱਚ ਵੇਖਦੇ ਹਾਂ। ਜੇ ਤੁਸੀਂ ਉਹਨਾਂ ਦੇ ਸੁਭਾਅ ਨੂੰ ਅੱਜ ਵੇਖੋਗੇ ਤੇ ਇਹਨਾਂ ਚੀਜ਼ਾਂ ਦੇ ਸੁਭਾਅ ਨੂੰ ਜੋ ਅੱਜ ਹਨ, ਤਾਂ ਇਹ ਉਹੋ ਹੀ ਸੁਭਾਅ ਆ। ਸੋ ਬਾਬੁਲ ਉਸ ਮਹਾਨ ਉਪਜਾਊ ਖਾੜੀ ਵਿੱਚ ਸਥਿਤ ਸੀ, ਅਤੇ ਇਹ ਅਫਰਾਤ ਨਦੀ ਦੇ ਰਾਹੀਂ ਕਿਰਿਆ ਅਤੇ ਸਿੰਜਿਆ ਜਾਂਦਾ ਸੀ, ਅਤੇ ਟਿਗਰਸ ਨਦੀ ਦੇ ਰਾਹੀਂ ਵੀ, ਅਤੇ ਇਹ ਖੇਤੀਬਾੜੀ ਦਾ ਬੜਾ ਮਹਾਨ ਕੇਂਦਰ ਸੀ, ਅਤੇ ਬਾਬੁਲ ਇੱਕ ਵੱਡਾ ਸ਼ਹਿਰ ਸੀ, ਅਤੇ ਇਹਦਾ ਘੇਰਾ ਲਗਭਗ ਸ਼ਹਿਰ ਦੇ ਆਲੇ ਦੁਆਲੇ 120 ਕੋਹ ਸੀ, ਹਰ ਪਾਸੇ ਹੀ 30 ਕੋਹ, ਤੇ ਇਹਦਾ ਘੇਰਾ 120 ਕੋਹ ਬਣ ਜਾਂਦਾ ਆ। ਉਹ ਆਖਦੇ ਹਨ ਕਿ ਬਾਬੁਲ ਦੇ ਸ਼ਹਿਰ ਦੀਆਂ ਗਲੀਆਂ 200 ਫੁੱਟ ਚੌੜੀਆਂ ਸਨ, ਕੰਧਾਂ 80 ਫੁੱਟ ਮੋਟੀਆਂ ਅਤੇ 200 ਫੁੱਟ ਉੱਚੀਆਂ ਸਨ। ਉਹ ਰੱਥਾਂ ਦੇ ਨਾਲ ਇਹਨਾਂ ਕੰਧਾਂ ਦੇ ਦੁਆਲੇ ਰੱਥਾਂ ਦੀ ਦੌੜ ਲਵਾ ਸਕਦੇ ਸਨ, ਅਤੇ ਫਾਟਕ ਪਿੱਤਲ ਦੇ ਬਣਾਏ ਗਏ ਸਨ, ਅਤੇ ਉਹ ਫਾਟਕ ਤਦ 200 ਫੁੱਟ ਚੌੜੇ ਸਨ।
And right in the center of the city set the
ਠੀਕ ਸ਼ਹਿਰ ਦੇ ਵਿਚਕਾਏ ਰਾਜਮਹਿਲ ਸੀ, ਤੇ ਰਾਜਮਹਿਲ ਸਿੰਘਾਸਨ ਸੀ, ਅਤੇ ਸ਼ਹਿਰ ਦੇ ਵਿਚਕਾਇਓ ਉਹ ਵੱਡਾ ਦਰਿਆ ਅਫਰਾਤ ਵਗਦਾ ਸੀ। ਜੇ ਤੁਸੀਂ ਧਿਆਨ ਦਿਓ ਤਾਂ ਇਹ ਸ਼ੈਤਾਨ ਦਾ ਸ਼ਹਿਰ ਸੀ, ਕਿਉਂਕਿ ਇਹ ਪਰਮੇਸ਼ਰ ਦੇ ਸ਼ਹਿਰ ਦੇ ਨਮੂਨੇ ਤੇ ਹੀ ਬਣਾਇਆ ਗਿਆ ਸੀ, ਜਿੱਦਾਂ ਸਿੰਘਾਸਨ ਦੇ ਸਾਹਮਣੇ ਜਿਉਣ ਦਾ ਦਰਿਆ ਸੀ। ਤੇ ਇਸ ਨਗਰੀ ਵਿੱਚ ਚੂਲਿਆਂ ਅਤੇ ਪੀਂਘਾਂ ਵਾਲੇ ਵੱਡੇ ਵੱਡੇ ਬਾਗ ਸਨ, ਕੰਧਾਂ ਤੋਂ ਦੂਰ ਤੇ ਆਲੇ ਦੁਆਲੇ, ਅਤੇ ਇਹ ਇਨਾ ਮਹਾਨ ਸੀ ਉਸ ਸਮੇਂ ਦੀ ਮਹਾਨ ਤੇ ਬਲਵਾਨ ਕੌਮ, ਕਿ ਇਹਨੇ ਸਾਰੇ ਜਾਣੂ ਸੰਸਾਰ ਨੂੰ ਵਟਣਾ ਚਾੜ ਕੇ ਰੱਖਿਆ ਸੀ, ਤੇ ਸਾਰਾ ਸੰਸਾਰ ਇਹਨੂੰ ਮਸੂਲ ਤਾਰਦਾ ਹੁੰਦਾ ਸੀ, ਅਤੇ ਇਹਨੇ ਅਗਾਹ ਵਿਗਿਆਨ ਵਿੱਚ ਵੀ ਬਹੁਤ ਤਰੱਕੀ ਕੀਤੀ ਸੀ, ਅਤੇ ਇਹਦੇ ਕੋਲ ਆਧੁਨਿਕ ਚੀਜ਼ਾਂ ਸਨ ਜੋ ਕਿ ਵਿਗਿਆਨ ਉਪਜਾ ਸਕਦਾ ਆ। ਇਹਦੇ ਕੋਲ ਉਸ ਸਮੇਂ ਦੇ ਨਵੇਂ ਤੋਂ ਨਵੇਂ ਰੱਥ ਤੇ ਨਵੇਂ ਤੋਂ ਨਵੇਂ ਨਮੂਨਿਆਂ ਦੇ ਰੱਥ ਸਨ, ਸਭ ਤੋਂ ਸ਼ਕਤੀਸ਼ਾਲੀ ਹਥਿਆਰ ਅਤੇ ਸਭ ਤੋਂ ਆਲਾ ਧਾਤਾਂ, ਅਤੇ ਇਹ ਬਾਕੀ ਦੇ ਸਾਰੇ ਸੰਸਾਰ ਨਾਲੋਂ ਸਭ ਤੋਂ ਵਧੀਆ ਨਗਰੀ ਸੀ। ਅਤੇ ਤਦ ਇਹਨਾਂ ਕੰਧਾਂ ਦੇ ਅੰਦਰ ਜਿੱਥੇ ਰਾਜਾ ਬੈਲਸ਼ਜ਼ਰ ਇਸ ਘਟਨਾ ਦੇ ਸਮੇਂ ਰਾਜਾ ਸੀ, ਜਿੱਥੇ ਉੱਤੇ ਅਸੀਂ ਅੱਜ ਰਾਤ ਬੋਲ ਰਹੇ ਹਾਂ, ਬੈਲਸ਼ਜ਼ਰ ਰਾਜਾ ਜਿਹਨੂੰ ਕਿ ਬਾਈਬਲ ਨਬੂਕਦਨਜ਼ਰ ਆਖਦੀ ਆ, ਜੋ ਕਿ ਉਹਦਾ ਪਿਤਾ ਸੀ, ਪਰ ਦਰਅਸਲ ਇਹ ਉਹਦਾ ਦਾਦਾ ਸੀ, ਰਾਜਾ ਨਬੂਕਦਨਜ਼ਰ, ਜਿਹਦੇ ਬਾਅਦ ਉਹ ਰਾਜਗੱਦੀ ਤੇ ਬੈਠਾ। ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਨਬੂਕਦਨਜ਼ਰ ਗੈਰ ਕੌਮਾਂ ਦੇ ਰਾਜਾਂ ਦਾ ਆਰੰਭ ਸੀ, ਸੋਨੇ ਦਾ ਸਿਰ, ਅਤੇ ਉਹ ਬਹੁਤ ਬਹੁਤ ਮੀਲਾਂ ਦੂਰ ਯਰੂਸ਼ਲਮ ਵਿੱਚ ਗਿਆ, ਅਤੇ ਯਹੂਦੀਆਂ ਨੂੰ ਗੁਲਾਮ ਬਣਾ ਕੇ ਆਪਣੀ ਬਾਦਸ਼ਾਹੀ ਵਿੱਚ ਲੈ ਆਇਆ ਸੀ, ਤੇ ਉਹਨਾਂ ਨੂੰ ਦਾਸ ਬਣਾਇਆ, ਤੇ ਉਹਨਾਂ ਦੇ ਵਿਗਿਆਨੀਆਂ ਵਗੈਰਾ ਨੂੰ ਇਸਤੇਮਾਲ ਕੀਤਾ, ਉਦਾਂ ਹੀ ਜਿੱਦਾਂ ਕਿ ਰੂਸ ਨੇ ਕੀਤਾ ਜਦ ਉਹ ਜਰਮਨੀ ਵਿੱਚ ਗਏ। ਇਸੇ ਲਈ ਉਹਨਾਂ ਪਰਮਾਣੂ ਬੰਬ ਅਤੇ ਐਰਾ ਵਗੈਰਾ ਚੀਜ਼ਾਂ ਬਣਾਈਆਂ, ਕਿਉਂਕਿ ਉਹਨਾਂ ਦੇ ਕੋਲ ਜਰਮਨੀ ਦੇ ਵਿਗਿਆਨਕ ਸਨ, ਇਸੇ ਲਈ ਹੀ ਉਹ ਅੱਜ ਬਹੁਤ ਤਰੱਕੀ ਯਾਫਤਾ ਹਨ। ਉਹਨਾਂ ਨੇ ਉਹਨਾਂ ਜਰਮਨ ਲੋਕਾਂ ਨੂੰ ਫੜਿਆ ਤੇ ਉੱਥੇ ਲੈ ਗਏ, ਉਹਨਾਂ ਦੇ ਕੋਲ ਇਹ ਸਭ ਪਹਿਲਾਂ ਨਹੀਂ ਸੀ, ਪਰ ਉਹ ਗਏ ਤੇ ਉਹ ਸਭ ਚੀਜ਼ਾਂ ਲੈ ਆਏ ਜਿੱਦਾਂ ਕਿ ਨਬੂਕਦਨਜ਼ਰ ਨੇ ਯਹੂਦੀਆਂ ਕੋਲੋਂ ਲਈਆਂ ਸਨ। ਸਾਨੂੰ ਪਤਾ ਲੱਗਦਾ ਆ ਕਿ ਇਸ ਸਮੇਂ ਉੱਥੇ ਇੱਕ ਦਾਨੀਏਲ ਨਾਮਕ ਮਨੁੱਖ ਸੀ, ਜੋ ਕਿ ਰਾਸ਼ਟਰਵਾਦ ਤੇ ਪ੍ਰਭੂ ਦਾ ਨਬੀ ਸੀ, ਤੇ ਉਹ ਵੀ ਗੁਲਾਮੀ ਵਿੱਚ ਉੱਥੇ ਲਿਜਾਇਆ ਗਿਆ ਸੀ ਤੇ ਉਹਨੇ ਸਭ ਜੋਤਸ਼ੀਆਂ ਵਗੈਰਾ ਦੇ ਉੱਤੇ ਪ੍ਰਧਾਨ ਬਣ ਕੇ ਸੇਵਾ ਕੀਤੀ ਸੀ ਤੇ ਦਾਨਿਸ਼ਵੰਦ ਅਤੇ ਜੋਤਸ਼ੀ ਰਾਜਾ ਨਬੂਕਦਨਜ਼ਰ ਦੀ ਬਾਦਸ਼ਾਹ ਵਿੱਚ ਜਿਹੜੇ ਸਨ ਉਹਨਾਂ ਦਾ ਉਹ ਰਾਜਕੁਮਾਰ ਸੀ ਹੁਣ ਬੈਲਸ਼ਜ਼ਰ ਨੇ ਰਾਜਪਾਠ ਸੰਭਾਲ ਲਿਆ ਸੀ ਬੈਲਸ਼ਜ਼ਰ ਬਦ ਕਿਸਮ ਦਾ ਮਨੁੱਖ ਸੀ ਉਹਨੇ ਬਿਲਕੁਲ ਪਰਵਾਹ ਨਹੀਂ ਕੀਤੀ ਤਦ ਬਾਬੁਲ ਦੇ ਸਾਰੇ ਲੋਕ ਅਜਿਹੀ ਸੁਰੱਖਿਆ ਦੇ ਬਾਵਜੂਦ ਵੀ ਜਿਹੜੀ ਉਹ ਮਹਿਸੂਸ ਕਰਦੇ ਸਨ ਕਿ ਉਹਨਾਂ ਦੇ ਕੋਲ ਆ ਜਦ ਇੱਕ ਵਾਰ ਤੁਸੀਂ ਉਹਨਾਂ ਫਾਟਕਾਂ ਦੇ ਅੰਦਰ ਵੜ ਜਾਓ ਤੇ ਫਾਟਕ ਬੰਦ ਹੋ ਜਾਣ 80 ਫੁੱਟ ਮੋਟੀਆਂ ਤੇ 200 ਫੁੱਟ ਦੀਆਂ ਕੰਧਾਂ ਜਰਾ ਸੋਚੋ ਕਿੰਨੇ ਸੁਰੱਖਿਅਕ ਉਹਨਾਂ ਕੰਧਾਂ ਦੇ ਅੰਦਰ ਉਹ ਆਪਣੇ ਆਪ ਨੂੰ ਮਹਿਸੂਸ ਕਰਦੇ ਸਨ ਪਰ ਜਰਾ ਇਹ ਯਾਦ ਰੱਖੋ ਕੋਈ ਪਰਵਾਹ ਨਹੀਂ ਕਿੰਨਾ ਸੁਰੱਖਿਅਕ ਵਿਗਿਆਨ ਨੇ ਤੁਹਾਨੂੰ ਬਣਾ ਦਿਖਾਇਆ ਜਦ ਤੁਸੀਂ ਪਾਪ ਕਰੋ ਤਾਂ ਪਰਮੇਸ਼ਰ ਤੁਹਾਨੂੰ ਲੱਭ ਹੀ ਲਵੇਗਾ ਇੱਕ ਹੀ ਕੇਵਲ ਸੁਰੱਖਿਆ ਆ ਤੇ ਉਹ ਹੈ ਮਸੀਹ ਯਸੂ ਦੇ ਵਿੱਚ ਹੁਣ ਜਿਉਂ ਹੀ ਉਹਨਾਂ ਨੇ ਸੰਸਾਰ ਦੀ ਆਗੂ ਕੌਮ ਹੋਣ ਦੇ ਮਹੱਤਵ ਨੂੰ ਮਹਿਸੂਸ ਕੀਤਾ ਇੱਕ ਬਹੁਤ ਹੀ ਗੁੰਝਲਦਾਰ ਤੇ ਆਧੁਨਿਕ ਸਭਿਅਤਾ ਬਿਲਕੁਲ ਏਦਾਂ ਦੀ ਹੀ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ ਇਹ ਕਥਾ ਕਹਾਣੀਆਂ ਵਿੱਚ ਰਹਿਣ ਵਾਲੀ ਅਮਰੀਕਾ ਅਤੇ ਮੈਂ ਇੱਕ ਪ੍ਰਕਾਰ ਨਾਲ ਆਪਣੇ ਆਪ ਵਿੱਚ ਪਰੇਸ਼ਾਨ ਹਾਂ ਪਰ ਮੈਨੂੰ ਡਰ ਹੈ ਕਿ ਸਾਡਾ ਵੀ ਉਹ ਵਤੀਰਾ ਆ ਜਿਹੜਾ ਉਹਨਾਂ ਦਾ ਸੀ ਅਸੀਂ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੇ ਕੋਲ ਵੀ ਹੈ ਅਸੀਂ ਸੋਚਦੇ ਹਾਂ ਚੰਗੇ ਚੰਗੇ ਵਿਗਿਆਨੀ ਸਭ ਤੋਂ ਵਧੀਆ ਮਸ਼ੀਨ ਗੰਨਾਂ ਅਤੇ ਪਰਮਾਣੂ ਬੰਬ ਸਭ ਤੋਂ ਤੇਜ਼ ਰਫਤਾਰ ਵਾਲੇ ਜੰਗੀ ਹਵਾਈ
ਜਹਾਜ਼
ਸੰਸਾਰ ਦੀ ਇੱਕ ਆਗੂ ਕੌਮ ਹੋਣ ਦੇ ਨਾਤੇ ਅਤੇ ਆਪਣੀ ਸੁਰੱਖਿਆ ਪਰਮੇਸ਼ਰ ਦੇ ਬਿਨਾਂ ਮਹਿਸੂਸ ਕੀਤੀ ਆ ਇਹ ਬਹੁਤ ਹੀ ਸੁੰਦਰ ਨਮੂਨਾ ਆ ਅਤੇ ਪਰਮੇਸ਼ਰ ਕਦੇ ਬਦਲਦਾ ਨਹੀਂ ਉਹਦਾ ਵਤੀਰਾ ਪਾਪ ਦੀ ਵੱਲ ਉਹੋ ਹੀ ਰਹਿੰਦਾ ਆ ਜੋ ਉਦੋਂ ਸੀ ਤੇ ਇੱਥੇ ਕੋਈ ਲੁਕਣ ਦੀ ਥਾਂ ਨਹੀਂ ਆ ਕੇਵਲ ਮਸੀਹ ਦੇ ਵਿੱਚ ਹੀ ਤੁਸੀਂ ਸੁਰੱਖਿਅਕ ਹੋ ਇਸ ਮਹਾਨ ਨਗਰੀ ਦੇ ਵਿੱਚ ਜਿੱਦਾਂ ਉਹਨਾਂ ਮਹਿਸੂਸ ਕੀਤਾ ਕਿ ਸੰਸਾਰ ਵਿੱਚ ਕੋਈ ਰਾਹ ਨਹੀਂ ਆ ਕਿ ਕੋਈ ਕਦੇ ਫੌਜ ਆਣ ਕੇ ਇਸ ਨਗਰੀ ਉੱਤੇ ਚੜ੍ਹਾਈ ਕਰੇ ਉਹ ਮਹਾਨ ਉੱਚੀਆਂ ਕੰਧਾਂ ਤੇ ਉਹਨਾਂ ਦੇ ਆਧੁਨਿਕ ਸ਼ਸਤਰ ਬਸਤਰ ਤੇ ਬਾਹਰੀ ਸੰਸਾਰ ਤੋਂ ਉਹ ਸੁਰੱਖਿਅਤ ਸਨ ਪਰ ਉਹ ਬਹੁਤ ਹੀ ਘੱਟ ਜਾਣਦੇ ਸਨ ਕਿ ਇੱਕ ਬੁਰੀ ਕੌਮ ਜੋ ਮਾਦੀ ਤੇ ਫਾਰਸੀ ਅਖਵਾਉਂਦੇ ਸਨ ਜੋ ਕਿ ਹੁਣ ਭਾਰਤ ਦੇਸ਼ ਦੇ ਹਿੰਦੂ ਹਨ ਤੇ ਉਹਨਾਂ ਨੂੰ ਇਹ ਬਹੁਤ ਹੀ ਘੱਟ ਪਤਾ ਸੀ ਕਿ ਮੀਲਾਂ ਦੂਰ ਉਹ ਦਰਿਆ ਪੁੱਟ ਰਹੇ ਸਨ ਤਾਂ ਕਿ ਅਫਰਾਤ ਨਦੀ ਨੂੰ ਉਧਰ ਮੋੜ ਸਕਣ ਤੇ ਉਹ ਕੰਧਾਂ ਦੇ ਥੱਲਿਓਂ ਦੀ ਅਗਾਂਹ ਵੱਧ ਸਕਣ ਜਦ ਉਹਨਾਂ ਸੋਚਿਆ ਕਿ ਉਹ ਤਾਂ ਸੁਰੱਖਿਅਤ ਹਨ ਹਰ ਸਮੇਂ ਉਹਨਾਂ ਇੰਜੀ ਮਹਿਸੂਸ ਕੀਤਾ ਜੇ ਉਹਨਾਂ ਇਸ ਢੰਗ ਨਾਲ ਮਹਿਸੂਸ ਕੀਤਾ ਤਦ ਉਹ ਪਾਪ ਵਿੱਚ ਹੀ ਧੱਸਦੇ ਗਏ ਇਹ ਇੰਜ ਜਾਪਦਾ ਆ ਜਦ ਮਨੁੱਖ ਅਜਿਹੀ ਥਾਂ ਤੇ ਪਹੁੰਚ ਜਾਂਦਾ ਆ ਜਦ ਉਹ ਸੋਚਦਾ ਆ ਕਿ ਉਹ ਤਾਂ ਆਤਮ ਨਿਰਭਰ ਆ ਉਹਨੂੰ ਕਿਸੇ ਦੀ ਲੋੜ ਨਹੀਂ ਤਾਂ ਪਾਪ ਉਹਦੀ ਪਕੜ ਕਰਨੀ ਆਰੰਭ ਕਰ ਦਿੰਦਾ ਆ ਉਹ ਕਲੀਸਿਆ ਉਹ ਕੌਮ ਉਹ ਵਿਅਕਤੀ ਜਿਹੜਾ ਮਹਿਸੂਸ ਕਰਦਾ ਆ ਕਿ ਉਹਨੂੰ ਕਿਸੇ ਬਾਹਰੀ ਸਹਾਇਤਾ ਦੀ ਲੋੜ ਨਹੀਂ ਆ ਪਾਪ ਉਹਦੇ ਵਿੱਚ ਰਾਜ ਕਰਨਾ ਆਰੰਭ ਕਰਦਾ ਆ ਇਹ ਸੱਚ ਗੱਲ ਆ ਤੇ ਅਸੀਂ ਇਹਦੇ ਤੇ ਵੀ ਧਿਆਨ ਦਿਆਂਗੇ ਕਿ ਜਦ ਲੋਕ ਉਸ ਉੱਤਮ ਭਾਵਨਾ ਨੂੰ ਮਹਿਸੂਸ ਕਰਨ ਲੱਗ ਜਾਂਦੇ ਹਨ ਤਾਂ ਆਮ ਤੌਰ ਤੇ ਪਾਪ ਉਹਨਾਂ ਦੇ ਅੰਦਰ ਬੈਠ ਜਾਂਦਾ ਆ ਤੇ ਉਹਨਾਂ ਦਾ ਨਾਸ ਕਰਨਾ ਸ਼ੁਰੂ ਕਰ ਦਿੰਦਾ ਆ ਜਦ ਉਹਨਾਂ ਨੇ ਉਹ ਦਰਵਾਜ਼ੇ ਬੰਦ ਕਰ ਲਏ ਤਾਂ ਉਹਨਾਂ ਸੋਚਿਆ ਕਿ ਉਹ ਸੁਰੱਖਿਅਤ ਸਨ ਪਰ ਪਰਮੇਸ਼ਰ ਤਾਂ ਸੁਰਗੋਂ ਹੇਠਾਂ ਨੂੰ ਵੇਖਦਾ ਆ ਅਤੇ ਪਾਪ ਤਾਂ ਕਿਸੇ ਵੀ ਕੌਮ ਦੇ ਲਈ ਸ਼ਰਮਿੰਦਗੀ ਆ ਅੱਜ ਰਾਤ ਮੈਨੂੰ ਅਚੰਭਾ ਆ ਕਿ ਸਾਡੇ ਸਭ ਮਹਾਨ ਹਥਿਆਰ ਅਤੇ ਸਾਡੀਆਂ ਪਰਮਾਣੂ ਢੰਗ ਨਾਲ ਨਿਯੰਤਰ ਹੋਣ ਵਾਲੀਆਂ ਪਨਡੁੱਬੀਆਂ ਤੇ ਸਾਡੇ ਜੈੱਟ ਹਵਾਈ ਜਹਾਜ਼ ਜਿਹੜੇ ਕਈ ਸੈਂਕੜੇ ਮੀਲ ਇੱਕ ਸਕਿੰਟ ਵਿੱਚ ਉੱਡਦੇ ਹਨ ਜਾਂ ਇੱਕ ਮਿੰਟ ਵਿੱਚ, ਉਹ ਤਾਂ ਆਵਾਜ਼ ਹੀ ਰੋਕ ਵੀ ਲੰਘ ਸਕਦੇ ਹਨ, ਪਰ ਕਦੇ ਵੀ ਨਾ ਭੁੱਲੋ ਕਿ ਤੁਹਾਡੇ ਪਾਪ ਤੁਹਾਨੂੰ ਲੱਭ ਲੈਣਗੇ। ਅਤੇ ਇਸ ਸਮੇਂ ਉਹਨਾਂ ਨੇ ਫਾਟਕ ਬੰਦ ਕਰ ਲਏ ਸਨ ਅਤੇ ਉਹਨਾਂ ਨੇ ਸੋਚਿਆ ਕਿ ਉਹ ਤਾਂ ਬੜੀ ਸ਼ਾਨ ਨਾਲ ਰਹਿ ਸਕਦੇ ਹਨ ਕਿਉਂਕਿ ਉਹਨਾਂ ਦੀ ਸੁਰੱਖਿਆ ਕੀਤੀ ਗਈ ਸੀ। ਉਹ ਤਾਂ ਆਗੂ ਕੌਮ ਸਨ, ਬਾਕੀ ਦੀਆਂ ਸਭ ਕੌਮਾਂ ਉਹਨਾਂ ਵੱਲ ਵਿਗਿਆਨ ਅਤੇ ਸਹਾਇਤਾ ਦੇ ਲਈ ਤੱਕਦੀਆਂ ਸਨ। ਅਤੇ ਏਦਾਂ ਦੇ ਸਮੇਂ ਵਿੱਚ ਇਸ ਰਾਜ ਨੇ ਸੋਚਿਆ ਕਿ ਉਹਦਾ ਬੜਾ ਸ਼ਾਨਦਾਰ ਸਮਾਂ ਹੋਵੇਗਾ। ਉਹਨੇ ਇੱਕ ਤਰੀਕ ਮਿਥ ਲਈ ਕਿ ਉਹ ਉਸ ਦਿਨ ਬਹੁਤ ਵੱਡਾ ਨਾਚ ਰੰਗ ਕਰੇਗਾ, ਜਾਂ ਜਿਵੇਂ ਮੈਂ ਆਖਾਂਗਾ ਅੱਜ ਦੇ ਜਮਾਨੇ ਦਾ ਰਾਕ ਐਂਡ ਰੋਲ, ਇਦੂ ਹੋਰ ਵਧੇਰੇ ਕੁਝ ਨਹੀਂ। ਸੋ ਉਹਨੇ ਸਮਾਂ ਮਿਥ ਦਿੱਤਾ ਤੇ ਉਹਨੇ ਸਭ ਸ਼ਾਹੀ ਲੋਕਾਂ ਨੂੰ ਸੱਦਾ ਦਿੱਤਾ, ਫੌਜ ਦੇ ਸਭ ਕਪਤਾਨਾਂ ਤੇ ਸਿਪਾਹੀਆਂ ਨੂੰ ਅਤੇ ਸਭ ਪਤਨੀਆਂ ਤੇ ਰਖੇਲਾਂ ਨੂੰ ਸੱਦ ਲਿਆ। ਹੁਣ ਰਖੇਲ ਤਾਂ ਕਾਨੂੰਨ ਵੇਸਵਾ ਹੀ ਹੁੰਦੀ ਆ। ਕੀ ਤੁਸੀਂ ਵੇਖਦੇ ਹੋ ਜਦ ਮਨੁੱਖ ਆਤਮ ਨਿਰਭਰ ਸੋਚ ਲੈਂਦਾ ਆ ਤਦ ਉਹ ਪਾਪ ਵਿੱਚ ਤਸਣਾ ਆਰੰਭ ਕਰ ਦਿੰਦਾ ਆ। ਉਹਨੇ ਸਭ ਤੋਂ ਵਧੀਆ ਸ਼ਰਾਬ ਮੰਗਵਾਈ ਜਿਹੜੀ ਉਹ ਲੱਭ ਸਕਦਾ ਸੀ ਅਤੇ ਇਸ ਵੱਡੇ ਨਾਚ ਰੰਗ ਵਾਲੇ ਜਸ਼ਨ ਦੇ ਲਈ ਜਿਹੜਾ ਉਹ ਮਨਾਉਣ ਵਾਲਾ ਸੀ। ਉਹਨੇ ਸੋਚਿਆ ਕਿ ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਉਹ ਸੁਰੱਖਿਅਤ ਆ। ਮਹਿਲ ਦੇ ਪਿਛਵਾੜੇ ਵਾਲੇ ਬਾਗਾਂ ਦੇ ਵਿੱਚੋਂ ਇੱਕ ਬਾਗ ਵਿੱਚ ਉਹਨੇ ਇਹ ਖੁਸ਼ੀ ਦਾ ਜਸ਼ਨ ਕੀਤਾ। ਜਦ ਉਹ ਬਾਹਰ ਬਾਗ ਵਿੱਚ ਸਨ ਸ਼ਾਇਦ ਉਹਨਾਂ ਨੇ ਇਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਸੀ ਤੇ ਸਭ ਸਲਮੇ ਸਿਤਾਰੇ ਲਟਕ ਰਹੇ ਸਨ ਤੇ ਸਭ ਵਿਖਾਵਾ ਕਰਨ ਵਾਲੀਆਂ ਕੁੜੀਆਂ ਤੇ ਢੇਰ ਸਾਰੀਆਂ ਔਰਤਾਂ ਸਿਪਾਹੀਆਂ ਦਾ ਮਨੋਰੰਜਨ ਕਰਨ ਆਈਆਂ ਸਨ ਅਤੇ ਉਹਨਾਂ ਦੀ ਬੀਅਰ ਤੇ ਵਾਈਨ ਜੋ ਅੱਜ ਦੇ ਚੰਗੇ ਆਧੁਨਿਕ ਨਾਚ ਰੰਗ ਦਾ ਹੀ ਸਾਜੋ ਸਮਾਨ ਵਾਂਗ ਨਹੀਂ ਸੀ ਤਾਂ ਮੈਂ ਨਹੀਂ ਜਾਣਦਾ ਕਿ ਕਿੱਥੇ ਕੋਈ ਹੋਵੇਗਾ। ਇਹ ਬਿਲਕੁਲ ਠੀਕ ਆ। ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ ਜੋ ਸ਼ਾਨਦਾਰ ਸਮਾਂ ਮਨਾਉਣ ਵਾਲੇ ਸਨ ਅਤੇ ਕੋਈ ਸ਼ੱਕ ਨਹੀਂ ਕਿ ਕਈ ਵਿਆਹੁਤਾ ਇਸਤਰੀਆਂ ਵੀ ਉੱਥੇ ਆਈਆਂ। ਉਹਨਾਂ ਦੇ ਪਤੀ ਘਰਾਂ ਵਿੱਚ ਬੱਚੇ ਖਿਡਾਉਣ ਵਾਲਿਆਂ ਵਾਂਗ ਰਹੇ ਜਦਕਿ ਉਹ ਪਤਨੀਆਂ ਜਸ਼ਨ ਮਨਾਉਣ ਲਈ ਗਈਆਂ। ਅਤੇ ਇਹਦੇ ਉਲਟ ਕੋਈ ਸ਼ੱਕ ਨਹੀਂ ਕਿ ਮਾਂ ਬਿਮਾਰ ਬੱਚੇ ਨਾਲ ਜ਼ਮੀਨ ਤੇ ਚੱਲੀ ਜਦਕਿ ਸ਼ਰਾਬੀ ਪਤੀ ਜਸ਼ਨ ਮਨਾਉਣ ਲਈ ਗਿਆ ਹੋਇਆ ਸੀ। ਇਹ ਤਾਂ ਛਿਆਂ ਵਿੱਚੋਂ ਇੱਕ ਤੇ ਦੂਜਿਆਂ ਵਿੱਚੋਂ ਛੇ ਅਤੇ ਮੈਂ ਉਹਨਾਂ ਨੂੰ ਵੇਖ ਸਕਦਾ ਆ ਜਿਉਂ ਹੀ ਉਹਨਾਂ ਨੇ ਪੀਣੀ ਸ਼ੁਰੂ ਕੀਤੀ ਤੇ ਜਸ਼ਨ ਮਨਾਇਆ ਅਤੇ ਮੈਂ ਅੰਦਾਜ਼ਾ ਲਾਉਂਦਾ ਆ ਕਿ ਉਹਨਾਂ ਸੱਚਮੁੱਚ ਹੀ ਢੋਲ ਤਾਸ਼ੇ ਵਜਾਏ ਤੇ ਸੰਗੀਤ ਸੁਣਿਆ ਤੇ ਛੋਟੇ ਮੁੰਡ ਪੁਣੇ ਦੀ ਉਮਰ ਵਾਲੇ ਇੱਕ ਦੂਜੇ ਦੇ ਨਾਲ ਝੂਲ ਰਹੇ ਸਨ ਅਤੇ ਸਿਪਾਹੀ ਲੋਕ ਗੁੱਟ ਹੋ ਕੇ ਔਰਤਾਂ ਨੂੰ ਝਪੱਟੇ ਮਾਰ ਰਹੇ ਸਨ, ਆਪਣੇ ਸਿਰਾਂ ਦੇ ਉੱਤੋਂ ਦੀ ਉਹਨਾਂ ਨੂੰ ਸੁੱਟ ਰਹੇ ਸਨ, ਉਹਨਾਂ ਦੀਆਂ ਚੁੰਮੀਆਂ ਲੈ ਰਹੇ ਸਨ ਤੇ ਕੁਰਸੀਆਂ ਵਿੱਚ ਬੈਠ ਕੇ ਹਾਕਰਾ ਮਾਰ ਰਹੇ ਸਨ ਇਹ ਸੋਚਦੇ ਹੋਏ ਕਿ ਉਹ ਸੁਰੱਖਿਅਤ ਹਨ। ਉਹ ਅਮਰੀਕਾ ਦੇਸ਼ ਜਿਸ ਪਰਮੇਸ਼ਰ ਨੇ ਉਸ ਸ਼ਰਾਬੀ ਨਾਚ ਰੰਗ ਦੇ ਜਸ਼ਨ ਨੂੰ ਵੇਖਿਆ ਸੀ ਉਹ ਅੱਜ ਰਾਤ ਤੇਰੀ ਵੱਲ ਵੀ ਵੇਖ ਰਿਹਾ ਆ। ਕਿੱਡਾ ਸ਼ਾਨਦਾਰ ਉਹਨਾਂ ਦਾ ਸਮਾਂ ਰਿਹਾ ਹੋਵੇਗਾ ਅਤੇ ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਇੱਥੇ ਰਾਜਾ ਬੈਲਸ਼ਜ਼ਰ ਆਧੁਨਿਕ ਐਲਵਿਸ ਪ੍ਰੈਸਲੇ ਸੀ, ਉਹ ਉਹਨਾਂ ਦੇ ਬਹੁਤ ਵਧੀਆ ਨਾਚ ਰੰਗ ਕਰ ਸਕਦਾ ਸੀ ਅਤੇ ਉਹਨਾਂ ਦੇ ਸਭ ਮਾੜੇ ਕੰਮ ਅਤੇ ਨਹੀਂ ਜਾਣਦਾ ਸੀ ਕਿ ਹਰ ਸਮੇਂ ਮੌਤ ਬੂਹੇ ਤੇ ਪਈ ਆ। ਸੋ ਜਿੱਦਾਂ ਜਸ਼ਨ ਇੱਕ ਚੰਗੇ ਹੁਲਾਰੇ ਵਿੱਚ ਆਇਆ, ਆਮ ਤੌਰ ਤੇ ਆਧੁਨਿਕ ਮਹਾਨ ਹਾਲੀਵੁੱਡ ਟੈਲੀਵਿਜ਼ਨ ਦੇ ਵਿਖਾਵੇ ਵਾਂਗ ਹੀ ਉਹਨਾਂ ਸੋਚਿਆ ਕਿ ਉਹ ਧਰਮ ਦੇ ਬਾਰੇ ਕੁਝ ਚੰਗੇ ਮਖੌਲ ਕਰਨਗੇ ਅੱਜ ਦੇ ਆਧੁਨਿਕ ਯੁੱਗ ਵਾਂਗ ਜਿੱਦਾਂ ਕਿ ਆਰਥਰ ਗੌਡਫ੍ਰੇ ਦਾ ਦਲ ਜਾਂ ਇਦਾਂ ਦੀ ਕੋਈ ਚੀਜ਼ ਹੁੰਦੀ ਆ, ਜਾਂ ਐਰਨੀ ਫੋਰਡ ਰਾਸਤਾਰੀਏ ਵਾਂਗ, ਜਾਂ ਪ੍ਰਚਾਰਕ ਦੇ ਬਾਰੇ ਕਿਸੇ ਕਿਸਮ ਦੇ ਮਖੌਲ ਅਡਾਉਂਦੇ ਹਨ, ਪਰ ਪਰਮੇਸ਼ਰ ਅਜੇ ਵੀ ਸੁਰਗ ਤੋਂ ਹੇਠਾਂ ਵੇਖਦਾ ਆ। ਪਰ ਉਹਨਾਂ ਸੋਚਿਆ ਕਿ ਉਹ ਅਜਿਹੀ ਕੌਮ ਵਿੱਚ ਵੱਸਦੇ ਹਨ ਜਿਹਨੂੰ ਕੋਈ ਹੱਥ ਨਹੀਂ ਪਾ ਸਕਦਾ। ਪਰ ਤੁਸੀਂ ਉਹ ਹੀ ਵੱਢੋਗੇ ਜੋ ਤੁਸੀਂ ਬੀਜਦੇ ਹੋ। ਲੋਕੋ, ਇਸ ਗੱਲ ਤੋਂ ਜਾਣੂ ਹੋਵੋ, ਭਾਵੇਂ ਤੁਸੀਂ ਇੱਕ ਕੌਮ ਹੋ ਜਾਂ ਇੱਕ ਕਲੀਸਿਆ ਹੋ ਜਾਂ ਇੱਕ ਵਿਅਕਤੀ ਹੋ, ਤੁਸੀਂ ਉਹ ਹੀ ਵੱਢੋਗੇ ਜੋ ਬੀਜਦੇ ਹੋ। ਅਤੇ ਕਿਉਂ ਭਲਾ ਮੈਂ ਵੇਖ ਸਕਦਾ ਆ ਕਿ ਇਹ ਰਾਜਾ ਖੜਾ ਹੋਇਆ ਤੇ ਆਖਿਆ, ਕਿਆ ਕੁੜੀਓ ਜਰਾ ਕੁ ਠਹਿਰੋ, ਆਓ ਪ੍ਰਚਾਰਕ ਉੱਤੇ ਚੰਗਾ ਜਿਹਾ ਚੁਟਕਲਾ ਸੁਣਾਈਏ ਜਾਂ ਵਗੈਰਾ ਵਗੈਰਾ। ਅਤੇ ਉਹ ਸਾਰਾ ਸਲਮਾ ਸਿਤਾਰਾ ਤੇ ਗੋਟਾ ਉੱਡ ਰਿਹਾ ਸੀ ਤੇ ਜਵਾਨ ਤਰੀਮਤਾਂ ਕਹਿ ਰਹੀਆਂ ਸਨ, ਹੋਏ ਹੋਏ, ਹਾਂਜੀ ਮੈਂ ਮੰਨਦੀ ਆ ਕਿ ਅਸੀਂ ਉਹ ਸੁਣਨਾ ਚਾਹੁੰਦੇ ਆ। ਤੇ ਜਵਾਨ ਸਿਪਾਹੀ ਅੱਜ ਦੇ ਮੁੰਡਿਆਂ ਵਾਂਗ ਰੁੱਝਿਆ ਹੋਇਆ, ਤੇ ਇਹ ਅੱਜ ਦੇ ਆਧੁਨਿਕ ਬਾਬਲ ਤੋਂ ਵੱਧ ਨਹੀਂ ਸੀ। ਮੈਂ ਵੀ ਅਮਰੀਕਾ ਦੇਸ਼ ਦਾ ਵਾਸੀ ਹਾਂ ਤੇ ਉਸ ਸਮੇਂ ਦਾਨੀਅਲ ਵੀ ਬਾਬਲ ਦੇ ਨਾਲ ਸੰਬੰਧ ਰੱਖਦਾ ਸੀ। ਪਰ ਇਹ ਗੱਲ ਪਾਪ ਨੂੰ ਮਾਫ ਨਹੀਂ ਕਰਦੀ। ਇੱਕ ਵਾਰੀ ਇੱਕ ਕੁੜੀ ਨੂੰ ਆਖਿਆ, ਕੀ ਤੂੰ ਮਸੀਹੀ ਹੈ? ਉਹਨੇ ਆਖਿਆ, ਮੈਂ ਤੈਨੂੰ ਸਮਝਾਉਂਦੀ ਆ, ਮੈਂ ਅਮਰੀਕੀ ਹਾਂ। ਮੈਂ ਕਿਹਾ, ਇਹਦਾ ਤੇ ਕੋਈ ਅਰਥ ਨਹੀਂ ਆ, ਉਹ ਬਿਲਕੁਲ ਨਹੀਂ। ਮੈਂ ਵੀ ਅਮਰੀਕੀ ਹੋਣ ਲਈ ਖੁਸ਼ ਹਾਂ, ਪਰ ਮਸੀਹਤ ਨੂੰ ਚਲਕਾਉਣ ਲਈ ਇਹਦਾ ਕੋਈ ਵਾਹ ਵਾਸਤਾ ਨਹੀਂ ਆ। ਜੇ ਅਸੀਂ ਪਾਪ ਕਰਦੇ ਹਾਂ ਤਾਂ ਸਾਨੂੰ ਆਪਣੇ ਪਾਪਾਂ ਦਾ ਨਤੀਜਾ ਭੁਗਤਣਾ ਹੀ ਪੈਣਾ ਆ। ਤੁਸੀਂ ਇਹ ਗੱਲ ਪੱਕ ਜਾਣ ਲਓ। ਉਹਨਾਂ ਦੇ ਕੋਲ ਉੱਥੇ ਨਵੀ ਸੀ ਪਰ ਉਹਨਾਂ ਨੇ ਉਹਦੀ ਨਹੀਂ ਸੁਣੀ। ਉਹਨਾਂ ਦੇ ਕੋਲ ਸੰਦੇਸ਼ ਸੀ ਪਰ ਉਹ ਉਹਦਾ ਮਖੌਲ ਉਡਾਉਣਾ ਚਾਹੁੰਦੇ ਸਨ। ਜੇ ਆਧੁਨਿਕ ਅਮਰੀਕਾ ਵਾਂਗ ਹੀ ਨਹੀਂ ਆ ਤੇ ਮੈਂ ਨਹੀਂ ਜਾਣਦਾ। ਉਹਨਾਂ ਦੇ ਕੋਲ ਸੁਸਮਾਚਾਰ ਆ, ਸੱਚ ਹੈ, ਪਰ ਉਹ ਇਹਦਾ ਹਾਸਾ ਠਹਾਕਾ ਮਾਰਨਾ ਚਾਹੁੰਦੇ ਹਨ। ਸੋ ਉਹਨਾਂ ਨੇ ਆਖਿਆ, ਆਓ ਜਾ ਕੇ ਉਹ ਹੱਥ ਧਰਮੀ ਭਾਂਡਿਆਂ ਨੂੰ ਲਿਆਈਏ ਤੇ ਉਹਨਾਂ ਦਾ ਚੰਗਾ ਜਿਹਾ ਹਾਸਾ ਠਹਾਕਾ ਮਾਰੀਏ। ਪਰਮੇਸ਼ਰ ਪਾਪੀਆਂ ਨੂੰ ਆਪਣੇ ਲੋਕਾਂ ਦਾ ਮਖੌਲ ਉਡਾਉਣ ਦੀ ਆਗਿਆ ਨਹੀਂ ਦਿੰਦਾ। ਕਿਸੇ ਦਿਨ ਤੁਹਾਨੂੰ ਇਹਦਾ ਨਤੀਜਾ ਭੁਗਤਣਾ ਹੀ ਪਵੇਗਾ। ਉਹ ਜਾ ਕੇ ਪ੍ਰਭੂ ਦੇ ਭਾਂਡੇ ਲੈ ਆਏ, ਉਹ ਮੰਦਿਰ ਦੇ ਵਿੱਚੋਂ ਲੈ ਆਏ ਅਤੇ ਉਹ ਪ੍ਰਭੂ ਦੇ ਭਾਂਡਿਆਂ ਵਿੱਚ ਚੰਗੀ ਤਰ੍ਹਾਂ ਸ਼ਰਾਬ ਪੀਣਗੇ। ਤੇ ਜਦ ਉਹਨਾਂ ਨੇ ਆਪਣੀ ਹੋਟਲਸ 92 ਜਾਂ ਪੈਪਸੀ ਬਲੂ ਰਿਬਨ ਭਾਂਡਿਆਂ ਵਿੱਚ ਉਂਡੇ ਲਈ ਤਾਂ ਕਿ ਚੰਗੀ ਤਰ੍ਹਾਂ ਮਖੌਲ ਉਡਾਉਣ, ਉਹਨਾਂ ਨੇ ਗਲਾਸ ਜਾਂ ਭਾਂਡੇ ਇੱਕ ਦੂਜੇ ਨਾਲ ਖੜਕਾਏ ਤੇ ਪੀਣ ਲੱਗ ਪਏ ਤੇ ਹੱਸਣ ਲੱਗੇ ਤੇ ਪ੍ਰਭੂ ਦੇ ਧਰਮ ਦਾ ਠੱਠਾ ਮਾਰਨ ਲੱਗੇ। ਉਹ ਜਾਣੂ ਨਹੀਂ ਸਨ ਕਿ ਉਹ ਕੀ ਕਰ ਰਹੇ ਹਨ। ਅਤੇ ਏਦਾਂ ਹੀ ਇਹ ਕੌਮ ਅੱਜ ਰਾਤ ਆ ਨਵਾਂ ਜਨਮ ਪਾ ਕੇ ਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਵਿੱਚ ਪ੍ਰਭੂ ਯਸੂ ਮਸੀਹ ਦੇ ਸੰਦੇਸ਼ ਵਿੱਚ ਆਨੰਦਿਤ ਹੋਣ ਤੋਂ ਇਹ ਅਣਜਾਣ ਹਨ। ਭਾਵੇਂ ਉਹ ਧਾਰਮਿਕ ਸਨ ਤੇ ਉਹ ਨਾਚ ਰੰਗ ਦੀ ਸ਼ਰਾਬੀ ਮਹਿਫਲ, ਉਹ ਧਾਰਮਿਕ ਸੀ ਕਿਉਂਕਿ ਪਵਿੱਤਰ ਸ਼ਾਸਤਰ ਨੇ ਦੱਸਿਆ ਆ ਕਿ ਉਹਨਾਂ ਆਪਣੇ ਦੇਵਤਿਆਂ ਦੀ ਵਡਿਆਈ ਕੀਤੀ। ਤੁਸੀਂ ਬਹੁਤ ਹੀ ਧਾਰਮਿਕ ਹੋਣ ਤੇ ਵੀ ਗਲਤ ਹੋ ਸਕਦੇ ਹੋ। ਇਹ ਠੀਕ ਆ, ਇਹ ਵਫਾਦਾਰੀ ਨਹੀਂ ਆ। ਇੱਕ ਰਾਹ ਹੈ ਜੋ ਮਨੁੱਖ ਨੂੰ ਠੀਕ ਜਾਪਦਾ ਆ ਪਰ ਉਹਦੇ ਅੰਤ ਵਿੱਚ ਮੌਤ ਦਾ ਰਾਹ ਆ। ਸੋ ਉਹਨਾਂ ਦਾ ਮਹਾਰਾਜਕੀ ਗਿਰਜਾ ਤੇ ਧਰਮ ਸੀ ਜਿਹਦੇ ਉਹ ਸੇਵਾ ਕਰ ਸਕਦੇ ਸਨ ਅਤੇ ਉਹਨਾਂ ਨੇ ਪਰਮੇਸ਼ਵਰ ਦੀਆਂ ਪਵਿੱਤਰ ਵਸਤਾਂ ਦਾ ਮਖੌਲ ਉਡਾਇਆ। ਅੱਜ ਵੀ ਉਦਾਂ ਹੀ ਪਰਮੇਸ਼ਵਰ ਦੀਆਂ ਪਵਿੱਤਰ ਵਸਤਾਂ ਦਾ ਮਖੌਲ ਉਡਾਇਆ ਜਾਂਦਾ ਆ। ਜਿਹੜੇ ਲੋਕ ਸ਼ੁੱਧ, ਵਧੀਆ ਤੇ ਨੇਕ ਜੀਵਨ ਬਿਤਾਉਣ ਦਾ ਯਤਨ ਕਰਦੇ ਹਨ ਉਹ ਉਹਨਾਂ ਨੂੰ ਪੁਰਾਣੇ ਢੰਗ ਦੇ ਲੋਕ ਜਾਂ ਹੱਠ ਧਰਮੀ ਜਾਂ ਕਿਸੇ ਬੁਰੀ ਵਿਆਉਣ ਦੀ ਕਿਸਮ ਦਾ ਨਾਮ ਲੈ ਕੇ ਪੁਕਾਰਦੇ ਹਨ ਤੇ ਉਹ ਪਰਮੇਸ਼ਵਰ ਦੀ ਦਾਤ ਨੂੰ ਜੋ ਕੰਮ ਕਰ ਰਹੀ ਆ ਕਿਸੇ ਅਸ਼ੁੱਧ ਆਤਮਾ ਦਾ ਕੰਮ ਆਖਦੇ ਹਨ, ਜਿੱਦਾਂ ਕਿ ਜੋਤਸ਼ੀ ਜਾਂ ਸ਼ੈਤਾਨ। ਉਹ ਤੁਸੀਂ ਨਿਆਂ ਤੋਂ ਕਿਵੇਂ ਬਚ ਸਕਦੇ ਹੋ? ਸ਼ਹੀਦਾਂ ਦਾ ਲਹੂ ਇਹਦੇ ਵਿਰੁੱਧ ਬੁਲਾਉਂਦਾ ਆਇਆ। ਜੇ ਪਰਮੇਸ਼ਰ ਇਸ ਕੌਮ ਨੂੰ ਇਹਦੇ ਆਧੁਨਿਕ ਪਾਪਾਂ ਦੇ ਲਈ ਇਹਦਾ ਨਿਆਂ ਨਹੀਂ ਕਰਦਾ, ਤੇ ਉਹਨੂੰ ਸਦੂਮ ਤੇ ਅਮੂਰਾ ਨੂੰ ਖੜਿਆ ਕਰਕੇ ਉਹਨਾਂ ਦੀ ਬਰਬਾਦੀ ਲਈ ਮਾਫ਼ੀ ਮੰਗਣੀ ਪਵੇਗੀ। ਇਹ ਠੀਕ ਆ, ਉਹ ਸਾਡੇ ਤੇ ਨਿਆਂ ਆਉਣ ਵਾਲਾ ਆਇਆ। ਤੇ ਇਹ ਮਹਾਨ ਅਚੰਭੇ ਜਿਹੜੇ ਤੁਸੀਂ ਵੇਖਦੇ ਹੋ ਕਿ ਸਾਡਾ ਮੁਬਾਰਕ ਮੁਕਤੀਦਾਤਾ ਕਰ ਰਿਹਾ ਆ, ਇਹ ਚੇਤਾਵਨੀ ਦੇ ਨਿਸ਼ਾਨ ਹਨ ਕਿ ਨਿਆਂ ਨਿਕਟ ਆ ਗਿਆ ਆ। ਅਤੇ ਉਹਨੇ ਇਸ ਕੌਮ ਨੂੰ ਪਾਸਿਆਂ ਤੋਂ, ਪੂਰਬ ਤੋਂ ਲੈ ਕੇ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਛਾਣਿਆ ਆ। ਅਤੇ ਉਹ ਇਹਨੂੰ ਰੱਖਦੇ ਹਨ, ਇਹਦੇ ਤੇ ਹੱਸਦੇ ਤੇ ਇਹਦੀ ਨਿੰਦਿਆ ਕਰਦੇ ਹਨ ਤੇ ਆਪਣੇ ਅਖਬਾਰਾਂ ਵਿੱਚ ਛਾਪਦੇ ਹਨ ਕਿ ਇਹ ਬਕਵਾਸ ਆ। ਅੱਜ ਦੇ ਬਾਬੁਲ ਉੱਤੇ ਸੋਚੋ, ਜਦ ਉਹ ਪੀਰੇ ਸਨ ਤੇ ਆਪਣੇ ਪਿਆਲੇ ਸ਼ਰਾਬ ਵਿੱਚ ਖਾਲੀ ਕਰ ਰਹੇ ਸਨ, ਅਚਨਚੇਤ ਜਦ ਚਲਚਿੱਤਰ ਦਾ ਇਹ ਮਹਾਨ ਬੈਲਸ਼ਜ਼ਰ ਨਾਮਕ ਨਾਇਕ ਜਦ ਉਹ ਆਪਣੇ ਪਿਆਲੇ ਵਿੱਚੋਂ ਸ਼ਰਾਬ ਪੀਣ ਵਾਲਾ ਸੀ, ਅਤੇ ਉਹਦੇ ਡੇਲੇ ਬਾਹਰ ਨਿਕਲਦੇ ਜਾਪੇ, ਜਿਉਂ ਹੀ ਉਹ ਮੁੜਿਆ ਤੇ ਕਿਲੇ ਦੀ ਵੱਲ ਵੇਖਿਆ, ਉਹਨੇ ਸੁਰਗ ਦੀ ਵੱਲੋਂ ਇੱਕ ਮਨੁੱਖ ਦੇ ਹੱਥ ਨੂੰ ਆਉਂਦੇ ਵੇਖਿਆ ਤੇ ਉਸ ਹੱਥ ਨੇ ਕੰਧ ਦੇ ਉੱਤੇ ਹੇਠਾਂ ਲਿਖਣਾ ਆਰੰਭ ਕੀਤਾ। ਮੈਂ ਚਾਹੁੰਦਾ ਆ ਕਿ ਤੁਸੀਂ ਧਿਆਨ ਦਿਓ, ਉਹਨੇ ਪਲਸਤਰ ਤੇ ਲਿਖਿਆ। ਹੁਣ ਸ਼ਾਇਦ ਸ਼ਮਾਦਾਨ ਉਹਨਾਂ ਉੱਤੇ ਸਲਵੇ ਗੋਟੇ ਬਾਹਰ ਰੱਖੇ ਸਨ, ਜਿੱਥੇ ਕਿ ਉਹ ਆਪਣਾ ਆਧੁਨਿਕ ਨਾਚ ਰੰਗ ਦਾ ਜਸ਼ਨ ਮਨਾ ਰਹੇ ਸਨ। ਇਹ ਬੱਤੀਆਂ ਕੰਧ ਦੀ ਵੱਲ ਟਿਮਟਿਮਾ ਰਹੀਆਂ ਸਨ। ਤੇ ਪਰਮੇਸ਼ਰ ਕਿਸੇ ਨੁਕਰੇ ਇਹ ਕੰਮ ਨਹੀਂ ਕਰਦਾ। ਇਹ ਤਾਂ ਠੀਕ ਬਾਰ ਬਾਰ ਤੇ ਬੱਤੀਆਂ ਦੇ ਥੱਲੇ ਪਰਮੇਸ਼ਰ ਬੋਲਦਾ ਤੇ ਕੰਮ ਕਰਦਾ ਆ। ਤੇ ਉਹਨਾਂ ਸਭਨਾ ਦੀ ਨਜ਼ਰ ਦੇ ਵਿੱਚ ਉਹਦੀ ਅਲੌਕਿਕ ਕੰਧ ਦੇ ਪਲਸਤਰ ਉੱਤੇ ਹੱਥ ਲਿਖਤ ਸੀ, ਤੇ ਰਾਜੇ ਨੇ ਜ਼ਰੂਰ ਇਹਨੂੰ ਪਹਿਲਾਂ ਵੇਖਿਆ। ਇਹ ਆਧੁਨਿਕ ਠੱਠੇਬਾਜ, ਇਹ ਚੰਗਾ ਰੇਡੀਓ ਉੱਤੇ ਹਾਸੋ ਹੀਣਾ ਕਰਨ ਵਾਲਾ ਟੈਲੀਵਿਜ਼ਨ ਰਾਜਧਾਰੀਆ, ਤੇ ਜਿੱਦਾਂ ਹੀ ਉਹਨੇ ਸ਼ਰਾਬ ਪੀਣ ਲਈ ਗਲਾਸ ਉਲਟਾਇਆ ਜਾਂ ਪਿਆਲਾ ਜੋ ਕਿ ਉਹਦੇ ਹੱਥ ਵਿੱਚ ਸੀ, ਤੇ ਉਹਦੇ ਆਨੇ ਬਾਹਰ ਆ ਗਏ ਤੇ ਉਹਨੂੰ ਨੇਰਨੀਆਂ ਆਉਂਦੀਆਂ ਮਹਿਸੂਸ ਹੋਈਆਂ। ਮੇਰਾ ਅੰਦਾਜ਼ਾ ਆ ਕਿ ਉਹਨੂੰ ਇੰਜ ਹੋਇਆ ਸੀ। ਬਾਈਬਲ ਨੇ ਇੰਜ ਆਖਿਆ ਆ ਕਿ ਜੋੜਾਂ ਤੋਂ ਉਹਦੀਆਂ ਹੱਡੀਆਂ ਹਿੱਲ ਗਈਆਂ ਸਨ। ਉਹ ਪੱਕੇ ਤੌਰ ਤੇ ਪੂਰਾ ਪੂਰਾ ਡਾਵਾਂ ਡੋਲ ਹੋ ਗਿਆ ਸੀ, ਯਕੀਨਨ ਹੋ ਗਿਆ ਸੀ। ਜਦ ਪਰਮੇਸ਼ਰ ਨਿਸ਼ਾਨ ਵਿਖਾਉਣੇ ਆਰੰਭ ਕਰਦਾ ਆ ਤਾਂ ਇਹ ਹਿੱਲ ਜਾਣ ਦਾ ਸਮਾਂ ਹੁੰਦਾ ਆ, ਇਹ ਠੀਕ ਆ। ਅਤੇ ਜਿਉਂ ਹੀ ਉਹਨੇ ਧਿਆਨ ਦਿੱਤਾ ਤੇ ਉਹਦੇ ਨਾਚ ਰੰਗ ਦੇ ਗਾਣਿਆਂ ਨੇ ਉਹਨੂੰ ਹਿਲਾ ਦਿੱਤਾ, ਅਤੇ ਜਿਉਂ ਹੀ ਉਹਨੇ ਇਹ ਹੱਥ ਲਿਫਤ ਕੰਧ ਉੱਤੇ ਵੇਖੀ, ਮੈਂ ਅੰਦਾਜ਼ਾ ਲਾਉਂਦਾ ਆ ਕਿ ਉਹ ਕੁੜੀਆਂ ਜਿਨ੍ਹਾਂ ਨੇ ਆਪਣੇ ਬੁੱਲ ਰੰਗੇ ਹੋਏ ਸਨ, ਮੈਨੂੰ ਨੀ ਪਤਾ ਕਾਹਦੇ ਨਾਲ, ਤੇ ਉਹਨਾਂ ਦੇ ਵਾਲਾਂ ਵਿੱਚ ਸਲਮੇ ਸਿਤਾਰੇ ਲੱਗੇ ਹੋਏ ਤੇ ਇਹਨਾਂ ਸ਼ਰਾਬੀ ਸਿਪਾਹੀਆਂ ਦੇ ਨਾਲ ਨੱਚਦੀਆਂ ਹੋਈਆਂ। ਜਿਉਂ ਹੀ ਉਹਨੇ ਹਿਚਕੀ ਲਈ ਤੇ ਆਖਿਆ, ਮੈਂ ਹੈਰਾਨ ਆ ਕਿ ਅੱਜ ਰਾਤ ਇਸ ਮੁੰਡੇ ਨੂੰ ਕੀ ਗੱਲ ਆ, ਤੇ ਕਿਸੇ ਨੌਜਵਾਨ ਨੇ ਉਹਨੂੰ ਚਪਟਾ ਮਾਰਿਆ ਅਤੇ ਆਖਿਆ, ਉਹ ਠੀਕ ਆ, ਆ ਅਗਲੀ ਵਾਰ ਦਾ ਨੱਚਣਾ ਇਕੱਠੇ ਹੀ ਕਰੀਏ, ਤੇ ਸੰਗੀਤ ਬੰਦ ਹੋ ਗਿਆ। ਉਹ ਇਹ ਪਾਪਾਂ ਨਾਲ ਭਰੀ ਹੋਈ ਕੌਮ, ਓਏ ਕਦੇ ਤਾਂ ਤੁਹਾਡੇ ਨਾਚ ਰੰਗ ਬੰਦ ਹੋ ਹੀ ਜਾਣਗੇ। ਉਹ ਜੇ ਤੁਸੀਂ ਪ੍ਰਚਾਰਕ ਦੀ ਆਵਾਜ਼ ਨਹੀਂ ਸੁਣੋਗੇ ਤਾਂ ਤੁਸੀਂ ਨਿਆਂ ਵਿੱਚ ਕਿਸੇ ਦਿਨ ਪਰਮੇਸ਼ਰ ਦੇ ਹੱਥ ਨੂੰ ਸੁਣੋਗੇ, ਪਰ ਨਾਚ ਰੰਗ ਬੰਦ ਹੋ ਜਾਵੇਗਾ। ਉਦਾਂ ਹੀ ਜਿੱਦਾਂ ਬੈਂਡ ਵਾਜੇ ਨੇ ਇਹ ਕੀਤਾ, ਜਿਹੜਾ ਨੀਅਰਰ ਮਾਈ ਗਾਡ ਟੂ ਦੀ ਉਸ ਵੱਡੇ ਵਾਜੇ ਤੇ ਵਜਾਉਂਦਾ ਸੀ। ਉਹ ਕਿਸੇ ਦਿਨ ਤੁਸੀਂ ਉਹ ਸੁਰ ਨੂੰ ਬਦਲੋਗੇ, ਅਤੇ ਸੰਗੀਤ ਬੰਦ ਹੋ ਗਿਆ। ਤੇ ਉਹਨਾਂ ਨੇ ਆਪਣੇ ਮਖੌਲੀਆਂ ਤੇ ਟੈਲੀਵਿਜ਼ਨ ਦੇ ਰਾਜਧਾਰੀਆਂ ਤੇ ਧਿਆਨ ਦਿੱਤਾ ਤੇ ਉਹ ਖੜਾ ਸੀ ਤੇ ਉਹਦੇ ਗੋਡੇ ਇੱਕ ਦੂਜੇ ਨਾਲ ਵੱਜ ਰਹੇ ਸਨ। ਜਿਉਂ ਹੀ ਉਹਨੇ ਵੇਖਿਆ ਤੇ ਇਸ ਮਹਾਨ ਘਟਨਾ ਨੂੰ ਹੁੰਦੇ ਤੱਕਿਆ ਕਿਉਂ ਉਹਨੇ ਆਖਿਆ ਸਾਰੀਆਂ ਕੰਨਾਂ ਦਾ ਚੁਫੇਰਿਓਂ ਬੰਦ ਹਨ, ਮੇਰੇ ਚੋਣਵੇਂ ਮਨੁੱਖ ਤੇ ਮੇਰੇ ਪਹਿਰੇਦਾਰ ਸਭਨਾ ਫਾਟਕਾਂ ਤੇ ਖੜੇ ਹਨ। ਪਰ ਤੁਸੀਂ ਵੇਖਦੇ ਹੋ ਕਿ ਪਰਮੇਸ਼ਰ ਨੂੰ ਫਾਟਕ ਥਾਣੀ ਆਉਣ ਦੀ ਲੋੜ ਨਹੀਂ ਹੁੰਦੀ ਜਿੱਦਾਂ ਕਿ ਤੁਸੀਂ ਸੋਚਦੇ ਹੋ। ਉਹ ਤਾਂ ਮਹਿਮਾ ਤੋਂ ਹੇਠਾਂ ਉਤਰਦਾ ਆ ਤੇ ਉਹਦਾ ਹੱਥ ਕੰਧ ਉੱਤੇ ਲਿਖ ਰਿਹਾ ਸੀ ਤੇ ਚੱਬਦੇ ਹੀ ਇੱਕ ਆਧੁਨਿਕ ਥਾਂ ਤੇ ਮੌਜੂਦ ਹੋਣ ਦੇ ਨਾਤੇ ਬਾਈਬਲ ਨੇ ਆਖਿਆ ਕਿ ਉਹਨੇ ਆਪਣੇ ਸਭ ਜੋਤਸ਼ੀਆਂ ਨੂੰ ਸੱਦਿਆ, ਨਛੱਤਰ ਵਿਦਿਆ ਦੇ ਮਾਹਿਰ ਲੋਕਾਂ ਨੂੰ, ਸਭ ਬਿਸ਼ਪਾਂ ਨੂੰ, ਵਿਦਵਾਨਾਂ ਨੂੰ, ਪੋਪਾਂ ਨੂੰ ਤੇ ਮੁੱਖ ਪਾਦਰੀਆਂ ਤੇ ਵਗੈਰਾ ਵਗੈਰਾ ਨੂੰ ਅਤੇ ਆਖਿਆ ਹੁਣ ਮੈਂ ਭਲਿਓ ਲੋਕੋ ਤੁਹਾਨੂੰ ਦੱਸਾਂਗਾ, ਮੈਂ ਤੁਹਾਨੂੰ ਪ੍ਰਚਾਰ ਕਰਨ ਅਤੇ ਜੋ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਦੀ ਖੁੱਲ ਦਿੱਤੀ ਆ। ਕੰਧ ਉੱਤੇ ਜੋ ਲਿਖਤਿਆ ਉਹਦਾ ਮੈਨੂੰ ਅਰਥ ਦੱਸੋ। ਜਿੱਦਾਂ ਹੀ ਉਸ ਦਿਨ ਸੀ ਤੇ ਉਦਾਂ ਹੀ ਅੱਜ ਵੀ ਆ ਕਿ ਉਹ ਲੋਕ ਅਲੌਕਿਕ ਚੀਜ਼ਾਂ ਦੇ ਆਦੀ ਨਹੀਂ ਸਨ, ਉਹ ਇਹਨਾਂ ਗੱਲਾਂ ਦੇ ਬਾਰੇ ਕੁਝ ਵੀ ਨਹੀਂ ਸਨ ਜਾਣਦੇ। ਉਹ ਨਹੀਂ ਸਨ ਜਾਣਦੇ ਕਿ ਗੈਰ ਜ਼ੁਬਾਨਾਂ ਦਾ ਤਰਜਮਾ ਕਿੱਦਾਂ ਕਰਨਾ ਆ, ਉਹ ਸੁਰਗੀ ਭਾਸ਼ਾ ਦੇ ਬਾਰੇ ਕੁਝ ਵੀ ਨਹੀਂ ਸਨ ਜਾਣਦੇ ਅਤੇ ਉਹ ਅਣਜਾਣ ਸਨ, ਉਹ ਇਹਦੇ ਬਾਰੇ ਕੁਝ ਵੀ ਨਹੀਂ ਸਨ ਜਾਣਦੇ। ਅਤੇ ਜਿੱਦਾਂ ਉਹ ਸਭ ਉੱਥੇ ਖੜੇ ਸਨ, ਯਾਦ ਰਹੇ ਇਹ ਗੈਰ ਕੌਮਾਂ ਦੇ ਰਾਜ ਦਾ ਆਰੰਭ ਸੀ ਅਤੇ ਜਿਵੇਂ ਇਹਦਾ ਆਰੰਭ ਅਲੌਕਿਕ ਢੰਗ ਨਾਲ ਹੋਇਆ ਤਾਂ ਇਹ ਅਲੌਕਿਕ ਢੰਗ ਨਾਲ ਹੀ ਸਮਾਪਤ ਵੀ ਹੋਵੇਗਾ। ਪਰ ਇਹ ਬਿਸ਼ਪ ਅਤੇ ਮੁੱਖ ਪਾਦਰੀ ਅਤੇ ਵੱਡੇ ਵਿਦਵਾਨ ਇਸ ਅਲੌਕਿਕ ਚੀਜ਼ ਦਾ ਤਰਜਮਾ ਨਹੀਂ ਕਰ ਸਕੇ, ਉਹ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਸਨ ਜਾਣਦੇ। ਉਹਨਾਂ ਨੇ ਆਪਣੀਆਂ ਕਲਾ ਦੀਆਂ ਸਭ ਪੁਸਤਕਾਂ ਛਾਣ ਮਾਰੀਆਂ ਪਰ ਉਹਨਾਂ ਨੂੰ ਕੁਝ ਵੀ ਅਜਿਹਾ ਨਹੀਂ ਲੱਭਿਆ ਜੋ ਕਿ ਇਹਦੀ ਸਮਾਨਤਾ ਵਿੱਚ ਹੋਵੇ। ਤੁਹਾਨੂੰ ਪਤਾ ਆ ਕਿ ਆਤਮਕ ਗੱਲਾਂ ਆਤਮਕ ਢੰਗ ਨਾਲ ਹੀ ਸਮਝੀਆਂ ਜਾਂਦੀਆਂ ਹਨ। ਤਦ ਉਹ ਸਭ ਪਰੇਸ਼ਾਨ ਸਨ ਅਤੇ ਨਹੀਂ ਸਨ ਜਾਣਦੇ ਕਿ ਕੀ ਕਰਨਾ ਚਾਹੀਦਾ ਆ। ਤੇ ਅੰਤ ਵਿੱਚ ਇੱਕ ਛੋਟੀ ਰਾਣੀ ਆਈ, ਯਾਦ ਰਹੇ ਉਹ ਨਾਚ ਰੰਗ ਦੇ ਜਸ਼ਨ ਵਿੱਚ ਨਹੀਂ ਸੀ ਤੇ ਕੇਵਲ ਇਹ ਜਾਣਨ ਦਾ ਉਹਦੇ ਲਈ ਇੱਕੋ ਹੀ ਢੰਗ ਸੀ ਕਿ ਕੁਝ ਹੋ ਰਿਹਾ ਆ। ਉਹਦੇ ਕੋਲ ਸੁਨੇਹਾ ਆਇਆ ਕਿ ਰਾਜਾ ਹਿੱਲ ਗਿਆ ਆ ਤੇ ਜਸ਼ਨ ਬੰਦ ਹੋ ਗਿਆ ਆ। ਉਹ ਇੱਕ ਚੰਗੀ ਨੇਚਾਵਾਨ ਬਣੀ ਹੋਈ ਸੀ ਅਤੇ ਜਿੱਦਾਂ ਕਿੱਦਾਂ ਵੀ ਸੀ ਉਹ ਅਜਿਹੀ ਇੱਕ ਸੀ ਜਿਹੜੀ ਭੁੱਲੀ ਨਹੀਂ ਸੀ। ਉਹ ਜਸ਼ਨ ਵੱਲ ਸਿਰ ਤੋੜ ਭੱਜੀ ਤੇ ਜਿਉਂ ਹੀ ਉਹਨੇ ਆਧੁਨਿਕ ਮਖੌਲੀਏ ਨੂੰ ਹਿੱਲਿਆ ਡੁਲਿਆ ਵੇਖਿਆ ਤੇ ਉਹਦੇ ਸਾਰੇ ਦਲ ਨੂੰ ਵੀ, ਉਹਨੇ ਕਿਹਾ ਹੇ ਰਾਜਾ ਜੁਗੋ ਜੁਗ ਜੀਵੇ। ਪਰ ਉਹ ਨਹੀਂ ਸੀ ਜਾਣਦੀ ਕਿ ਉਹ ਤਾਂ ਉਦੋਂ ਹੀ ਮਰਿਆ ਹੋਇਆ ਸੀ। ਆਖਿਆ ਜੁਗੋ ਜੁਗ ਜੀ, ਮੈਂ ਜਾਣਦੀ ਹਾਂ ਕਿ ਤੁਸੀਂ ਸਭ ਉਸ ਕੰਧ ਉੱਤੇ ਹੱਥ ਲਿਖਣ ਤੋਂ ਪਰੇਸ਼ਾਨ ਹੋ। ਮੈਂ ਵੇਖਦੀ ਹਾਂ ਕਿ ਬਿਸ਼ਪ, ਮੁੱਖ ਪਾਦਰੀ ਲੋਕ, ਰੱਬੀ ਗਿਆਨ ਦੇ ਵਿਦਵਾਨ ਤੇ ਉਹਨਾਂ ਵਿੱਚੋਂ ਕੋਈ ਵੀ ਇਹਨੂੰ ਪੜ੍ਹ ਨਹੀਂ ਸਕਦਾ। ਪਰ ਉਹ ਰਾਜਾ ਮੈਨੂੰ ਕੁਝ ਦੱਸਣ ਦੇ ਕਿ ਤੇਰੇ ਰਾਜ ਵਿੱਚ ਇੱਕ ਆਦਮੀ ਆ ਜੋ ਕਿ ਅਲੌਕਿਕ ਗੱਲਾਂ ਦੇ ਬਾਰੇ ਜਾਣਦਾ ਆ। ਉਹ ਭਾਈ ਜੀ, ਜਦ ਅਸੀਂ ਅੱਜ ਕੰਧ ਉੱਤੇ ਹੱਥ ਲਿਖਤ ਵੇਖਦੇ ਹਾਂ, ਉਹ ਇੱਕ ਮਨੁੱਖ ਹੈ ਜੋ ਇਹਦੇ ਬਾਰੇ ਜਾਣਦਾ ਆ। ਤੁਸੀਂ ਹਰੇਕ ਵੈਦ ਦੇ ਦਫ਼ਤਰ ਵਿੱਚ ਸ਼ਹਿਰ ਥਾਣੀ ਗਏ ਹੋਵੋਗੇ ਅਤੇ ਉਹਨਾਂ ਨੇ ਤੁਹਾਨੂੰ ਦੱਸਿਆ ਹੋਵੇਗਾ ਉਹ ਤੁਸੀਂ ਮਰਨਾ ਹੀ ਆ, ਪਰ ਇੱਕ ਮਨੁੱਖ ਹੈ, ਤੁਸੀਂ ਪਾਪ ਵਿੱਚ ਇੰਨਾ ਕੁ ਚਲੇ ਫਿਰੇ ਹੋ ਕਿ ਤੁਹਾਡਾ ਆਤਮਾ ਨਰਕ ਦੀਆਂ ਕੰਧਾਂ ਵਾਂਗ ਕਾਲਾ ਧੂੰ ਹੋ ਗਿਆ ਆ ਅਤੇ ਤੁਸੀਂ ਬਿਨਾਂ ਕਿਸੇ ਉਮੀਦ ਦੇ ਖੁਦਕਸ਼ੀ ਕਰਨ ਵਾਲੇ ਹੋ। ਪਰ ਇੱਕ ਮਨੁੱਖ ਹੈ ਤੇ ਉਹਦਾ ਨਾਂ ਯਸੂ ਹੈ, ਉਹ ਰੱਬੀ ਅਲੌਕਿਕ ਗੱਲਾਂ ਨੂੰ ਜਾਣਦਾ ਆ ਤੇ ਉਹ ਸਾਡੇ ਰਾਜ ਵਿੱਚ ਹੈ ਕਿਉਂਕਿ ਅਸੀਂ ਉਹਦੇ ਰਾਜ ਦੇ ਬੱਚੇ ਹਾਂ। ਇੱਕ ਮਨੁੱਖ ਹੈ, ਆਖਿਆ ਉਹ ਅਲੌਕਿਕ ਨੂੰ ਜਾਣਦਾ ਆ। ਬਹੁਤ ਸਾਲ ਪਹਿਲਾਂ ਉਹਨਾਂ ਨੇ ਪਰਮੇਸ਼ਰ ਦੇ ਆਤਮਾ ਨੂੰ ਉਹਦੇ ਵਿੱਚ ਵੇਖਿਆ, ਉਹਦੇ ਵਿੱਚ ਬਹੁਤ ਉੱਤਮ ਆਤਮਾ ਸੀ ਉਹ ਸੁਪਨਿਆਂ ਦੇ ਅਰਥ ਦੱਸ ਸਕਦਾ ਸੀ, ਉਹ ਦਰਸ਼ਨ ਵੇਖਦਾ ਸੀ ਤੇ ਉਹ ਸਭ ਦਰਸ਼ਨ ਬਿਲਕੁਲ ਠੀਕ ਸਨ। ਸੋ ਘਬਰਾਓ ਨਾ, ਮੈਨੂੰ ਕੁਝ ਸਮਾਂ ਦਿਓ ਤੇ ਮੈਂ ਉਹਨੂੰ ਇੱਥੇ ਲਿਆਵਾਂਗੀ। ਇੱਕ ਦਿਨ ਆਵੇਗਾ ਜਦ ਤੁਸੀਂ ਉਹਨੂੰ ਪੁਕਾਰੋਗੇ। ਤੁਹਾਡੇ ਘਰ ਵਿੱਚ ਉਹਦੇ ਲਈ ਹੋ ਸਕਦਾ ਆ ਕੋਈ ਜਗ੍ਹਾ ਨਹੀਂ ਆ। ਤੁਸੀਂ ਟੈਲੀਵਿਜ਼ਨ ਵੇਖਣ ਵਿੱਚ, ਤਾਸ਼ ਖੇਡਣ ਵਿੱਚ, ਬੀਅਰ ਪੀਣ ਵਿੱਚ, ਨਾਚ ਰੰਗ ਦੇ ਜਸ਼ਨਾਂ ਵਿੱਚ ਜਾਣ ਵਿੱਚ ਰੁੱਝੇ ਹੋਏ ਹੋ, ਪਰ ਇੱਕ ਸਮਾਂ ਆਵੇਗਾ ਕਿ ਤੁਸੀਂ ਉਹਨੂੰ ਸੱਦਾ
ਦਿਓਗੇ।
ਇਹ ਬਿਲਕੁਲ ਠੀਕ ਆ।
ਅਤੇ
ਦਾਨੀਏਲ ਨੂੰ ਅੰਦਰ ਲਿਆਂਦਾ ਗਿਆ, ਜਿੱਦਾਂ ਉਹਨੂੰ ਅੰਦਰ ਲਿਆਂਦਾ ਗਿਆ, ਰਾਸ਼ਟਰਵਾਦੀ ਦਾ ਪ੍ਰਚਾਰਕ, ਪਰਮੇਸ਼ਵਰ ਦਾ ਜਨ। ਮੈਂ ਅੰਦਾਜ਼ਾ ਨਹੀਂ ਲਾ ਸਕਿਆ ਕਿ ਪਰਮੇਸ਼ਵਰ ਦਾ ਜਨ ਅਜਿਹੀ ਥਾਂ ਤੇ ਰਹਿੰਦਾ ਹੋਵੇ ਤੇ ਉਹਦੇ ਵਿਰੁੱਧ ਆਵਾਜ਼ ਨਾ ਉਠਾਈ ਹੋਵੇ, ਪਰ ਤੁਸੀਂ ਵੇਖਦੇ ਹੋ ਕਿ ਰਾਜੇ ਨੇ ਇਹਦਾ ਜਰਾ ਵੀ ਧਿਆਨ ਨਹੀਂ ਦਿੱਤਾ। ਇਹੋ ਇੱਕ ਕਾਰਨ ਸੀ ਕਿ ਉਹ ਉਸ ਹਾਲਤ ਵਿੱਚ ਸੀ ਜਿਸ ਵਿੱਚ ਉਸ ਦਿਨ ਉਹ ਸੀ। ਅਤੇ ਉਹਨਾਂ ਨੇ ਦਾਨੀਏਲ ਨੂੰ ਲਿਆਂਦਾ ਤੇ ਉਹਨੇ ਆਖਿਆ, ਤੇਰੇ ਪੋਪਾਂ ਤੇ ਤੇਰੇ ਵਿਦਵਾਨਾਂ ਨੇ ਤੈਨੂੰ ਕੀ ਅਰਥ ਦੱਸਿਆ ਆ? ਉਹਨਾਂ ਕੋਲ ਅਰਥ ਦੱਸਣ ਲਈ ਕੁਝ ਵੀ ਨਹੀਂ ਸੀ। ਸੋ ਤਦ ਕੀ ਹੋਇਆ? ਦਾਨੀਏਲ ਨੇ ਆਖਿਆ, ਓ ਬੇਲਸ਼ਜ਼ਰ, ਤੂੰ ਇਹਨਾਂ ਸਭ ਗੱਲਾਂ ਨੂੰ ਜਾਣਦਾ ਆ, ਇਹ ਕਿੱਥੋਂ ਲੁਕੀਆਂ ਹੋਈਆਂ ਨਹੀਂ ਹਨ। ਤੇ ਮੈਂ ਅਮਰੀਕਾ ਦੇਸ਼ ਨੂੰ ਆਖਦਾ ਆ, ਮੈਂ ਚਾਹੁੰਦਾ ਆ ਕਿ ਮੈਂ ਉਹਨਾਂ ਨੂੰ ਇਸ ਪਲ ਆਪਣੀ ਆਵਾਜ਼ ਸੁਣਾ ਸਕਾਂ। ਤੂੰ ਇਹਨਾਂ ਗੱਲਾਂ ਤੋਂ ਅਣਜਾਣ ਨਹੀਂ ਆ। ਅਤੇ ਜਿਵੇਂ ਪਹਿਲਾਂ ਦੇਸ਼ਾਂ ਨੇ ਪਾਪ ਕੀਤਾ ਆ, ਉਂਝ ਹੀ ਅਸਾਂ ਵੀ ਕੀਤਾ ਆ, ਤੇ ਅਸੀਂ ਤਕੜੀ ਵਿਚ ਤੋਲੇ ਗਏ ਤੇ ਘੱਟ ਨਿਕਲੇ। ਫਰਾਂਸ ਨਾਲ ਕੀ ਹੋਇਆ? ਜਰਮਨੀ ਨਾਲ ਕੀ ਹੋਇਆ? ਉਹਨਾਂ ਦੇਸ਼ਾਂ ਨਾਲ ਕੀ ਵਾਪਰਿਆ ਜਿਹੜੇ ਸ਼ਰਾਬ, ਔਰਤਾਂ ਤੇ ਵੱਡੇ ਜਸ਼ਨਾਂ ਦੀ ਐਸ਼ ਪ੍ਰਸਤੀ ਦੇ ਪਿੱਛੇ ਲੱਗੇ? ਸਦਾ ਹੀ ਉਸੇ ਢੰਗ ਨਾਲ ਹੁੰਦਾ ਆ ਤੇ ਅਸੀਂ ਨਿਆਂ ਤੋਂ ਬਚੇ ਹੋਏ ਨਹੀਂ ਆ। ਤੇ ਪਰਮੇਸ਼ਰ ਧਰਮੀ ਹੈ। ਅਤੇ ਉਹਨੇ ਆਖਿਆ, ਤੇਰਾ ਪਿਤਾ ਕਿਵੇਂ ਉਹਨੂੰ ਪਰਮੇਸ਼ਰ ਨੇ ਇੱਕ ਵੱਡੀ ਕੌਮ ਬਣਾਇਆ ਤੇ ਉਹ ਭੁੱਲ ਗਿਆ, ਤੇ ਉਹਨੇ ਵੀ ਇਹੋ ਕੁਝ ਕੀਤਾ ਜੋ ਤੂੰ ਕਰ ਰਿਹਾ ਆ, ਤੇ ਪਰਮੇਸ਼ਰ ਨੇ ਉਹਨੂੰ ਜੰਗਲੀ ਜਨੌਰ ਬਣਾ ਦਿੱਤਾ। ਆਖਿਆ, ਤੂੰ ਇਹਨਾਂ ਗੱਲਾਂ ਤੋਂ ਜਾਣੂਗਾ ਤੇ ਤਦ ਵੀ ਤੂੰ ਉਹਦੇ ਪਵਿੱਤਰ ਭਾਂਡਿਆਂ ਨੂੰ ਲੈ ਕੇ ਉਹਨਾਂ ਦਾ ਮਖੌਲ ਅਡਾਉਂਦਾ ਆ? ਧਿਆਨ ਦਿਓ, ਉਹਨੇ ਆਖਿਆ, ਲਿਖ ਕੰਧ ਉੱਤੇ ਰੱਖੀ ਜਾ ਚੁੱਕੀ ਆ ਤੇ ਇਸ ਵਾਰੀ ਤੇਰਾ ਰਾਜ ਖਾਤਮੇ ਤੇ ਹੈ। ਦੂਜੇ ਸ਼ਬਦਾਂ ਵਿੱਚ, ਹੇ ਮਨੁੱਖ, ਇੱਥੇ ਵੇਖ, ਤੇਰੇ ਦਿਨ ਗਿਣੇ ਜਾ ਚੁੱਕੇ ਹਨ। ਤੇਰਾ ਰਾਜ ਤੇਰੇ ਕੋਲੋਂ ਲਿਆ ਜਾਂਦਾ ਆ ਤੇ ਦੂਜੀ ਕੌਮ ਨੂੰ ਦਿੱਤਾ ਜਾਂਦਾ ਆ। ਇੱਕ ਜ਼ਾਲਮ ਤੇ ਨਾਸਤਕ ਕੌਮ, ਉਹ ਕੌਮ ਜਿਹੜੀ ਓਨੀ ਹੀ ਬੁਰੀ ਹੈ ਜਿੰਨੇ ਉਹ ਹੋ ਸਕਦੇ ਹਨ। ਪਰਮੇਸ਼ਰ ਪਾਪ ਨਾਲ ਹੀ ਪਾਪ ਦੀ ਲੜਾਈ ਕਰਵਾਉਂਦਾ ਆ। ਅੱਜ ਮੈਨੂੰ ਹੈਰਾਨੀ ਆ, ਠੀਕ ਉਸੇ ਸਮੇਂ ਕੀ ਮੈਂ ਇਹ ਪਹਿਲਾਂ ਕਹਿ ਸਕਦਾ ਆ, ਜਦ ਉਹ ਉੱਥੇ ਖੜਾ ਹੋ ਕੇ ਕੰਧ ਉੱਤੇ ਲਿਖਣ ਨੂੰ ਤੱਕ ਰਿਹਾ ਸੀ, ਤੇ ਉਹ ਬਹੁਤ ਹੀ ਘੱਟ ਜਾਣਦਾ ਸੀ ਕਿ ਠੀਕ ਤਦ ਹੀ ਫਾਟਕਾਂ ਦੇ ਥੱਲੇ ਪਹਿਰੇਦਾਰ ਮਾਰੇ ਜਾ ਚੁੱਕੇ ਸਨ, ਅਤੇ ਸੈਨਿਕ ਲੋਕ ਗਲੀਆਂ ਵਿੱਚ ਰਾਜਮਹਿਲ ਦੇ ਪਹਿਰੇਦਾਰਾਂ ਨੂੰ ਕਤਲ ਕਰ ਰਹੇ ਸਨ। ਉਹ ਤਾਂ ਪੌੜੀਆਂ ਦੇ ਉੱਤੇ ਖਲੋਤੇ ਸਨ, ਅਤੇ ਉਹ ਔਰਤਾਂ ਆਪਣੇ ਬੱਚਿਆਂ ਤੋਂ ਦੂਰ ਉੱਥੇ ਖੜੀਆਂ ਸਨ, ਆਪਣੇ ਪਤੀਆਂ ਤੋਂ ਵੀ ਦੂਰ ਸਨ, ਅਤੇ ਪਤੀ ਆਪਣੀਆਂ ਪਤਨੀਆਂ ਤੋਂ ਦੂਰ ਨਸ਼ੇ ਵਿੱਚ ਗੁੱਟ ਸਨ, ਕਿਸੇ ਕਿਸਮ ਦਾ ਆਧੁਨਿਕ ਨਾਚ ਰੰਗ ਸੁਣ ਰਹੇ ਸਨ। ਅਤੇ ਸੈਨਿਕ ਲੋਕ ਪੌੜੀਆਂ ਤੇ ਆ ਗਏ ਤੇ ਕੁਝ ਹੀ ਪਲਾਂ ਵਿੱਚ ਰਾਜਾ ਮਾਰ ਦਿੱਤਾ ਜਾਵੇਗਾ। ਉਹ ਸਭ ਸ਼ਰਾਬੀ ਇਸ ਨਾਸਤਕ ਤੇ ਸ਼ੈਤਾਨ ਨਾਲ ਭਰੀ ਹੋਈ ਕੌਮ ਦੇ ਦੁਆਰਾ ਵੱਡੇ ਜਾਣਗੇ, ਅਤੇ ਔਰਤਾਂ ਦੇ ਕੱਪੜੇ ਲਾ ਦਿੱਤੇ ਜਾਣਗੇ ਤੇ ਸਭ ਕੁੜੀਆਂ ਨਾਲ ਗਲੀਆਂ ਵਿੱਚ ਛੇੜਖਾਨੀ ਕੀਤੀ ਜਾਵੇਗੀ, ਤੇ ਤਦ ਉਹਨਾਂ ਨੂੰ ਅੱਡੀਆਂ ਤੋਂ ਚੁੱਕ ਕੇ ਤੇ ਉਹਨਾਂ ਦੇ ਸਿਰ ਕੰਧਾਂ ਨਾਲ ਪਾੜੇ ਜਾਣਗੇ। ਪਾਗਲ ਸ਼ਰਾਬੀ ਸਿਪਾਹੀ ਜਦ ਉਹਨਾਂ ਨਾਲ ਕਾਮ ਵਾਸਨਾ ਵਿੱਚ ਰਹਿ ਲੈਣਗੇ ਤਦ ਉਹਨਾਂ ਦੇ ਸਿਰ ਇਹ ਵੱਢ ਸੁੱਟਣਗੇ। ਇਹ ਤਾਂ ਬੂਹੇ ਤੇ ਹੀ ਆਣ ਟੁੱਕਿਆ ਸੀ ਕਿਉਂਕਿ ਉਹ ਤਕੜੀ ਵਿੱਚ ਤੋਲੇ ਗਏ ਤੇ ਘੱਟ ਨਿਕਲੇ। ਅਤੇ ਮੈਨੂੰ ਹੈਰਾਨੀ ਆ ਕਿ ਅੱਜ ਸਾਡੀ ਇਸ ਆਧੁਨਿਕ ਹਾਲਤ ਵਿੱਚ ਹਾਸਾ ਠੱਠਾ ਕਰਨਾ ਤੇ ਚੰਗਾਈ ਸਭਾ ਦਾ ਮਖੌਲ ਉਡਾਉਣਾ ਹਾਸਾ ਠੱਠਾ ਕਰਨਾ ਤੇ ਜਿਉਂਦੇ ਪਰਮੇਸ਼ਰ ਦੀ ਕਲੀਸਿਆ ਦਾ ਮਖੌਲ ਉਡਾਉਣਾ ਤੇ ਏਦਾਂ ਹੀ ਕਰਦੇ ਰਹਿਣਾ ਜਿੱਦਾਂ ਕਿ ਬਾਈਬਲ ਨੇ ਆਖਿਆ ਆ ਕਿ ਉਹ ਕਰਦੇ ਰਹਿਣਗੇ। ਸ਼ੇਖੀਬਾਜ ਹੰਕਾਰੀ ਭਗਤੀ ਦਾ ਰੂਪ ਧਾਰ ਕੇ ਵੀ ਉਹ ਸ਼ਕਤੀ ਦੇ ਇਨਕਾਰੀ ਹੋਣਗੇ। ਮੈਨੂੰ ਹੈਰਾਨੀ ਆ ਇਸ ਦਿਨ ਵਿੱਚ ਜਦ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਸੁਰੱਖਿਅਤ ਹਾਂ ਅਤੇ ਅਚਨਚੇਤ ਸਾਨੂੰ ਪਤਾ ਲੱਗਦਾ ਆ ਕਿ ਰੂਸ ਦੇਸ਼ ਸਾਡੇ ਨਾਲੋਂ ਵਿਗਿਆਨ ਵਿੱਚ 5 ਸਾਲ ਅੱਗੇ ਆ। ਅਸੀਂ ਬਹੁਤ ਜਸ਼ਨ ਮਨਾਏ ਹਨ, ਅਸੀਂ ਬਹੁਤ ਹੀ ਪਾਪ ਵਿੱਚ ਤੁਰੇ ਫਿਰੇ ਆ। ਕਲੀਸਿਆ ਇੰਨੀ ਕੁ ਸੁੱਤੀ ਪਈ ਆ, ਇਹਨੂੰ ਹੋਰ ਜਿਆਦਾ ਪ੍ਰਾਰਥਨਾ ਸਭਾਵਾਂ ਦੀ ਪਰਵਾਹ ਨਹੀਂ ਆ, ਉਹਨਾਂ ਦਾ ਕੋਈ ਵੀ ਵਾਹ ਵਾਸਤਾ ਇਹਨਾਂ ਗੱਲਾਂ ਦੇ ਨਾਲ ਨਹੀਂ ਆ। ਉਹ ਜਿਉਂਦੇ ਪਰਮੇਸ਼ਰ ਦੇ ਸੱਚੇ ਆਤਮਾ ਦੇ ਵਿਰੁੱਧ ਆਵਾਜ਼ ਚੁੱਕਦੇ ਹਨ, ਉਹ ਪ੍ਰਾਰਥਨਾ ਸਭਾਵਾਂ ਨਹੀਂ ਕਰਨਗੇ। ਉਹ ਇੰਨੇ ਕੁ ਫਿਰਕਾ ਪ੍ਰਸਤ ਹਨ, ਇੰਨੇ ਕੁ ਲਿਸ਼ਕੇ ਪੁਸ਼ਕੇ ਹਨ, ਉਹਨਾਂ ਕੋਲ ਪ੍ਰਾਰਥਨਾ ਸਭਾਵਾਂ ਕਰਨ ਦਾ ਸਮਾਂ ਹੀ ਨਹੀਂ ਆ। ਉਹ ਟੈਲੀਵਿਜ਼ਨ ਵੇਖਦੇ ਹਨ, ਸਿਨੇਮਾ ਜਾਂਦੇ ਹਨ, ਅਵਾਰਾਗਰਦੀ ਕਰਦੇ ਹਨ ਤੇ ਸ਼ਰਾਬ ਪੀਣ ਵਾਲੇ ਜਸ਼ਨਾਂ ਵਿੱਚ ਜਾਂਦੇ ਹਨ। ਇਹ ਬਿਲਕੁਲ ਸੱਚ ਆ। ਇਹ ਪੁਰਾਣੇ ਢੰਗ ਦੀ ਗੱਲ ਤਾਂ ਜਾਪ ਸਕਦੀ ਆ, ਪਰ ਇਸੇ ਹੀ ਗੱਲ ਦੀ ਅੱਜ ਇਸ ਦੇਸ਼ ਨੂੰ ਲੋੜ ਆ। ਤੇ ਅੱਜ ਰਬੜ ਦੇ ਦਸਤਾਨੇ ਪਾ ਕੇ ਤੇ ਸੁਸਮਾਚਾਰ ਪ੍ਰਚਾਰ ਕਰਨ ਵਿੱਚ ਬਹੁਤ ਢਿੱਲ ਵਿਖਾਈ ਜਾ ਰਹੀ ਆ। ਇਹਨੂੰ ਤਾਂ ਪਵਿੱਤਰ ਆਤਮਾ ਦੇ ਨਾਲ ਨੰਗੇ ਹੱਥੀ ਵਰਤਣਾ ਹੈ। ਸੱਚ ਵਿੱਚ ਇੱਦਾਂ ਹੀ ਹੋਣਾ ਚਾਹੀਦਾ ਆ। ਇੱਕ ਜਾਂ ਦੋ ਹਫ਼ਤੇ ਪਹਿਲਾਂ ਬਿਲੀ ਗ੍ਰਾਮ ਨੇ ਆਖਿਆ ਆਪਣੇ ਕਿਸੇ ਸੰਦੇਸ਼ ਵਿੱਚ, ਆਖਿਆ ਇਹ ਕੌਮ ਰੂਸ ਦੇ ਸੈਟੇਲਾਈਟ ਵਿੱਚ ਜਦ ਵੀ ਰੂਸ ਚਾਹੇ ਆ ਸਕਦੀ ਆ। ਅਸੀਂ ਕਿੱਥੇ ਆ? ਤੁਸੀਂ ਐਲਵਿਸ ਪ੍ਰੈਸਲੇ ਦੇ ਗੀਤ ਖਰੀਦ ਕੇ ਤੇ ਗਿਰਜੇ ਵਿੱਚ ਨਹੀਂ ਆਉਂਦੇ ਤੇ ਘਰ ਰਹਿੰਦੇ ਹੋ, ਤਾਂ ਕਿ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਇਹ ਸੁਣੋ ਕਿ ਅਸੀਂ ਸੁਸੀ ਨੂੰ ਪਿਆਰ ਕਰਦੇ ਆ। ਤੁਸੀਂ ਤੱਕੜੀ ਵਿੱਚ ਤੋਲੇ ਗਏ ਤੇ ਘੱਟ ਨਿਕਲੇ। ਕੀ ਹੋਇਆ ਆ? ਕੰਧ ਉੱਤੇ ਹੱਥ ਲਿਖਿਆ। ਰੂਸੀ ਲੋਕਾਂ ਨੇ ਅਜਿਹਾ ਗ੍ਰਹਿ ਛੱਡਿਆ ਆ ਜਿਹਦੇ ਬਾਰੇ ਵਿੱਚ ਅਸੀਂ ਕੁਝ ਵੀ ਨਿਯੰਤਰਣ ਨਹੀਂ ਕਰ ਸਕਦੇ। ਧਰਤੀ ਤੋਂ 500 ਮੀਲ ਦੂਰ ਤੇ ਅਗਲੇ ਅੱਧੇ ਘੰਟੇ ਵਿੱਚ ਉਹ ਸਾਰੇ ਸੰਯੁਕਤ ਰਾਸ਼ਟਰ ਉੱਤੇ ਅੱਧੀ ਦਰਜਨ ਘੱਲ ਸਕਦਾ ਆ ਅਤੇ ਸਦਾ ਦੇ ਕੇ ਆਖੇਗਾ ਕਿ ਹੱਥ ਖੜੇ ਕਰੋ, ਨਹੀਂ ਤਾਂ ਕੁਝ ਪਲਾਂ ਵਿੱਚ ਹੀ ਸਵਾਹ ਦੇ ਢੇਰ ਬਣ ਜਾਓਗੇ। ਉਹ ਇਹ ਕਰ ਸਕਦੇ ਹਨ ਤੇ ਉਹਨਾਂ ਨੂੰ ਇੰਜ ਕਰਨ ਤੋਂ ਰੋਕਣ ਲਈ ਸਾਡੇ ਕੋਲ ਕੁਝ ਵੀ ਨਹੀਂ ਆ। ਇਹ ਤਾਂ ਬਿਨਾਂ ਲਹੂ ਦੇ ਬਿਨਾਂ ਦਿਲ ਦੇ ਨਾਸਤਕ ਸਾਮਵਾਦੀਆਂ ਦੇ ਹੱਥ ਵਿੱਚ ਹੈ। ਇਹੋ ਹੀ ਕੁਝ ਪਰਮੇਸ਼ਰ ਪਾਪ ਨੂੰ ਰੋਸ਼ਨ ਕਰਨ ਲਈ ਵਰਤਦਾ ਆ। ਯਕੀਨਨ ਉਹ ਏਦਾਂ ਕਰਦਾ ਆ। ਜੇ ਤੁਸੀਂ ਬਾਈਬਲ ਪੜੋਗੇ ਤਾਂ ਪ੍ਰਕਾਸ਼ ਦੀ ਪੋਥੀ ਦੇ ਅਨੁਸਾਰ ਰੂਸ ਨੇ ਇਹ ਕਰਨਾ ਹੀ ਆ। ਠੀਕ ਆ, ਤੁਸੀਂ ਅਗੰਮ ਵਾਕੀ ਸਿੱਖਿਅਕ ਇਹਦੇ ਤੋਂ ਵੱਖਰੇ ਵਿਚਾਰਾਂ ਦੇ ਹੋ ਸਕਦੇ ਹੋ, ਪਰ ਇਹਦੀ ਸਮਾਪਤੀ ਹੁਣ ਤੱਕ ਉਡੀਕ ਕਰੋ। ਰੂਸ ਉਸੇ ਹੀ ਮੰਤਵ ਲਈ ਇੱਥੇ ਰੱਖਿਆ ਗਿਆ ਆ, ਬਾਈਬਲ ਨੇ ਇੰਜੀ ਆਖਿਆ ਆ। ਹੁਣ ਉਹ ਇੱਥੇ ਭਾਵ ਰੂਸ ਉਸ ਗ੍ਰਹਿ ਦੇ ਨਾਲ ਮੌਜੂਦ ਆ। ਅਸੀਂ ਉਸ ਰਾਤ ਇੱਕ ਨੂੰ ਡਾਗਿਆ, ਅਸੀਂ ਸੋਚਿਆ ਕਿ ਅਸੀਂ ਵੀ ਓਦਾਂ ਕਰਾਂਗੇ ਜਿੱਦਾਂ ਉਹਨਾਂ ਕੀਤਾ। 3 ਫੁੱਟ ਜ਼ਮੀਨ ਤੋਂ ਉੱਠਿਆ ਤੇ ਉਹ ਠੁੱਸ ਹੋ ਗਿਆ। ਬਹੁਤ ਜ਼ਿਆਦਾ ਨਾਚ ਰੰਗ ਅਤੇ ਪਾਪ। ਅਸੀਂ ਤੱਕੜੀ ਵਿੱਚ ਤੋਲੇ ਗਏ ਤੇ ਘੱਟ ਨਿਕਲੇ। ਪਰਮੇਸ਼ਰ ਸਾਡੇ ਤੇ ਦਇਆ ਕਰੇ, ਅਸੀਂ ਕੀ ਕਰਾਂਗੇ? ਕੀ ਹੋਵੇਗਾ ਜੇ ਉਹ ਉਹਨਾਂ ਰਾਕਟਾਂ ਨੂੰ ਉਹਨਾਂ ਮਿਜ਼ਾਈਲਾਂ ਦੇ ਨਾਲ ਘੱਲ ਦੇਣ ਤੇ ਆਖਣ ਹੱਥ ਖੜੇ ਕਰੋ ਜਾਂ 5 ਮਿੰਟਾਂ ਵਿੱਚ ਮਿੱਟੀ ਦਾ ਢੇਰ ਬਣਾ ਦਿੱਤੇ ਜਾਓਗੇ? ਬੇਸ਼ੱਕ ਸਾਡੀ ਸਰਕਾਰ ਜੀਵਨ ਬਚਾਉਣ ਲਈ ਆਤਮ ਸਮਰਪਣ ਕਰ ਦੇਵੇਗੀ। ਇਹੋ ਹੀ ਗੱਲ ਉਹ ਕਰ ਸਕਦੇ ਹਨ। ਤਾਂ ਤੁਹਾਡੇ ਵਿੱਚੋਂ ਕੁਝ ਅਮਰੀਕੀ ਲੋਕਾਂ ਨੂੰ ਕੀ ਹੋਵੇਗਾ? ਇੱਥੋਂ ਦੇ ਸਭ ਨਹੀਂ, ਇਸ ਕਲੀਸਿਆ ਦੇ, ਪਰ ਮੈਂ ਕੌਮੀ ਤੌਰ ਤੇ ਬੋਲ ਰਿਹਾ ਹਾਂ, ਕੌਮੀ ਤੌਰ ਤੇ ਬੋਲ ਰਿਹਾ ਹਾਂ। ਤੇ ਤੁਸੀਂ ਛੋਟੀਆਂ ਚਤਰ ਕੁੜੀਆਂ ਜਿਹੜੀਆਂ ਆਪਣੇ ਬੁੱਲਾਂ ਨੂੰ ਗੁਲਾਬ ਦੇ ਪੰਗਾਰ ਦੀ ਕਿਸਮ ਵਾਂਗ ਰੰਗ ਕੇ ਭੱਜੀਆਂ ਫਿਰਦੀਆਂ ਹੋ, ਤੇ ਇੱਕ ਪ੍ਰਚਾਰਕ ਉੱਤੇ ਜੋ ਨੁੱਕਰ ਵਿੱਚ ਖਲੋ ਕੇ ਸੁਸਮਾਚਾਰ ਪ੍ਰਚਾਰ ਕਰਦਾ ਆ ਹੱਸਦੀਆਂ ਹੋ, ਅਤੇ ਤੁਸੀਂ ਜੋ ਮੁੰਡ ਪੁਣੇ ਦੀ ਉਮਰ ਦੇ ਹੋ, ਤੁਸੀਂ ਸੋਚਦੇ ਹੋ ਕਿ ਤੁਹਾਨੂੰ ਵਧੇਰੇ ਚਤਰਾਈ ਹਾਸਲ ਹੋਈ ਆ, ਕਿ ਤੁਸੀਂ ਕਾਬੂ ਪਾਉਣ ਦੀ ਸਮਝ ਨਾਲੋਂ ਵੀ ਵੱਧ? ਪਿਤਾ ਜੀ, ਤੁਹਾਡਾ ਕੀ ਹਾਲ ਹੋਵੇਗਾ ਜੋ ਤੁਸੀਂ ਮਾਤਾ ਜੀ ਦੇ ਨਾਲ ਰਾਤ ਨੂੰ ਟੈਲੀਵਿਜ਼ਨ ਦੇ ਅੱਗੇ ਬਹਿੰਦੇ ਹੋ, ਜਦ ਕਿ ਕਾਕਾ ਕਿਸੇ ਮਾੜੀ ਥਾਂ ਤੇ ਪਹੁੰਚਿਆ ਹੋਇਆ ਆ, ਤੇ ਕੁੜੀ ਕਿਸੇ ਕੰਟੀਨ ਵਿੱਚ ਗਈ ਹੋਈ ਆ ਤੇ ਉਹ ਉੱਥੇ ਜਾ ਕੇ ਨਾਚ ਰੰਗ ਕਰ ਰਹੀ ਆ, ਤੇ ਤੁਸੀਂ ਟੈਲੀਵਿਜ਼ਨ ਭਾਵ ਦੂਰਦਰਸ਼ਨ ਵੇਖ ਰਹੇ ਹੋ ਤੇ ਸੁਸਮਾਚਾਰ ਦਾ ਮਖੌਲ ਉਡਾ ਰਹੇ ਹੋ, ਤੇ ਗਿਰਜੇ ਦੇ ਮੈਂਬਰ ਭਾਈਓ, ਤੁਹਾਡਾ ਕੀ ਬਣੇਗਾ? ਉਹ ਤੁਹਾਡਾ ਕੀ ਸਿੱਟਾ ਨਿਕਲੇਗਾ? ਤੁਸੀਂ ਆਪਣਾ ਨਾਂ ਹਰੇਕ ਪੁਸਤਕ ਤੇ ਲਿਖਾ ਸਕਦੇ ਹੋ ਜਾਂ ਵੱਡੇ ਤੋਂ ਵੱਡੇ ਗਿਰਜੇ ਜਾ ਸਕਦੇ ਹੋ, ਪਰ ਜਦ ਤੱਕ ਤੁਸੀਂ ਮਸੀਹ ਯਸੂ ਦੇ ਲਹੂ ਦੀ ਸੁਰੱਖਿਆ ਦੇ ਥੱਲੇ ਨਹੀਂ ਆਉਂਦੇ ਤੇ ਤੁਸੀਂ ਵੀ ਨਾਸ ਹੋਣ ਵਾਲਿਆਂ ਦੇ ਨਾਲ ਹੀ ਨਾਸ ਹੋ ਜਾਓਗੇ। ਤੁਹਾਡੇ ਲਈ ਕੋਈ ਵੀ ਆਸ ਉਮੀਦ ਨਹੀਂ ਆ। ਕੀ ਹੋਣ ਵਾਲਾ ਆ? ਉੱਤੇ ਉਹ ਗ੍ਰਹਿ ਮੰਡਰਾ ਰਿਹਾ ਆ। ਕੀ ਹੋਵੇਗਾ? ਬੇਸ਼ੱਕ ਇਹ ਕੌਮ ਆਤਮ ਸਮਰਪਣ ਕਰ ਦੂਗੀ। ਇਹੋ ਹੀ ਵਧੀਆ ਗੱਲ ਸਰਕਾਰ ਕਰ ਸਕਦੀ ਆ। ਤਦ ਕੀ ਹੁੰਦਾ ਆ? ਇੱਕ ਲਹਿਰ ਦੇ ਬਾਅਦ ਦੂਜੀ ਲਹਿਰ ਵਿੱਚ ਅਸੀਂ ਸਿਪਾਹੀਆਂ ਨਾਲ ਭਰੇ ਹੋਏ ਜਹਾਜ਼ ਵੇਖਾਂਗੇ। ਲਹਿਰ ਦੇ ਬਾਅਦ ਦੂਜੀ ਲਹਿਰ ਵਿੱਚ ਹਵਾਈ ਜਹਾਜ਼ ਇਸ ਦੇਸ਼ ਵਿੱਚ ਉਤਰਨਗੇ। ਔਰਤਾਂ ਦੇ ਨਾਲ ਗਲੀਆਂ ਵਿੱਚ ਬਦਤਮੀਜ਼ੀ ਕੀਤੀ ਜਾਵੇਗੀ। ਉਹ ਤੁਸੀਂ ਕੀ ਕਰ ਲੋਗੇ? ਇਹ ਤਾਂ ਹੁਣ ਉਹਨਾਂ ਦਾ ਹੋ ਗਿਆ ਆ। ਤੁਹਾਡੇ ਘਰਾਂ ਵਿੱਚੋਂ ਤੁਹਾਨੂੰ ਲੱਤ ਮਾਰ ਕੇ ਕੱਢ ਦੇਣਗੇ ਤੇ ਉਹ ਸੰਭਾਲ ਲੈਣਗੇ। ਤੁਹਾਡੀਆਂ ਜਵਾਨ ਕੁੜੀਆਂ, ਜਵਾਨ ਮੁੰਡਿਆਂ ਤੇ ਤੁਹਾਡੇ ਸਭਨਾਂ ਨਾਲ ਉਸ ਸਮੇਂ ਕੀ ਹੋਵੇਗਾ? ਪਾਪ ਦਾ ਨਤੀਜਾ ਤਾਂ ਭੁਗਤਣਾ ਹੀ ਪੈਣਾ ਆ। ਕੋਈ ਪਰਵਾਹ ਨਹੀਂ ਇਹ ਕਿਹੜੀ ਕੌਮ ਆ ਜਾਂ ਇਹ ਕੌਣ ਆ ਜਾਂ ਇਹ ਕੀ ਕਰਦੀ ਆ, ਇਕੱਲਾ ਜਣਾ ਆ ਜਾਂ ਸਾਰੀ ਕੌਮ ਆ, ਇਹਨੂੰ ਨਤੀਜਾ ਭੁਗਤਣਾ ਹੀ ਪੈਣਾ ਆ। ਅਤੇ ਨਿਰਦਈ ਨਾਸਤਕ ਸਾਮਵਾਦੀ ਸਿਪਾਹੀ ਤੁਹਾਡੀਆਂ ਪਤਨੀਆਂ ਤੇ ਤੁਹਾਡੀਆਂ ਜਵਾਨ ਕੁੜੀਆਂ ਨਾਲ ਬਦਤਮੀਜ਼ੀ ਕਰਨਗੇ। ਉਹ ਉਹਨਾਂ ਤੇ ਚਪਟਾ ਮਾਰਨਗੇ ਤੇ ਬੁਰਾ ਵਿਹਾਰ ਕਰਨਗੇ। ਤੁਸੀਂ ਇਦਾਂ ਹੀ ਖਲੋਤੇ ਰਹੋਗੇ ਤੇ ਕੁਝ ਨਹੀਂ ਕਰ ਸਕਦੇ। ਇਹਦਾ ਕੀ ਕਾਰਨ ਆ? ਕਿਉਂਕਿ ਤੁਸੀਂ ਦੂਰਦਰਸ਼ਨ ਦੇ ਨਾਚ ਰੰਗਾ ਤੇ ਪਾਪ ਵਾਲੇ ਨਾਟਕ ਦੇ ਦ੍ਰਿਸ਼ ਵੇਖੇ ਹਨ ਤੇ ਉਹਨਾਂ ਨੂੰ ਸੁਣਿਆ ਆ, ਅਤੇ ਕੋਈ ਆਤਮਕ ਢੰਗ ਨਾਲ ਠੰਡਾ ਤੇ ਰਸਮੀ ਜਿਹਾ ਪ੍ਰਚਾਰਕ ਅਲੌਕਿਕ ਗੱਲਾਂ ਦਾ ਅਰਥ ਕੱਢਣ ਦੇ ਯੋਗ ਨਹੀਂ ਸੀ। ਹੱਥ ਲਿਖਤ ਕੰਧ ਦੇ ਉੱਤੇ ਆ, ਇਹ ਠੀਕ ਆ। ਅਸੀਂ ਤੱਕੜੀ ਵਿੱਚ ਤੋਲੇ ਗਏ ਤੇ ਘੱਟ ਨਿਕਲੇ। ਕਦੋਂ ਇਹ ਹੋ ਸਕਦਾ ਆ? ਉਹ ਕੱਲ ਦਿਨ ਦੇ ਚੜ੍ਹਨ ਤੋਂ ਪਹਿਲਾਂ। ਕੌਣ ਇਹਨੂੰ ਰੋਕ ਸਕੇਗਾ? ਇਹਨੂੰ ਅਜਮਾ ਕੇ ਵੇਖੋ। ਬਾਈਬਲ ਆਖਦੀ ਆ ਕਿ ਇੰਜ ਹੋਵੇਗਾ, ਪਰ ਮੈਨੂੰ ਜਰਾ ਦੱਸਣ ਦਿਓ। ਉਹ ਗੱਲਾਂ ਜਿਉਂਦੇ ਪਰਮੇਸ਼ਰ ਦੀ ਕਲੀਸਿਆ ਨੂੰ ਛੂ ਨਹੀਂ ਸਕਦੀਆਂ ਤਦ ਤੱਕ ਤਾਂ ਅਸੀਂ ਜਾ ਚੁੱਕੇ ਹੋਵਾਂਗੇ। ਸੋ ਮਿੱਤਰੋ ਸੁਣੋ, ਜੇ ਉਹ ਗੱਲ ਬਹੁਤ ਨਿਕਲਿਆ ਤੇ ਅਸੀਂ ਕੰਧ ਉੱਤੇ ਹੱਥ ਲਿਖਤ ਵੇਖਦੇ ਹਾਂ, ਇਸ ਗੱਲ ਨੂੰ ਵਾਪਰਨ ਤੋਂ ਕੋਈ ਰੋਕ ਨਹੀਂ ਸਕਦਾ। ਅਮਰੀਕਾ ਦੇਸ਼ ਨੂੰ ਪ੍ਰਚਾਰ ਕੀਤਾ ਗਿਆ ਆ ਤੇ ਅਲੌਕਿਕ ਚੀਜ਼ਾਂ ਵਿਖਾਈਆਂ ਗਈਆਂ ਹਨ ਤੇ ਲਗਾਤਾਰ ਇਹਦੇ ਉੱਤੋਂ ਦੀ ਲੰਘਦੇ ਹੀ ਗਏ ਹਨ। ਕਿਸੇ ਦੇਸ਼ ਵਿੱਚ ਜਾਓ, ਬੇਦਾਰੀ ਦੀ ਸਭਾ ਕਰੋ ਅਤੇ ਹਰ ਹਫ਼ਤੇ 40 ਲੋਕਾਂ ਨੂੰ ਤੋਬਾ ਕਰਾਓ ਤੇ 6 ਹਫ਼ਤਿਆਂ ਬਾਅਦ ਉੱਥੇ ਜਾਓ ਤੇ ਤੁਹਾਨੂੰ 4 ਜਣੇ ਵੀ ਨਹੀਂ ਲੱਭਣਗੇ। ਉਹ ਪੁਰਾਣਾ ਛੱਪੜ ਪੁਣਿਆ ਜਾ ਚੁੱਕਿਆ ਆ ਤੇ ਸੁੱਕਾ ਪਿਆ ਆ। ਪਰਮੇਸ਼ਵਰ ਕੋਲ ਤਾਂ ਉਹਨੇ ਹੀ ਹਨ ਜਿਹਨੇ ਉਹਨੇ ਚੁਣੇ ਹਨ। ਜਦ ਅਖੀਰਲਾ ਅੰਦਰ ਆ ਜਾਵੇਗਾ ਤਾਂ ਦਰਵਾਜਾ ਬੰਦ ਹੋ ਜਾਵੇਗਾ ਤੇ ਸਭ ਸਮਾਪਤ ਹੋ ਜਾਵੇਗਾ। ਤਦ ਹੋਰ ਕੁਝ ਬਾਕੀ ਨਾ ਰਿਹਾ ਪਰ ਕੇਵਲ ਨਿਆਂ, ਜਦੋਂ ਦਇਆ ਨੂੰ ਰੱਦ ਦਿੱਤਾ ਗਿਆ ਹੈ ਅਤੇ ਇੱਥੇ ਅਸੀਂ ਮਾਰਗ ਦੇ ਅੰਤ ਤੇ ਪੁੱਜ ਗਏ ਹਾਂ। ਅਲੌਕਿਕ ਗੱਲਾਂ ਵਿਖਾਈਆਂ ਜਾ ਰਹੀਆਂ ਹਨ, ਇਹਨਾਂ ਦਾ ਹਾਸਾ ਕੀਤਾ ਗਿਆ ਆ ਤੇ ਮਖੌਲ ਉਡਾਇਆ ਗਿਆ ਆ। ਅੰਤ ਵਿੱਚ ਪਰਮੇਸ਼ਵਰ ਆਪਣੇ ਹੀ ਪੁੱਤਰ ਵਿੱਚ ਆਪਣੀ ਸ਼ਕਤੀ ਨਾਲ ਆਇਆ ਆ ਤਾਂ ਕਿ ਆਪਣੀ ਕਲੀਸਿਆ ਦੇ ਰਾਹੀਂ ਕੰਮ ਕਰੇ, ਅਤੇ ਉਹ ਆਖਦੇ ਹਨ ਕਿ ਇਹ ਸ਼ੈਤਾਨ ਆ, ਹੋਰ ਬਾਕੀ ਕੀ ਰਹਿ ਸਕਦਾ ਆ? ਕੇਵਲ ਨਿਆਂ। ਅਤੇ ਇੱਥੇ ਕੰਧ ਉੱਤੇ ਹੱਥ ਲਿਖਤ ਆ, ਪਰ ਜੇ ਇਹ ਇਹਨਾਂ ਨੇੜੇ ਢੁੱਕ ਗਿਆ ਹੈ ਅਤੇ ਕੋਈ ਵੀ ਸਿਖਾਉਣ ਵਾਲਾ ਜਾਣਦਾ ਆ ਕਿ ਮੁਸੀਬਤਾਂ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਕਲੀਸਿਆ ਸੁਰਗ ਤੇ ਉਠਾਈ ਜਾਵੇਗੀ। ਸੋ ਜੇ ਇਹ ਇਹਨਾਂ ਨੇੜੇ ਆ ਤੇ ਸਵੇਰ ਤੋਂ ਪਹਿਲਾਂ ਹੀ ਇਹ ਹੋ ਸਕਦਾ ਆ ਤਾਂ ਸੁਰਗ ਤੇ ਉਠਾਏ ਜਾਣ ਦੇ ਬਾਰੇ ਵਿੱਚ ਕੀ ਵਿਚਾਰ ਆ? ਇਹ ਤਾਂ ਉਦੋਂ ਵੀ ਨੇੜੇ ਆ। ਉਹ ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਪ੍ਰਭੂ ਦਾ ਆਉਣਾ ਨਿਕਟ ਆ। ਲਿਖਤ ਲਿਖੀ ਜਾ ਚੁੱਕੀ ਆ ਅਤੇ ਇਹ ਬਾਈਬਲ ਵਿੱਚ ਲਿਖੀ ਜਾ ਚੁੱਕੀ ਹੈ ਅਤੇ ਅਸੀਂ ਇਹਨੂੰ ਵੇਖਣ ਲਈ ਜਿਉਂਦੇ ਹਾਂ। ਕੀ ਤੁਸੀਂ ਮੇਰੀ ਆਵਾਜ਼ ਦੇ ਪਿੱਛੇ ਚੱਲ ਕੇ ਯਿਸੂ ਮਸੀਹ ਨੂੰ ਕਬੂਲ ਕਰੋਗੇ? ਤੋਬਾ ਕਰੋ ਅਤੇ ਬਪਤਿਸਮਾ ਲਓ। ਤੁਹਾਡੇ ਵਿੱਚੋਂ ਹਰੇਕ ਯਿਸੂ ਮਸੀਹ ਦੇ ਨਾਮ ਵਿੱਚ, ਪਤਰਸ ਨੇ ਆਖਿਆ, ਪਾਪਾਂ ਦੀ ਮਾਫੀ ਦੇ ਲਈ ਅਤੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਕਰਾਰ ਤੁਹਾਡੇ ਲਈ ਤੇ ਤੁਹਾਡੀ ਸੰਤਾਨ ਲਈ ਆ ਅਤੇ ਉਹਨਾਂ ਲਈ ਜਿਹੜੇ ਦੂਰ ਹਨ, ਕਿਉਂਕਿ ਆਕਾਸ਼ ਦੇ ਥੱਲੇ ਮਨੁੱਖਾਂ ਦੇ ਵਿਚਕਾਰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਹਦੇ ਰਾਹੀਂ ਤੁਸੀਂ ਬਚਾਏ ਜਾਣਾ ਆ। ਜਦ ਤੱਕ ਕਿ ਤੁਸੀਂ ਮਸੀਹ ਦੇ ਵਿੱਚ ਹੋ, ਤੁਸੀਂ ਮੈਥੋਡਿਸਟ, ਬੈਪਟਿਸਟ, ਪੈਂਟੇਕਾਸਟਲਸ, ਨਾਜ਼ਰੀਨ, ਕੈਥੋਲਿਕ ਤਾਂ ਹੋ ਸਕਦੇ ਹੋ। ਜਦ ਤੱਕ ਤੁਸੀਂ ਮਸੀਹ ਦੇ ਨਹੀਂ ਹੁੰਦੇ, ਤੁਸੀਂ ਗੁਆਚੇ ਹੋਏ ਹੋ ਅਤੇ ਮਸੀਹ ਤੁਹਾਡੇ ਵਿੱਚ ਆਉਂਦਾ ਆ। ਇਹ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜਨਮਿਆ। ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਅੱਜ ਰਾਤ ਉਹਨੂੰ ਸਵੀਕਾਰ ਕਰ ਲੋ।
with your heads bowed.
ਤੁਹਾਡੇ ਝੁਕੇ ਹੋਏ ਸਿਰਾਂ ਦੇ ਨਾਲ.
I just wonder this.
ਮੈਨੂੰ ਹੈਰਾਨੀ ਆ ਕਿ ਕਿੰਨੇ ਇੱਥੇ ਹਨ ਜੋ ਜਾਣਦੇ ਹਨ ਕਿ ਮਹਾਨ ਗੱਲ ਵਾਪਰੇਗੀ.
You may go to bed tonight.
ਤੁਸੀਂ ਆਪਣੀ ਪਤਨੀ ਨਾਲ ਅੱਜ ਰਾਤ ਬਿਸਤਰੇ ਵਿਚ ਤਾਂ ਜਾ ਸਕਦੇ ਹੋ ਤੇ ਸਵੇਰੇ ਤੱਕ ਉਹ ਜਾ ਚੁੱਕੀ ਹੋਵੇਗੀ. ਤੁਸੀਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਬੋਸਾ ਲੈ ਕੇ ਅੱਜ ਰਾਤ ਸੌਣ ਲਈ ਜਾ ਸਕਦੇ ਹੋ. ਕੱਲ ਸਵੇਰੇ ਉਹ ਛੋਟਾ ਬਿਸਤਰਾ ਖਾਲੀ ਹੋਵੇਗਾ ਅਤੇ ਤੁਸੀਂ ਗਲੀ ਵੱਲ ਨੂੰ ਭਜੋਗੇ ਇਹ ਜਾਣਨ ਲਈ ਕਿ ਸ਼੍ਰੀਮਤੀ ਜੋਨਸ ਨੂੰ ਕੀ ਹੋਇਆ ਤੇ ਉਹ ਵੀ ਜਾ ਚੁੱਕੀ ਆ. ਸੁਰਗ ਤੇ ਉਠਾਇਆ ਜਾਣਾ ਨਿਕਟਿਆ. ਬਾਈਬਲ ਨੇ ਇਹਨੂੰ ਸਾਫ਼ ਸਾਫ਼ ਵਿਖਾਇਆ ਆ. ਅਤੇ ਇਸ ਸਭਾ ਵਿਚ ਜਦ ਤੁਹਾਨੂੰ ਮੌਕਾ ਮਿਲਿਆ ਹੋਇਆ ਆ, ਸਮਝਦਾਰ ਮਨੁੱਖ ਵਾਂਗ ਤੇ ਸਮਝਦਾਰ ਔਰਤਾਂ ਵਾਂਗ ਤੁਸੀਂ ਕਿਉਂ ਨਹੀਂ ਆਪਣੇ ਦਿਲਾਂ ਵਿਚ ਉਸ ਸਦੇ ਤੇ ਧਿਆਨ ਦਿੰਦੇ ਅਤੇ ਆਖੋ ਪ੍ਰਭੂ ਪਰਮੇਸ਼ਰ ਮੈਨੂੰ ਉਸ ਸੁਦੀਪਕ ਜੀਵਨ ਨਾਲ ਭਰ ਦੇ. ਕਿਉਂਕਿ ਜੇ ਤੁਹਾਡਾ ਆਤਮਾ ਅਜੇ ਵੀ ਬੁੱਧੀਮਾਨੀ ਨਾਲ ਹੀ ਭਰਿਆ ਹੈ ਤਾਂ ਤੁਸੀਂ ਧਰਤੀ ਦੇ ਹੋ. ਪਰ ਪਰਮੇਸ਼ਰ ਦਾ ਆਤਮਾ ਜੋ ਕਿ ਸੁਰਗੋਂ ਆਉਂਦਾ ਆ ਤੁਹਾਡੇ ਦਿਲ ਵਿਚ ਆਉਂਦਾ ਹੈ ਅਤੇ ਤੁਹਾਡੇ ਅੰਦਰ ਪਵਿੱਤਰ ਆਤਮਾ ਦਿੰਦਾ ਹੈ. ਜਦ ਮੁਸੀਬਤਾਂ ਆਉਂਦੀਆਂ ਹਨ ਆਤਮਾ ਪਵਿੱਤਰ ਆਤਮਾ ਆਪਣੇ ਸਾਜਣਹਾਰ ਦੇ ਕੋਲ ਚਲਿਆ ਜਾਂਦਾ ਆ ਤੇ ਤੁਸੀਂ ਇਹਦੇ ਨਾਲ ਹੀ ਜਾਂਦੇ ਹੋ. ਕੋਈ ਗੱਲ ਨਹੀਂ ਤੁਸੀਂ ਕਿੰਨੇ ਧਾਰਮਿਕ ਹੋ, ਇਹ ਨਹੀਂ ਜਾਵੇਗਾ ਜਦ ਤੱਕ ਤੁਹਾਨੂੰ ਲੈ ਜਾਣ ਲਈ ਅੰਦਰ ਕੁਝ ਨਹੀਂ ਆ. ਅੱਜ ਰਾਤ ਕਿੰਨੇ ਆਪਣੇ ਸਿਰਾਂ ਨੂੰ ਚੁਕਾਏ ਹੋਏ ਇਸ ਸੰਦੇਸ਼ ਦੇ ਸਾਹਮਣੇ ਆਪਣੇ ਹੱਥ ਮਸੀਹ ਦੇ ਸਾਹਮਣੇ ਖੜੇ ਕਰਕੇ ਆਖੋਗੇ, ਪਰਮੇਸ਼ਰ ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ ਤੇ ਜੇ ਤੂੰ ਆ ਰਿਹਾ ਆ ਤਾਂ ਮੈਂ ਤੇਰੇ ਨਾਲ ਜਾਣਾ ਚਾਹੁੰਦਾ ਆ. ਕੀ ਤੁਸੀਂ ਆਪਣੇ ਹੱਥ ਖੜੇ ਕਰੋਗੇ? ਪਰਮੇਸ਼ਰ ਤੁਹਾਨੂੰ ਬਰਕਤ ਦੇਵੇ. ਉਹ ਸਾਰੇ ਹੀ ਗਿਰਜੇ ਵਿਚ ਹੱਥ ਖੜੇ ਹਨ. ਸੱਚਮੁੱਚ 200 ਜਾਂ ਵੱਧ ਹਵਾ ਵਿਚ ਹੱਥ ਉਤਾਂਹ ਗਏ ਹਨ. ਪਾਪੀ ਦੋਸਤ, ਜੇ ਤੁਸੀਂ ਕਦੇ ਵੀ ਮਸੀਹ ਨੂੰ ਕਬੂਲ ਨਹੀਂ ਕੀਤਾ, ਕੀ ਤੁਸੀਂ ਆਪਣਾ ਹੱਥ ਇਸ ਸਮੇਂ ਖੜਾ ਕਰੋਗੇ ਤੇ ਆਖੋਗੇ, ਪ੍ਰਭੂ ਯਸੂ ਮੇਰੇ ਉੱਤੇ ਦਇਆਵਾਨ ਹੋ? ਇਸਤਰੀ, ਪਰਮੇਸ਼ਰ ਤੈਨੂੰ ਬਰਕਤ ਬਖਸ਼ੇ. ਇੱਥੇ ਵੀ ਤੁਹਾਨੂੰ ਪਰਮੇਸ਼ਰ ਬਰਕਤ ਬਖਸ਼ੇ, ਤੁਹਾਨੂੰ ਵੀ ਜਿਹੜੇ ਪਿੱਛੇ ਬੈਠੇ ਹੋ. ਕੋਈ ਹੋਰ, ਪ੍ਰਭੂ ਮੈਨੂੰ ਯਾਦ ਕਰ. ਪ੍ਰਭੂ ਤੁਹਾਨੂੰ ਬਰਕਤ ਦੇਵੇ. ਇੱਥੇ ਤੁਹਾਨੂੰ ਵੀ ਪ੍ਰਭੂ ਤੁਹਾਡੇ ਸੰਗ ਹੋਵੇ. ਇਹ ਪ੍ਰਭੂ ਮੈਨੂੰ ਯਾਦ ਕਰ. ਮੇਰੀਆਂ ਅੱਖਾਂ ਤਾਂ ਹੁਣੇ ਹੀ ਖੁੱਲੀਆਂ ਹਨ. ਮੈਂ ਮਹਿਸੂਸ ਕਰਦਾ ਆ ਕਿ ਮੈਂ ਬਹੁਤ ਸਮੇਂ ਤੱਕ ਮਸੀਹ ਹੋਣ ਦਾ ਦਾਅਵਾ ਕੀਤਾ ਆ, ਪਰ ਮੈਂ ਇਹ ਕਦੇ ਵੀ ਨਹੀਂ ਜਾਣਿਆ ਕਿ ਨਵਾਂ ਜਨਮ ਕੀ ਹੁੰਦਾ ਆ. ਮੈਂ ਕਦੇ ਵੀ ਪਵਿੱਤਰ ਆਤਮਾ ਨੂੰ ਨਹੀਂ ਪਾਇਆ. ਇਸ ਲਈ ਜਦ ਤੱਕ ਮਨੁੱਖ ਨਵੇਂ ਸਿਰਿਓ ਨਾ ਜਨਮੇ, ਉਹ ਹਰਗਿਜ ਪਰਮੇਸ਼ਰ ਦੇ ਰਾਜ ਵਿਚ ਦਾਖਲ ਨਹੀਂ ਹੋ ਸਕਦਾ, ਪਰਮੇਸ਼ਰ ਰਾਜ ਨੂੰ ਵੇਖ ਵੀ ਨਹੀਂ ਸਕਦਾ. ਕੀ ਤੁਸੀਂ ਆਪਣਾ ਹੱਥ ਉਠਾ ਕੇ ਆਖੋਗੇ, ਮੇਰੇ ਉੱਤੇ ਹੇ ਪਵਿੱਤਰ ਆਤਮਾ ਦਇਆਵਾਨ ਹੋ, ਜਾਂ ਤੂੰ ਸਾਰੀ ਕਲੀਸਿਆ ਨੂੰ ਲੈਣ ਲਈ ਆਵੇ ਤਾਂ ਮੈਨੂੰ ਵੀ ਲੈ ਜਾ. ਇਸਤਰੀ, ਪਰਮੇਸ਼ਰ ਤੈਨੂੰ ਬਰਕਤ ਬਖਸ਼ੇ. ਕੀ ਕੋਈ ਹੋਰ ਹੈ? ਹੇ ਪਰਮੇਸ਼ਰ ਮੈਨੂੰ ਯਾਦ ਰੱਖ. ਸ਼੍ਰੀਮਾਨ ਤੁਹਾਨੂੰ ਬਰਕਤ ਬਖਸ਼ੇ. ਇਸਤਰੀ, ਪਰਮੇਸ਼ਰ ਤੁਹਾਨੂੰ ਬਰਕਤ ਬਖਸ਼ੇ. ਪਰਮੇਸ਼ਵਰ ਮੈਨੂੰ ਯਾਦ ਕਰ. ਜਵਾਨਾ, ਤੈਨੂੰ ਪ੍ਰਭੂ ਇੱਥੇ ਬਰਕਤ ਬਖਸ਼ੇ. ਇਸਤਰੀ, ਤੈਨੂੰ ਉੱਥੇ ਪ੍ਰਭੂ ਬਰਕਤ ਬਖਸ਼ੇ. ਉੱਥੇ ਪਿਛਾਂ ਜਵਾਨ ਔਰਤ ਜੋ ਪਿੱਛੇ ਹੈ, ਤੂੰ ਵੀ ਇਸਤਰੀ ਜੋ ਪਿਛਾਂ ਹੈ. ਇਹ ਪਰਮੇਸ਼ਰ ਮੇਰੇ ਤੇ ਦਿਆਵਾਨ ਹੋ. ਜਦ ਮੈਂ ਕੰਧ ਉੱਤੇ ਹੱਥ ਲਿਖਤ ਵੇਖਦਾ ਹਾਂ, ਆਖੋ ਮੈਂ ਬਹੁਤ ਹੀ ਸਮਝਦਾਰ ਹਾਂ ਇਹ ਵੇਖਣ ਲਈ ਕਿ ਅੱਜ ਰਾਤ ਬਾਈਬਲ ਵਿੱਚੋਂ ਕੀ ਆਖਿਆ ਗਿਆ ਆ. ਕੀ ਇਹ ਇਤਿਹਾਸ ਦਾ ਦੁਹਰਾਇਆ ਜਾਣਾ ਨਹੀਂ ਆ? ਅਸੀਂ ਅੰਤ ਤੇ ਆਣ ਪੁੱਜੇ ਆ ਤੇ ਕੁਝ ਵੀ ਨਹੀਂ ਜੋ ਮਦਦ ਕਰ ਸਕੇ. ਜਿਹੜੀ ਚੀਜ਼ ਸੰਸਾਰ ਦਾ ਨਾਸ ਕਰ ਸਕਦੀ ਆ ਉਹ ਪਾਪੀ ਹੱਥਾਂ ਦੇ ਵਿੱਚ ਆ. ਕੁਝ ਹੋਰ ਵੀ ਹਨ. ਤੁਸੀਂ ਹੋ ਸਕਦਾ ਆ ਕਿ ਆਖਰੀ ਜਨ ਹੋਵੋ ਜਿਹੜਾ ਮਸੀਹ ਦੇ ਕੋਲ ਆਉਣ ਲਈ ਥਾਪਿਆ ਗਿਆ ਆ. ਜਦ ਉਹ ਆਖਰੀ ਜਣਾ ਆ ਜਾਵੇਗਾ ਤਾਂ ਨਿਆ ਆਣ ਪਵੇਗਾ. ਸਿਰਫ ਇੱਕੋ ਹੀ ਚੀਜ਼ ਦਾ ਘਾਟਾ ਆ ਅਤੇ ਉਹ ਤੁਸੀਂ ਹੋ ਸਕਦੇ ਹੋ. ਕੀ ਤੁਸੀਂ ਉਹਨੂੰ ਅੱਜ ਰਾਤ ਕਬੂਲ ਕਰੋਗੇ? ਜਦ ਕਿ ਅਸੀਂ ਉਡੀਕ ਰਹੇ ਹਾਂ, ਕੁਝ 20 ਜਾਂ 30 ਹੱਥ ਉਤਾਂਹ ਉੱਠੇ ਹਨ. ਇੱਥੇ ਸਾਡੇ ਕੋਲ ਜਗਵੇਦੀ ਦੀ ਬੁਲਾਟ ਦੇ ਲਈ ਥਾਂ ਨਹੀਂ ਆ, ਲੋਕਾਂ ਨੂੰ ਅੱਗੇ ਇੱਥੇ ਲਿਆਉਣ ਲਈ, ਕਿਉਂਕਿ ਸਾਡੇ ਕੋਲ ਇੱਥੇ ਥਾਂ ਨਹੀਂ ਆ. ਪਰ ਮੈਂ ਜ਼ਰੂਰ ਤੁਹਾਨੂੰ ਯਕੀਨਨ ਪੁੱਛਾਂਗਾ. ਉਹ ਵਫ਼ਾਦਾਰ ਬਣੋ ਤੇ ਚੇਤਾਵਨੀ ਦੀ ਆਵਾਜ਼ ਨੂੰ ਸੁਣੋ. ਵਫ਼ਾਦਾਰ ਬਣੋ ਤੇ ਠੀਕ ਜਿੱਥੇ ਤੁਸੀਂ ਬੈਠੇ ਹੋ ਉੱਥੋਂ ਹੀ ਮਸੀਹ ਨੂੰ ਪੁੱਛੋ,
ਲਾਰਡ
ਪ੍ਰਭੂ ਮੇਰੇ ਪਾਪੀ ਉੱਤੇ ਦਇਆ ਕਰ, ਮੈਨੂੰ ਕਬੂਲ ਕਰ ਮਤੇ ਮੈਂ ਦਇਆ ਦੇ ਪਰਦੇ ਤੋਂ ਅਗਾਂਹ ਲੰਘ ਜਾਵਾਂ, ਇਸ ਤੋਂ ਪਹਿਲਾਂ ਕਿ ਮੈਂ ਆਪਣੀ ਕਿਰਪਾ ਦੇ ਦਿਨਾਂ ਨੂੰ ਪਾਪ ਵਿੱਚ ਲੰਘਾ ਦਿਆਂ. ਪ੍ਰਭੂ ਮੇਰੇ ਤੇ ਦਇਆ ਕਰ ਤੇ ਉਹ ਜ਼ਰੂਰ ਕਰੇਗਾ. ਹੁਣ ਇੰਜ ਪ੍ਰਾਰਥਨਾ ਕਰੋ ਜਦ ਕਿ ਮੈਂ ਤੁਹਾਡੇ ਨਾਲ ਪ੍ਰਾਰਥਨਾ ਕਰਦਾ ਹਾਂ. ਮੁਬਾਰਕ ਪ੍ਰਭੂ, ਅਸੀਂ ਭਿਆਨਕ ਦਸ਼ਾ ਵਿੱਚ ਅੱਜ ਰਾਤ ਖੜੇ ਹਾਂ।
As we read your word and know
ਜਿਵੇਂ ਅਸੀਂ ਤੇਰਾ ਬਚਨ ਪੜ੍ਹਦੇ ਹਾਂ ਤੇ ਜਾਣਦੇ ਹਾਂ ਕਿ ਕਿਸੇ ਵੀ ਘੜੀ ਰੇਡੀਓ ਚਮਕਾਰੇ ਮਾਰ ਸਕਦੇ ਹਨ ਅਤੇ ਨਾਚ ਰੰਗ ਦੇ ਬੈਂਡ ਵਾਜੇ ਗਾ ਸਕਦੇ ਹਨ, ਨੀਅਰ ਮਾਈ ਗਾਡ ਟੂ ਦੀ, ਮੇਰੇ ਪਰਮੇਸ਼ਵਰ ਤੇਰੇ ਲਾਗੇ। ਪਰ ਤਦ ਇਹ ਬਹੁਤ ਦੇਰ ਹੋ ਚੁੱਕੀ ਹੋਵੇਗੀ, ਨਿਆਂ ਆ ਚੁੱਕਿਆ ਹੈ, ਬਰਬਾਦੀ ਦੇ ਮਿਜ਼ਾਈਲਾਂ ਨੇ ਸਾਡੀ ਵੱਲ ਮੂੰਹ ਕੀਤਾ ਹੈ,
destruction by miles after miles,
ਬਰਬਾਦੀ ਮੀਲਾਂ ਤੱਕ ਟਨਾਂ ਬੱਧੀ ਧਰਤੀ ਤੇ ਹੁੰਜਾ ਫੇਰਨ ਵਾਲੀਆਂ ਪਰਮਾਣੂ ਸ਼ਕਤੀਆਂ ਅਤੇ ਵਗੈਰਾ ਵਗੈਰਾ ਉਹ ਸਾਰੇ ਸੰਸਾਰ ਨੂੰ ਅੱਗ ਲਾ ਦੇਣਗੀਆਂ ਅਤੇ ਇਹ ਗੱਲ ਪਾਪੀ ਮਨੁੱਖਾਂ ਦੇ ਹੱਥਾਂ ਵਿੱਚ ਹੈ ਤੇ ਬਾਈਬਲ ਨੇ ਆਖਿਆ ਆ ਕਿ ਇਸੇ ਤਰੀਕੇ ਨਾਲ ਇਹ ਹੋਵੇਗਾ ਤੇ ਅਸੀਂ ਕੰਧ ਉੱਤੇ ਹੱਥ ਲਿਫਤ ਨੂੰ ਵੇਖਦੇ ਹਾਂ।
ਹੇ
ਪ੍ਰਭੂ ਪਰਮੇਸ਼ਰ, ਮੈਂ ਇਸ ਤਰ੍ਹਾਂ ਦਾ ਸੰਦੇਸ਼ ਲੋਕਾਂ ਤੱਕ ਲਿਆਉਣ ਦੇ ਯਤਨ ਵਿੱਚ ਕਾਫੀ ਨਹੀਂ ਹਾਂ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕਿੰਨਾ ਛੋਟਾ ਹਾਂ ਇੱਥੇ ਖੜੇ ਹੋ ਕੇ ਅਜੇ ਵਿਸ਼ੇ ਨੂੰ ਪ੍ਰਚਾਰ ਕਰਨ ਦੇ ਯਤਨ ਵਿੱਚ। ਪਰ ਕੀ ਤੂੰ ਮੇਰੇ ਅਯੋਗ ਹੋਣ ਦੇ ਇਸ ਭਾਗ ਨੂੰ ਕਿ ਮੈਂ ਇਹ ਨਹੀਂ ਕਰ ਸਕਦਾ ਮਾਫ਼ ਕਰ ਦੇਵੇਂਗਾ? ਪਰ ਕਿੱਦਾਂ ਵੀ ਮੇਰੇ ਦਿਲ ਤੋਂ ਮੈਂ ਇਹ ਮੰਗਦਾ ਹਾਂ ਕਿ ਜਿਸ ਤਰੀਕੇ ਨਾਲ ਤੂੰ ਚਾਹੁੰਦਾ ਆ ਉਹਨਾਂ ਦੇ ਦਿਲਾਂ ਵਿੱਚ ਇਹ ਸੰਦੇਸ਼ ਪਾ ਦੇ, ਕਿਉਂਕਿ ਮੈਂ ਉਸ ਘੜੀ ਨੂੰ ਆਉਂਦੀ ਵੇਖ ਰਿਹਾ ਆ ਤੇ ਦਇਆਵਾਨ ਹੋ, ਪਰਮੇਸ਼ਰ ਹਰੇਕ ਨੂੰ ਬਚਾ, ਉਹਨਾਂ ਨੂੰ ਪਵਿੱਤਰ ਆਤਮਾ ਨਾਲ ਭਰ ਦੇ ਤੇ ਕਾਸ਼ ਕਿ ਉਹ ਤੇਰੇ ਬੱਚੇ ਹੋਣ, ਤੇਰੀ ਭਲਾਈ ਵਿੱਚ ਰੱਬੀ ਢੰਗ ਨਾਲ ਲਪੇਟੇ ਹੋਏ ਅਤੇ ਪ੍ਰਭੂ ਯਸੂ ਮਸੀਹ ਕੋਲੋਂ ਆਪਣੀ ਸੁਰੱਖਿਆ ਪਾਉਣ, ਕਿਉਂਕਿ ਸਾਡੀ ਕੌਮ ਅੱਜ ਸੁਰੱਖਿਅਤ ਨਹੀਂ ਆ। ਅਸੀਂ ਸੋਚਿਆ ਤਾਂ ਹੈ ਕਿ ਅਸੀਂ ਸਾਂ, ਤੋ ਏਦਾਂ ਹੀ ਬਾਬੁਲ ਦੀ ਬਾਦਸ਼ਾਹੀ ਨੇ ਵੀ ਸੋਚਿਆ ਸੀ, ਪਰ ਹਰ ਸਮੇਂ ਉੱਥੇ ਬੁਰੀ ਕੌਮ ਕੰਮ ਕਰ ਰਹੀ ਸੀ ਅਤੇ ਇੱਕ ਬੁਰੀ ਕੌਮ ਕੰਮ ਕਰਦੀ ਆ ਰਹੀ ਆ। ਹੁਣ ਸਾਨੂੰ ਪਤਾ ਲੱਗਾ ਆ ਕਿ ਉਹ ਸਾਡੇ ਨਾਲੋਂ ਅੱਗੇ ਹਨ ਅਤੇ ਅਸੀਂ ਉਹਨਾਂ ਦੀ ਦਇਆ ਦੇ ਉੱਤੇ ਆ। ਪ੍ਰਭੂ ਕਲੀਸਿਆ ਤੇਰੀ ਦਇਆ ਦੇ ਉੱਤੇ ਨਿਰਭਰ ਹੈ, ਉਹ ਤਾਂ ਨਾਸ ਕਰਨਗੇ ਪਰ ਤੂੰ ਆਪਣੀ ਕਲੀਸਿਆ ਨੂੰ ਲੈ ਲਵੇਗਾ। ਇਹ ਪ੍ਰਭੂ ਸਾਨੂੰ ਆਪਣੀ ਦੇਖਭਾਲ ਵਿੱਚ ਅੱਜ ਰਾਤ ਲੈ ਲੈ ਅਤੇ ਸਾਨੂੰ ਯਸੂ ਦੀ ਖਾਤਰ ਬਰਕਤ ਦੇ ਅਤੇ ਉਹਦੇ ਨਾਂ ਵਿੱਚ ਅਸੀਂ ਇਹ ਪ੍ਰਾਰਥਨਾ ਮੰਗਦੇ ਹਾਂ, ਆਮੀਨ। ਕੇਵਲ ਨਰਮਾਈ ਨਾਲ ਇੱਕ ਪਲ ਵਾਸਤੇ ਸੰਜੀਦਾ ਬਣੋ।
ਸੋਫਲੀ ਐਂਡ ਟੈਂਡਰਲੀ ਜੀਸਸ ਇਜ਼ ਕਾਲਿੰਗ, ਕਾਲਿੰਗ ਫਾਰ ਯੂ ਐਂਡ ਫਾਰ ਵਾਈ ਵੀ ਆਰ ਸਿੰਗਿੰਗ ਨਾਓ।
ਜਦ ਅਸੀਂ ਹੁਣ ਗਾ ਰਹੇ ਹਾਂ ਤਾਂ ਸੋਚ ਵਿਚਾਰ ਕਰੋ।
On the portal he's waiting and watching, watching for you and for me. Come home. Where
did you
come up?
ਉਤਾਂ ਆਓ, ਉਤਾਂ ਆਓ।
ਆਈ ਯੂ ਆਰ ਵੇਰੀ ਕਮ ਹੋਰਸਲੀ ਐਂਡਰਲੀ ਜੀਸਸ ਇਜ਼ ਕਾਲਿੰਗ।
ਉਹ ਇਹਦੇ ਹੁਣੇ ਹੀ ਹੋ ਜਾਣ ਲਈ ਕਿ ਇਹ ਬਹੁਤ ਅਚਰਜ ਸਮਾਂ ਨਹੀਂ ਹੋਵੇਗਾ। ਉਹ ਠੀਕ ਆ, ਕਿਸੇ ਵੀ ਸਮੇਂ ਉਹ ਤਿਆਰ ਆ, ਆਮੀਨ। ਮੈਂ ਉਹਨੂੰ ਜਾਣਨ ਲਈ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਇਹ ਪੁਰਾਣੀ ਕਮਜ਼ੋਰ ਦੇਹ ਜਿਹੜੀ ਇੱਥੇ ਮੁਰਝਾ ਰਹੀ ਆ ਇੱਕ ਪਲ ਵਿੱਚ ਬਦਲ ਜਾਵੇਗੀ, ਅੱਖਾਂ ਚਮਕਾ ਮਾਰਦਿਆਂ ਹੀ, ਤੇ ਮੈਂ ਸਦਾ ਰਹਿਣ ਦੇ ਲਈ ਫੇਰ ਜਵਾਨ ਮਨੁੱਖ ਦੀ ਹਾਲਤ ਵਿੱਚ ਬਦਲ ਜਾਵਾਂਗਾ। ਤੇ ਉੱਥੇ ਸਦਾ ਲਈ ਜਵਾਨ ਹੋਣਗੇ, ਇੱਕ ਪਲ ਵਿੱਚ ਬਦਲੇ ਹੋਏ, ਅਬਨਾਸੀ ਉਹਦੀ ਸੂਰਤ ਵਿੱਚ ਖੜੇ ਹੋਣਗੇ, ਸੂਰਜ ਤੇ ਤਾਰਿਆਂ ਨਾਲੋਂ ਉਹ ਵੱਧ ਚਮਕਣਗੇ। ਕਿੱਡਾ ਸੋਹਣਾ ਮੌਕਾ ਹੈ, ਉਹਨੂੰ ਦੂਰ ਨਾ ਜਾਣ ਦਿਓ। ਉਹ ਕਿਵੇਂ ਤੁਸੀਂ ਚਾਹੋਗੇ ਕਿ ਉਹ ਆਖੇ ਸ਼ਾਬਾਸ਼ ਉਸ ਸਦੀਪਕ ਦਿਨ ਉੱਤੇ? ਪਿਆਰੇ ਮੁਕਤੀਦਾਤੇ ਨੂੰ ਆਪਣੇ ਦਿਲ ਤੋਂ ਦੂਰ ਨਾ ਕਰੋ, ਉਹਨੂੰ ਦੂਰ ਨਾ ਕਰੋ। ਅੱਜ ਹੀ ਉਹ ਰਾਤ ਹੋਵੇ। ਕਿੰਨੇ ਉਹਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰਦੇ ਹਨ, ਤੇ ਜੇ ਉਹ ਆਵੇ ਤਾਂ ਕੀ ਤੁਸੀਂ ਤਿਆਰ ਹੋ? ਉਹ ਕਿੰਨੇ ਅਸੀਂ ਧੰਨਵਾਦੀ ਹਾਂ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਤੁਸੀਂ ਅੰਦਰੋਂ ਸਾਫ ਕੀਤੇ ਗਏ ਹੋ? ਸੁਸਮਾਚਾਰ, ਅਸੀਂ ਬਚਨ ਦੇ ਪਾਣੀ ਨਾਲ ਧੋਤੇ ਗਏ ਹਾਂ। ਆਪਣੇ ਲਾਗੇ ਕਿਸੇ ਦੀ ਵੱਲ ਜਾਓ, ਕਿਸੇ ਨਾਲ ਹੱਥ ਮਿਲਾਓ, ਆਖੋ ਪਰਮੇਸ਼ਰ ਤੁਹਾਨੂੰ ਬਰਕਤ ਬਖਸ਼ੇ, ਮੈਂ ਸੱਚ ਵਿੱਚ ਚੰਗਾ ਮਹਿਸੂਸ ਕਰਦਾ ਹਾਂ। ਯਾਤਰੀ, ਤੈਨੂੰ ਪਰਮੇਸ਼ਰ ਬਰਕਤ ਬਖਸ਼ੇ। ਪਰਮੇਸ਼ਰ ਭਾਈ ਜੀ, ਭੈਣ ਜੀ, ਤੁਹਾਨੂੰ ਬਰਕਤ ਬਖਸ਼ੇ। ਅਸੀਂ ਮਾਰਗ ਵਿੱਚ ਭਗੌੜੇ ਮਨੁੱਖ ਵਾਂਗ ਹਾਂ, ਮਹਾਨ ਪੁਰਾਣੇ ਸ਼ਾਹਰਾਹ ਵਿੱਚ ਤੁਰ ਰਹੇ ਹਾਂ। ਜਿੱਥੇ ਮੈਂ ਜਾਂਦਾ ਹਾਂ ਦੱਸਦਾ ਹਾਂ, ਪ੍ਰਭੂ ਮੈਂ ਪੁਰਾਣੇ ਸਮੇਂ ਦਾ ਮਸੀਹੀ ਹੋਣਾ ਪਸੰਦ ਕਰਾਂਗਾ, ਬਨਿਸਬਤ ਇਸ ਦੇ ਕਿ ਮੈਂ ਕੁਝ ਹੋਰ ਜਾਣਾ। ਹੁਣ ਜਦ ਅਸੀਂ ਇਸ ਸੰਜੀਦਗੀ ਦੀ ਘੜੀ ਵਿੱਚ ਹਾਂ, ਮੈਂ ਯਕੀਨ ਕਰਦਾ ਹਾਂ ਕਿ ਪ੍ਰਾਰਥਨਾ ਪੰਗਤ ਨੂੰ ਬੁਲਾਉਣ ਲਈ ਕਾਫੀ ਦੇਰ ਹੋ ਚੁੱਕੀ ਹੈ। ਮੈਂ ਯਕੀਨ ਕਰਦਾ ਹਾਂ ਕਿ ਪਵਿੱਤਰ ਆਤਮਾ ਬਹੁਤ ਪ੍ਰਸੰਨ ਹੈ, ਇਹ ਵੱਡੀ ਸੰਖਿਆ ਵਿੱਚ ਮਸੀਹ ਦੇ ਕੋਲ ਲੋਕ ਆਏ ਹਨ। ਹੁਣ ਤੁਸੀਂ ਜਲਦੀ ਨਾਲ ਆਪਣੇ ਲਈ ਇੱਕ ਕਲੀਸਿਆ ਲੱਭ ਲਓ, ਬਪਤਿਸਮਾ ਲਓ ਤੇ ਉਸ ਕਲੀਸਿਆ ਵਿੱਚ ਜਾਓ, ਇੱਕ ਚੰਗੀ ਆਤਮਾ ਨਾਲ ਭਰੀ ਹੋਈ ਕਲੀਸਿਆ। ਜਦ ਤੱਕ ਤੁਸੀਂ ਜਿਉਂਦੇ ਹੋ, ਉਸ ਕਲੀਸਿਆ ਵਿੱਚ ਬਣੇ ਰਹੋ। ਕਿਹੜੇ ਕੰਮ ਹਨ ਜਿਨ੍ਹਾਂ ਦਾ ਮਸੀਹ ਨੇ ਵਾਅਦਾ ਕੀਤਾ ਆ ਕਿ ਉਹ ਕਰੇਗਾ? ਉਹਨੇ ਆਖਿਆ ਕਿ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਤਦ ਉਹਦੀ ਹਜ਼ੂਰੀ ਤਾਂ ਇੱਥੇ ਹੈ। ਤਦ ਮਿੱਤਰੋ, ਮੈਂ ਜਾਣਦਾ ਹਾਂ, ਮੈਂ ਬਿਨਾਂ ਕਿਸੇ ਸ਼ੱਕ ਸ਼ੁਭਾ ਦੇ ਪਰਛਾਵੇਂ ਤੋਂ ਜਾਣਦਾ ਆ ਕਿ ਯਿਸੂ ਮਸੀਹ ਇੱਥੇ ਹਾਜ਼ਰਿਆ। ਇੱਥੇ ਇੱਕ ਮਨੁੱਖ ਆ, ਇਹ ਉਹੋ ਹੀ ਮਨੁੱਖ ਆ ਜਿਹੜਾ ਗਲੀਲ ਵਿੱਚ ਤੁਰਿਆ ਫਿਰਿਆ, ਇਹ ਉਹੋ ਹੀ ਮਨੁੱਖ ਆ ਜਿਹਨੇ ਤੁਹਾਨੂੰ ਆਪਣੇ ਲਹੂ ਨਾਲ ਛੁਡਾਇਆ ਆ, ਅਤੇ ਆਪਣੇ ਕੋਟਲਿਆਂ ਨਾਲ ਤੁਹਾਨੂੰ ਭਾਵ ਕੂੜੇ ਖਾਣ ਨਾਲ ਤੁਹਾਨੂੰ ਚੰਗਿਆ ਕੀਤਾ ਆ, ਅਤੇ ਉਹ ਇੱਥੇ ਸਭ ਕੁਝ ਵਿਖਾਉਣ ਤੇ ਕਰਨ ਲਈ ਜੋ ਉਹਨੇ ਕੀਤਾ ਆ ਮੌਜੂਦ ਆ, ਕਿਉਂਕਿ ਉਹ ਤਾਂ ਉਹ ਹੀ ਯਸੂ ਪ੍ਰਭੂ ਆ। ਹੁਣ ਆਓ ਇੱਕ ਪਲ ਵਾਸਤੇ ਹੌਲੀ ਹੌਲੀ ਪ੍ਰਾਰਥਨਾ ਕਰੀਏ। ਦੁਆ ਵਿੱਚ ਰਹੋ ਜਦਕਿ ਮੈਂ ਪਵਿੱਤਰ ਆਤਮਾ ਦੀ ਮਨਸ਼ਾ ਨੂੰ ਭਾਲ ਰਿਹਾ ਹਾਂ। ਸੋ ਉਹ ਸੁੰਦਰ ਸੰਗੀਤ ਕਿਵੇਂ, ਜਿਹੜੇ ਲੋਕ ਅੱਜ ਰਾਤ ਸਤਾਏ ਹੋਏ ਹਨ ਉਹਨੂੰ ਸੁਣਨਾ ਪਸੰਦ ਕਰਨਗੇ? ਉਹ ਲੋਕ ਜਿਹੜੇ ਸ਼ਾਇਦ ਉਹਨਾਂ ਕੁਰਸੀਆਂ ਤੇ ਬੈਠੇ ਸਨ ਜਿਨ੍ਹਾਂ ਤੇ ਅੱਜ ਰਾਤ ਤੁਸੀਂ ਬੈਠੇ ਹੋਏ ਹੋ, ਉਹਨਾਂ ਨੇ ਸੁਸਮਾਚਾਰ ਸੁਣਿਆ ਆ ਤੇ ਅਕਾਲ ਚਲਾਣਾ ਕਰ ਗਏ ਹਨ, ਅੱਜ ਰਾਤ ਸਤਾਏ ਜਾ ਰਹੇ ਹਨ, ਤੇ ਕਿਵੇਂ ਉਹ ਉਸ ਕੁਰਸੀ ਤੇ ਬੈਠਣਾ ਪਸੰਦ ਕਰਨਗੇ ਜਿਹਦੇ ਤੇ ਤੁਸੀਂ ਬੈਠੇ ਹੋਏ ਹੋ? ਹੁਣ ਤਾਂ ਉਹ ਬਹੁਤ ਦੁਰੇਡੇ ਜਾ ਚੁੱਕੇ ਹਨ। ਪ੍ਰਭੂ, ਤੂੰ ਜਿਨੇ ਜ਼ਮੀਨ ਤੇ ਅਸਮਾਨ ਨੂੰ ਬਣਾਇਆ ਆ, ਤੂੰ ਜਿਨੇ ਮੁਬਾਰਕ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਤੇ ਭੇਜਿਆ ਤੇ ਉਹਦੇ ਵਿੱਚ ਆਤਮਾ ਦੀ ਸਾਰੀ ਭਰਪੂਰੀ ਨਿਵਾਸ ਕੀਤਾ, ਤੇ ਤੂੰ ਉਹਦੇ ਬੁੱਲਾਂ ਦੇ ਰਾਹੀਂ ਆਖਿਆ ਆ, ਮੈਂ ਬੇਲ ਹਾਂ, ਤੁਸੀਂ ਟਹਿਣੀਆਂ ਹੋ। ਬੇਲ ਨੂੰ ਤਾਂ ਫਲ ਨਹੀਂ ਲੱਗਦੇ, ਪਰ ਟਹਿਣੀਆਂ ਤੇ ਫਲ ਲੱਗਦੇ ਹਨ। ਮੈਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਆਪਣੇ ਆਪ ਨੂੰ ਸਾਡੇ ਦਰਮਿਆਨ ਵਿੱਚ ਪ੍ਰਗਟ ਕਰੇਗਾ, ਤਾਂ ਕਿ ਇਹ ਲੋਕ ਜਾਣ ਲੈਣ ਕਿ ਜਿਹੜਾ ਸੰਦੇਸ਼ ਪ੍ਰਚਾਰ ਕੀਤਾ ਗਿਆ ਆ ਇਹ ਤੇਰੀ ਵੱਲੋਂ ਹੈ, ਕਿ ਤੂੰ ਸਾਨੂੰ ਤਿਆਰ ਹੋਣ ਲਈ ਚੇਤਾਵਨੀ ਦੇ ਰਿਹਾ ਆ, ਅਤੇ ਅੰਤ ਦੇ ਦਿਨ ਨਿਕਟ ਹਨ। ਪ੍ਰਭੂ, ਇੱਥੇ ਬਿਮਾਰ ਲੋਕ ਬੈਠੇ ਹੋਏ ਹੋਣਗੇ, ਉਹਨਾਂ ਨੂੰ ਹੌਸਲਾ ਦੇ ਤਾਂ ਕਿ ਉਹ ਚੰਗੇ ਹੋ ਜਾਣ, ਕਿਉਂਕਿ ਇਹ ਅਸੀਂ ਪਰਮੇਸ਼ਰ ਦੀ ਮਹਿਮਾ ਦੇ ਲਈ ਮੰਗਦੇ ਹਾਂ। ਹੁਣ ਪ੍ਰਭੂ, ਜਿਵੇਂ ਅਸੀਂ ਆਪਣੇ ਆਪ ਨੂੰ ਤੈਨੂੰ ਸੌਂਪਦੇ ਹਾਂ, ਜਿਉਂਦੇ ਪਰਮੇਸ਼ਰ ਦੀ ਕਲੀਸਿਆ ਹੋਣ ਦੇ ਨਾਤੇ, ਇਹ ਵੇਖਦੇ ਹੋਏ ਮੈਂ ਅੰਦਾਜ਼ਾ ਲਾਉਂਦਾ ਆ ਕਿ ਇੱਥੇ ਹਰ ਹੱਥ ਉਤਾਂਹ ਉੱਠਿਆ ਆ। ਅੱਜ ਰਾਤ ਮੈਂ ਤੇਰੇ ਕੋਲੋਂ ਮੰਗਦਾ ਹਾਂ ਕਿ ਪ੍ਰਭੂ ਤੂੰ ਸਾਡੇ ਲਈ ਕੋਈ ਖਾਸ ਕੰਮ ਕਰ, ਅਤੇ ਅੱਜ ਰਾਤ ਮੈਂ ਇਹ ਮੰਗਦਾ ਹਾਂ ਕਿ ਇਹ ਬਖਸ਼ ਦੇ ਕਿ ਹੁਣੇ ਇਹ ਲੋਕ ਆਪਣੇ ਆਪ ਨੂੰ ਹਵਾਲੇ ਕਰਨ ਅਜੇ ਢੰਗ ਨਾਲ, ਕਿ ਪਵਿੱਤਰ ਆਤਮਾ ਅਜੇ ਵਿਸ਼ਵਾਸ ਨਾਲ ਉਹਨਾਂ ਦੇ ਵਿਚਾਲੇ ਸੰਚਾਰ ਕਰੇ, ਅਤੇ ਮੈਂ ਆਪਣਾ ਆਪ ਤੇਰੇ ਹਵਾਲੇ ਕਰ ਸਕਾਂ। ਤੂੰ ਆਪਣੀ ਦਾਤ ਦੇ ਵਿੱਚੋਂ ਦੀ ਵੇਖੇਗਾ ਤੇ ਸਾਡੇ ਦਰਮਿਆਨ ਆਪਣੇ ਆਪ ਦਾ ਸਬੂਤ ਦੇਵੇਗਾ। ਸਾਡੇ ਦਰਮਿਆਨ ਕੋਈ ਅਜਨਬੀ ਵੀ ਹੋ ਸਕਦਾ ਆ, ਅਸੀਂ ਯਿਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਉਹ ਨਿਆਂ ਤੋਂ ਪਹਿਲਾਂ ਹਮੇਸ਼ਾ ਹੀ ਦਇਆ ਵਿਖਾਉਂਦਾ ਆ। ਮੈਂ ਸੇਵਾਦਾਰਾਂ ਨੂੰ ਆਖਾਂਗਾ ਕਿ ਉਹ ਉੱਥੇ ਰਹਿਣ ਤੇ ਪ੍ਰਾਰਥਨਾ ਕਰਨ। ਆਓ ਪ੍ਰਾਰਥਨਾ ਕਰੀਏ। ਅਤੇ ਹੁਣ ਖਾਸ ਕਰਕੇ ਮੈਂ ਪ੍ਰਚਾਰ ਕਰਦਾ ਰਿਹਾ ਹਾਂ, ਮੈਂ ਆਖਾਂਗਾ ਕਿ ਹੋ ਸਕਦਾ ਆ ਜਿਹੜੇ ਲੋਕ ਇੱਥੇ ਅੱਗੇ ਹਨ ਜਾਂ ਜਿੱਥੇ ਵੀ ਤੁਸੀਂ ਹੋ, ਇਹ ਕਹਿਣਾ ਆਰੰਭ ਕਰ ਦਿਓ। ਬਾਈਬਲ ਆਖਦੀ ਆ ਕਿ ਉਹ ਪ੍ਰਧਾਨ ਜਾਜਕ ਆ ਜਿਹਨੂੰ ਸਾਡੀਆਂ ਦੁਰਬਲਤਾਈਆਂ ਵਿੱਚ ਛੂਹਿਆ ਜਾ ਸਕਦਾ ਆ। ਠੀਕ ਆ, ਜੇ ਉਹ ਪ੍ਰਧਾਨ ਜਾਜਕ ਕੱਲ ਸੀ ਤਾਂ ਉਹ ਅੱਜ ਵੀ ਆ, ਤੇ ਤਦ ਉਹਦੇ ਉਹ ਕੰਮ ਜਿਹੜੇ ਉਹਨੇ ਕੱਲ ਕੀਤੇ ਤਾਂ ਉਹ ਅੱਜ ਵੀ ਕਰੇਗਾ, ਕਿਉਂ ਜੋ ਉਹ ਹੀ ਆ। ਕੀ ਇਹ ਠੀਕ ਆ? ਸੋ ਹੁਣ ਜੇ ਉਹ ਛੂਹਿਆ ਜਾ ਸਕਦਾ ਆ, ਤੁਸੀਂ ਉਹਨੂੰ ਆਪਣੀਆਂ ਦੁਰਬਲਤਾਈਆਂ ਦੀ ਭਾਵਨਾ ਨਾਲ ਛੂਹੋ ਤੇ ਉਹਨੂੰ ਵਾਪਸ ਬੋਲਣ ਦਿਓ। ਜਰਾ ਸੋਚੋ, ਜਦ ਉਹ ਏਦਾਂ ਦੀ ਸਭਾ ਦੇ ਦੁਆਲੇ ਖਲੋਤਾ ਹੋਇਆ ਸੀ, ਇੱਕ ਦਿਨ ਇੱਕ ਆਦਮੀ ਆਇਆ ਜਿਹੜਾ ਪਤਰਸ ਅਖਵਾਉਂਦਾ ਸੀ, ਜਾਂ ਉਹਦਾ ਨਾਮ ਸ਼ਿਮਾਉਨ ਸੀ, ਅਤੇ ਉਹਨੇ ਆਖਿਆ ਤੇਰਾ ਨਾਮ ਸ਼ਿਮਾਉਨ ਆ ਤੇ ਤੂੰ ਜੋਨਾ ਦਾ ਪੁੱਤਰ ਆ, ਪਰ ਇਹਦੂ ਬਾਅਦ ਤੂੰ ਪਤਰਸ ਅਖਵਾਏਗਾ। ਤੇ ਉਹ ਕੀ ਬਣਿਆ? ਇੱਕ ਬਹੁਤ ਪਿਆਰਾ ਰਸੂਲ। ਜਦ ਫਿਲਪਸ ਨੂੰ ਨਥਾਨੀਏ ਲੱਭਾ ਅਤੇ ਉਹ ਆਇਆ, ਉਹਨੇ ਕਿਹਾ ਵੇਖੋ ਇੱਕ ਇਸਰਾਏਲੀ ਜਿਹਦੇ ਵਿੱਚ ਕੋਈ ਦੋਸ਼ ਨਹੀਂ ਆ। ਦੂਜੇ ਸ਼ਬਦਾਂ ਵਿੱਚ ਇੱਕ ਮਸੀਹੀ, ਇੱਕ ਇਮਾਨਦਾਰ ਵਿਅਕਤੀ। ਉਹਨੇ ਆਖਿਆ ਰੱਬੀ ਤੂੰ ਮੈਨੂੰ ਕਿਵੇਂ ਜਾਣਿਆ? ਆਖਿਆ ਫਿਲਪਸ ਦੇ ਬੁਲਾਉਣ ਤੋਂ ਪਹਿਲਾਂ ਜਦ ਤੂੰ ਬਿਰਸ਼ ਦੇ ਥੱਲੇ ਸੀ ਮੈਂ ਤੈਨੂੰ ਵੇਖਿਆ। ਰਕਤ ਬਹਾਵ ਵਾਲੀ ਇਸਤਰੀ ਆਈ, ਯਿਸੂ ਨੇ ਸਭਾ ਦੀ ਵੱਲ ਵੇਖਿਆ। ਉਹਨਾਂ ਸੋਚਿਆ ਕਿ ਉਹਦੇ ਕੰਮ ਤਾਂ ਸ਼ੈਤਾਨ ਦੀ ਵੱਲੋਂ ਹਨ, ਅਤੇ ਉਹਨਾਂ ਨੇ ਆਪਣੇ ਦਿਲ ਵਿੱਚ ਹੀ ਆਖਿਆ ਉਹ ਤਾਂ ਬਾਲ ਜਬੂਲ ਆ, ਅਤੇ ਉਹਨੇ ਉਹਨਾਂ ਦੇ ਵਿਚਾਰ ਜਾਂਚ ਲਏ ਕਿ ਇਹ ਠੀਕ ਆ। ਉਹਨੇ ਕਿਹਾ ਮੈਂ ਕੁਝ ਨਹੀਂ ਕਰਦਾ ਜਦ ਤੱਕ ਕਿ ਪਿਤਾ ਪਹਿਲਾਂ ਮੈਨੂੰ ਨਾ ਵਿਖਾਵੇ। ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਜੇ ਉਹ ਆਪਣੀ ਕਲੀਸਿਆ ਵਿੱਚ ਕੰਮ ਕਰਦਾ ਹੈ ਤਾਂ ਉਹਨੂੰ ਕਰਨਾ ਹੀ ਪੈਣਾ ਆ, ਕਿਉਂਕਿ ਇਹ ਉਹਦਾ ਵਚਨ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਜੇ ਸਭਾ ਵਿੱਚ ਘੱਟੋ ਘੱਟ 2 ਜਾਂ 3 ਲੋਕ ਹੋਣ, ਪ੍ਰਭੂ ਬਖਸ਼ੇ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਨੇਚਾ ਹੋਵੇ ਕਿ ਉਹ ਉਹਦਾ ਵਸਤਰ ਛੂਹਣ, ਅਤੇ ਉਹ ਆਪਣੇ ਆਤਮਾ ਵਿੱਚ ਵਾਪਸ ਆਵੇ ਤੇ ਉਹ ਹੀ ਕੰਮ ਕਰੇ ਜਿਹੜੇ ਉਹਨੇ ਉਦੋਂ ਕੀਤੇ ਸਨ ਜਦ ਉਹ ਧਰਤੀ ਤੇ ਸੀ। ਕੀ ਤੁਸੀਂ ਸਭ ਉਹਨੂੰ ਆਪਣਾ ਸ਼ਾਫੀ ਪ੍ਰਵਾਨ ਕਰਕੇ ਸੰਤੁਸ਼ਟ ਹੋਵੋਗੇ? ਕੀ ਤੁਸੀਂ ਕਰੋਗੇ? ਆਖੋ ਆਮੀਨ। ਜੇ ਤੁਸੀਂ ਕਰੋਗੇ, ਕਾਸ਼ ਕਿ ਉਹ ਬਖਸ਼ ਦੇਵੇ, ਇਹ ਮੇਰੀ ਪ੍ਰਾਰਥਨਾ ਆ। ਇੱਥੇ ਕਿੰਨੇ ਬਿਮਾਰ ਲੋਕ ਸ਼ਿਫਾ ਪਾਉਣਾ ਚਾਹੁੰਦੇ ਹਨ, ਹੱਥ ਖੜੇ ਕਰੋ। ਸਭਨੀ ਥਾਈਂ ਠੀਕ ਆ। ਬਿਮਾਰ ਲੋਕ ਜਿਹੜੇ ਚੰਗੇ ਹੋਣਾ ਚਾਹੁੰਦੇ ਹਨ। ਹੁਣ ਜੇ ਕੋਈ ਇਸ ਇਮਾਰਤ ਵਿੱਚ ਹੈ ਜਿਨ੍ਹਾਂ ਵੱਲ ਮੈਂ ਵੇਖ ਰਿਹਾ ਆ, ਮੈਂ ਕਿਸੇ ਨੂੰ ਨਹੀਂ ਜਾਣਦਾ, ਮੈਂ ਸੋਚਦਾ ਆ ਕਿ ਇਹ ਰੋਜ਼ੈਲਾ ਇੱਥੇ ਬੈਠੀ ਹੋਈ ਆ, ਉਹ ਕੁੜੀ ਜਿਹੜੀ ਸ਼ਰਾਬ ਦੀ ਆਦੀ ਸੀ। ਕਿਸੇ ਸਭਾ ਵਿੱਚ ਇਸ ਨੂੰ ਵੀ ਬੁਲਾਇਆ ਗਿਆ ਸੀ ਜਿਹੜੀ ਸ਼ਰਾਬ ਦੀ ਆਦੀ ਸੀ, ਤੇ ਵੈਦਾਂ ਨੇ ਉਹਨੂੰ ਤਿਆਗ ਦਿੱਤਾ ਸੀ। ਅਤੇ ਉਹ ਜਦ ਪ੍ਰਭੂ ਦੇ ਦੁਆਰਾ ਬੁਲਾਈ ਗਈ, ਕੁੜੀ ਜਾਣਦੀ ਆ ਕਿ ਮੈਂ ਉਹਨੂੰ ਕਦੇ ਵੀ ਨਹੀਂ ਸਾ ਜਾਣਦਾ ਤੇ ਨਾ ਹੀ ਵੇਖਿਆ ਸੀ, ਅਤੇ ਪ੍ਰਭੂ ਨੇ ਉਹਨੂੰ ਉਹਦੀ ਸਾਰੀ ਹਾਲਤ ਤੇ ਜ਼ਿੰਦਗੀ ਦੇ ਬਾਰੇ ਦੱਸਿਆ ਸੀ, ਤੇ ਇਹ ਵੀ ਦੱਸਿਆ ਕਿ ਉਹ ਚੰਗੀ ਹੋ ਜਾਵੇਗੀ। ਤੇ ਅੱਜ ਰਾਤ ਉਹ ਇੱਥੇ ਪਰਮੇਸ਼ਰ ਦੀ ਕਿਰਪਾ ਦਾ ਤੋਹਫਾ ਬਣ ਕੇ ਬੈਠੀ ਹੋਈ ਆ। ਇੱਕ ਸ਼ਰਾਬ ਪੀਣ ਵਾਲੀ, ਇੱਕ ਤੋਂ ਬਾਅਦ ਦੂਜੇ ਵੈਦ ਨੇ ਉਹਨੂੰ ਰੱਦ ਦਿੱਤਾ ਸੀ, ਇੱਥੋਂ ਤੱਕ ਕਿ ਸ਼ਰਾਬ ਛਡਾਉਣ ਵਾਲੇ ਮਾਹਿਰ ਵੈਦ ਨੇ ਵੀ। ਮੈਂ ਉਹਨੂੰ ਜਾਣਦਾ ਹਾਂ, ਪਰ ਦੂਜੀ ਤਰ੍ਹਾਂ ਮੈਨੂੰ ਪੂਰਾ ਪਤਾ ਹੈ ਕਿ ਇਹ ਭਾਈ ਜਿਹੜਾ ਮੇਰੀ ਵੱਲ ਵੇਖ ਰਿਹਾ ਆ, ਜਿਹੜਾ ਇੱਥੇ ਅਸਮਾਨੀ ਰੰਗ ਦਾ ਸੂਟ ਪਾ ਕੇ ਬੈਠਾ ਆ, ਤੇ ਉਹ ਭਾਈ ਹੈ ਜਿਹੜਾ ਸਾਨੂੰ ਫੁੱਲ ਲਿਆ ਕੇ ਦਿੰਦਾ ਆ। ਮੈਂ ਯਕੀਨ ਕਰਦਾ ਆ ਕਿ ਇਹ ਠੀਕ ਆ। ਮੈਂ ਉਹਦਾ ਨਾਂ ਹੁਣ ਸੋਚ ਨਹੀਂ ਸਕਦਾ। ਬਹੁਤਾ ਚਿਰ ਨਹੀਂ ਹੋਇਆ ਕਿ ਉਹ ਮੇਰੇ ਘਰ ਭਾਈ ਬੋਝ ਸ਼ਲਸ, ਭਾਈ ਸ਼ਲਸ ਦੇ ਨਾਲ ਆਇਆ ਸੀ। ਇਹਦੇ ਤੋਂ ਇਲਾਵਾ ਮੈਂ ਸੋਚਿਆ ਮੈਂ ਭਾਈ ਫ੍ਰੈਡ ਸਾਊਥਮੈਨ ਨੂੰ ਕੁਝ ਹੀ ਪਲ ਪਹਿਲਾਂ ਇਮਾਰਤ ਵਿੱਚ ਕਿਤੇ ਵੇਖਿਆ ਆ, ਪਰ ਮੈਂ ਹੁਣ ਭੁੱਲ ਗਿਆ ਆ ਕਿ ਇਹ ਕਿੱਥੇ ਆ। ਜਿੱਦਾਂ ਵੀ ਆ, ਉਹ ਇੱਥੇ ਹੀ ਕਿਤੇ ਹੈ, ਤੇ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ, ਪਰ ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਜਾਣਦਾ ਆ। ਜੇ ਤੁਸੀਂ ਪ੍ਰਾਰਥਨਾ ਕਰੋ ਅਤੇ ਪਰਮੇਸ਼ਵਰ ਤੋਂ ਮੰਗੋ ਤੇ ਆਪਣਾ ਵਿਸ਼ਵਾਸ ਪਰਖੋ, ਅਤੇ ਹੁਣ ਕੋਈ ਵੀ ਇੱਧਰ ਉੱਧਰ ਨਾ ਹਿੱਲੇ, ਅਗਲੇ ਕੁਝ ਪਲਾਂ ਦੇ ਲਈ ਸੰਜੀਦਾ ਬਣੇ ਰਹੋ। ਹੁਣ ਜੇ ਤੁਸੀਂ ਚਾਹੋ ਤਾਂ ਕੇਵਲ ਵਿਸ਼ਵਾਸ ਕਰੋ, ਤੇ ਜਿੰਨਾ ਵੀ ਸੰਜੀਦਾ ਤੁਸੀਂ ਕੁਝ ਪਲਾਂ ਦੇ ਲਈ ਰਹਿ ਸਕਦੇ ਹੋ, ਰਹੋ ਅਤੇ ਕੇਵਲ ਚੁੱਪ ਚਾਪ ਬੈਠੋ। ਜਰਾ ਸੋਚੋ, ਮਸੀਹ ਨੇ ਇਹਦਾ ਵਾਅਦਾ ਕੀਤਾ ਆ, ਥੋੜੇ ਚਿਰ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ, ਤਦ ਵੀ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਹੀ ਕੋਈ ਦੂਜਾ ਨਹੀਂ, ਮੈਂ ਵਿਅਕਤੀਗਤ ਪ੍ਰਣਾਮ, ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਰਹਾਂਗਾ। ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਯਸੂ ਮਸੀਹ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆਇਆ, ਇਹ ਠੀਕ ਆ ਤੇ ਇਹਨੇ ਠੀਕ ਹੋਣਾ ਆਈਆਂ। ਠੀਕ ਆ, ਮੈਂ ਪ੍ਰਭੂ ਦਾ ਬਹੁਤ ਹੀ ਸ਼ੁਕਰ ਗੁਜ਼ਾਰ ਆ। ਮੈਂ ਹੋਵਾਂਗਾ ਵੀ, ਜੇ ਤੁਸੀਂ ਚਾਹੋ ਤਾਂ ਆਪਣਾ ਹੱਥ ਖੜਾ ਕਰ ਸਕਦੇ ਹੋ। ਠੀਕ ਨੁਕਰੇ ਇੱਕ ਇਸਤਰੀ ਠੀਕ ਨੁਕਰ ਵਿੱਚ ਬੈਠੀ ਹੋਈ ਆ, ਇਹ ਕਾਲੇ ਰੰਗ ਦੀ ਔਰਤ ਆ। ਇਸਤਰੀ, ਮੈਂ ਤੈਨੂੰ ਨਹੀਂ ਜਾਣਦਾ, ਪਰਮੇਸ਼ਰ ਤੈਨੂੰ ਜਾਣਦਾ ਆ, ਪਰ ਠੀਕ ਔਰਤ ਦੇ ਉੱਤੇ ਉਹ ਰੋਸ਼ਨੀ ਹੈ। ਜੇ ਪ੍ਰਭੂ ਮੇਰੇ ਉੱਤੇ ਗੱਲ ਪ੍ਰਗਟ ਕਰ ਦੇਵੇ ਕਿ ਤੈਨੂੰ ਕੀ ਨੁਕਸਿਆ ਤੇ ਤੂੰ ਕਾਹਦੇ ਲਈ ਪ੍ਰਾਰਥਨਾ ਕਰ ਰਹੀ ਆ, ਕੀ ਤੂੰ ਨੇਚਾ ਕਰੇਗੀ ਕਿ ਇਹ ਤਾਂ ਪ੍ਰਭੂ ਯਸੂ ਤੇਰੀ ਮਦਦ ਦੇ ਲਈ ਆ। ਤੂੰ ਜ਼ਰੂਰ ਕਿਸੇ ਮੁਸੀਬਤ ਵਿੱਚ ਆ ਜਾਂ ਤੈਨੂੰ ਕੋਈ ਚਾਹ ਹੈ, ਕਿਉਂਕਿ ਇਹ ਉੱਥੇ ਹੈ। ਮਿੱਤਰੋ ਧਿਆਨ ਦਿਓ, ਤੁਸੀਂ ਆਖਦੇ ਹੋ ਠੀਕ ਆ, ਮੈਨੂੰ ਤਾਂ ਨਹੀਂ ਦਿਸਦਾ। ਇਹ ਸੰਭਵ ਹੈ ਕਿ ਤੁਸੀਂ ਨਹੀਂ ਦੇਖੋਗੇ, ਮੈਂ ਤਾਂ ਠੀਕ ਸਿੱਧਾ ਇਹਦੀ ਵੱਲ ਵੇਖ ਰਿਹਾ ਆ। ਵੇਖਿਆ ਜੇ ਤੁਸੀਂ ਆਖਦੇ ਹੋ ਕਿ ਠੀਕ ਆ, ਭਾਈ ਬ੍ਰਾਨਮ, ਜੇ ਤੁਸੀਂ ਆਪਣੀਆਂ ਚੇਤਨਾਵਾਂ ਨਾਲ ਇਹਨੂੰ ਵੇਖ ਸਕਦੇ ਹੋ ਤਾਂ ਮੈਂ ਵੀ ਵੇਖ ਸਕਦਾ ਹਾਂ। ਓ ਨਹੀਂ ਜੀ, ਪੌਲੁਸ ਨੇ ਉਹਨੂੰ ਯਸੂ ਨੂੰ ਰੋਸ਼ਨੀ ਦੇ ਰੂਪ ਵਿੱਚ ਵੇਖਿਆ ਅਤੇ ਉਹ ਜਿਹੜੇ ਉਹਦੇ ਨਾਲ ਸਨ ਉਹਨਾਂ ਨੇ ਨਹੀਂ ਵੇਖਿਆ। ਵੇਖਿਆ ਜੇ ਨਯੂਮੀਆ ਨੇ ਉਸ ਤਾਰੇ ਨੂੰ ਜਿਸ ਜੋਤ ਨੇ ਉਹਨਾਂ ਦੀ ਅਗਵਾਈ ਕੀਤੀ ਵੇਖਿਆ, ਪਰ ਕਿਸੇ ਹੋਰ ਨੇ ਨਹੀਂ ਵੇਖਿਆ। ਕੇਵਲ ਕੁਝ ਲੋਕਾਂ ਦੇ ਲਈ ਹੀ ਹੈ, ਇਹ ਤਾਂ ਦਾਤਾ ਹਨ। ਇਸ ਔਰਤ ਨੂੰ ਨੱਕ ਦਾ ਕੋਈ ਨੁਕਸਿਆ, ਇਹ ਠੀਕ ਆ। ਤੈਨੂੰ ਦਿਲ ਦਾ ਵੀ ਨੁਕਸਿਆ, ਇਹ ਬਿਲਕੁਲ ਠੀਕ ਆ। ਸੁਣ, ਤੇਰਾ ਨਾਂ ਉਹ ਤੈਨੂੰ ਐਜੀ ਕਰਕੇ ਸੱਦਦੇ ਹਨ, ਉਹ ਤੇਰਾ ਆਖਰੀ ਨਾਂ ਅਪਸ਼ਾਇਰ ਆ, ਤੇ ਤੂੰ ਨਾਰਥ ਕਲੀਵਲੈਂਡ ਗਲੀ ਵਿਚ ਰਹਿੰਦੀ ਆ।
ਯੋਰ ਐਡਰੈਸ ਇਜ਼ 1264, that's exactly right.
ਤੇਰਾ ਸਰਨਾਮਾ 1264 ਆ, ਇਹ ਬਿਲਕੁਲ ਠੀਕ ਆ।
You touch something, lady. You know you never.
ਇਸਤਰੀ, ਤੂੰ ਕੁਝ ਛੂਆ ਆ, ਤੂੰ ਜਾਣਦੀ ਆ ਤੂੰ ਮੈਨੂੰ ਹਰਗਿਜ਼ ਨਹੀਂ ਛੂਆ।
That girl sitting next to you there.
ਤੇਰੇ ਲਾਗੇ ਜਿਹੜੀ ਕੁੜੀ ਬੈਠੀ ਆ ਉਹ ਵੀ ਪ੍ਰਾਰਥਨਾ ਕਰ ਰਹੀ ਆ।
And she's praying for somebody else.
ਅਤੇ ਉਹ ਕਿਸੇ ਦੇ ਲਈ ਪ੍ਰਾਰਥਨਾ ਕਰ ਰਹੀ ਆ ਤੇ ਉਹ ਉਹਦੀ ਮਾਤਾ ਆ। ਉਹਦੇ ਫੇਫੜਿਆਂ ਵਿੱਚ ਕੋਈ ਨੁਕਸਿਆ ਅਤੇ ਤੇਰਾ ਕੋਈ ਨਾ ਕੋਈ ਵਾਹ ਵਾਸਤਾ ਇਸ ਔਰਤ ਨਾਲ ਹੈ ਤੇ ਤੂੰ ਉਹਦੀ ਨੌਂ ਆ। ਅਤੇ ਤੇਰਾ ਨਾਂ ਮਾਰਗਰੇਟ ਹੈ, ਇਹ ਠੀਕ ਆ। ਅਤੇ ਤੂੰ ਵੀ ਉਸੇ ਥਾਂ ਤੇ ਰਹਿੰਦੀ ਆ, ਮੈਂ ਤੈਨੂੰ ਅੰਦਰ ਬਾਹਰ ਆਉਂਦੀ ਜਾਂਦੀ ਵੇਖਦਾ ਆ। ਅਗਲਾ ਆਦਮੀ ਜੋ ਉੱਥੇ ਬੈਠਾ ਹੋਇਆ ਆ, ਸ਼੍ਰੀਮਾਨ ਜੀ, ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ? ਕੀ ਤੁਸੀਂ ਯਕੀਨ ਕਰਦੇ ਹੋ ਕਿ ਯਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ? ਤੁਸੀਂ ਕਰਦੇ ਹੋ? ਜੇ ਪ੍ਰਭੂ ਮੇਰੇ ਉੱਤੇ ਪ੍ਰਗਟ ਕਰੇ ਕਿ ਤੁਹਾਡਾ ਕੀ ਨੁਕਸਿਆ, ਕੀ ਤੁਸੀਂ ਉਹਨੂੰ ਕਬੂਲ ਕਰੋਗੇ? ਤੁਹਾਨੂੰ ਮੇਦੇ ਦੀ ਬਿਮਾਰੀ ਆ, ਇਹ ਠੀਕ ਆ? ਜੇ ਠੀਕ ਆ ਤਾਂ ਆਪਣੇ ਪੈਰਾਂ ਤੇ ਖੜੇ ਹੋ ਜਾਓ। ਠੀਕ ਆ, ਤੁਸੀਂ ਪ੍ਰਚਾਰਕ ਹੋ, ਬੇਸ਼ੱਕ ਤੁਸੀਂ ਆਖਦੇ ਹੋਗੇ ਉਹ ਮੈਂ ਤਾਂ ਉਹਦੇ ਪਾਦਰੀਆਂ ਵਾਲੇ ਵਸਤਰਾਂ ਉੱਤੇ ਵੇਖ ਰਿਹਾ ਹਾਂ। ਠੀਕ ਆ, ਇਹਦੇ ਇਲਾਵਾ ਕੋਈ ਤੁਹਾਨੂੰ ਪ੍ਰੈਸਬਾਈਟੇਰੀਅਨ ਹੋਣ ਦੀ ਚਾਹ ਕਰ ਰਿਹਾ ਆ, ਪਰ ਤੁਸੀਂ ਪੈਂਟੇਕਾਸਟ ਪ੍ਰਚਾਰਕ ਹੋ, ਇਹ ਠੀਕ ਆ। ਤੁਹਾਡੀ ਪਰੇਸ਼ਾਨੀ ਨੇ ਹੀ ਇਹ ਮੇਦੇ ਦੀ ਅਲਸਰ ਬਿਮਾਰੀ ਬਣਾਈ ਆ, ਇਹ ਜਾ ਚੁੱਕੀ ਆ। ਆਪਣੇ ਘਰ ਜਾ ਤੇ ਭਾਈ ਜੀ ਚੰਗਾ ਹੋ ਜਾ, ਆਮੀਨ। ਪਰਮੇਸ਼ਰ ਵਿੱਚ ਨੇਚਾ ਕਰ ਤੇ ਸ਼ੱਕ ਬਿਲਕੁਲ ਨਾ ਕਰ। ਠੀਕ, ਇੱਥੇ ਬੈਠੇ ਹੋਏ ਤੁਸੀਂ ਕੀ ਸੋਚਦੇ ਹੋ? ਹਾਂਜੀ, ਕੀ ਤੁਸੀਂ ਨੇਚਾ ਕਰਦੇ ਹੋ? ਕੀ ਤੁਸੀਂ ਮੈਨੂੰ ਪਰਮੇਸ਼ਰ ਦਾ ਸੇਵਕ ਹੋਣ ਲਈ ਯਕੀਨ ਕਰਦੇ ਹੋ ਜਾਂ ਤੁਹਾਨੂੰ ਪਰਮੇਸ਼ਰ ਤੋਂ ਕੁਝ ਚਾਹੀਦਾ ਆ? ਜੇ ਪਰਮੇਸ਼ਰ ਮੇਰੇ ਤੇ ਪ੍ਰਗਟ ਕਰੇ ਕਿ ਤੁਹਾਨੂੰ ਕੀ ਚਾਹੀਦਾ ਆ, ਕੀ ਤੁਸੀਂ ਨੇਚਾ ਕਰੋਗੇ ਕਿ ਅਲੌਕਿਕ ਗੱਲਾਂ ਹੋ ਰਹੀਆਂ ਹਨ? ਤੁਸੀਂ ਨੇਚਾ ਕਰੋ ਕਿ ਇਹ ਠੀਕ ਉਦਾਂ ਹੀ ਹੋਵੇਗਾ ਕਿ ਯਸੂ ਕੀ ਆਖੇਗਾ? ਤੁਹਾਡੇ ਸਾਰੇ ਦਿਲ ਨਾਲ
ਯੂ ਹੈਵ ਅ ਗਰੋਥ,
ਤੁਹਾਨੂੰ ਕੋਈ ਗਿਲਟੀ ਆ ਤੇ ਉਹ ਗਿਲਟੀ ਤੁਹਾਡੇ ਲੱਕ ਦੇ ਥੱਲੇ ਆ, ਇਹ ਠੀਕ ਆ।
ਐਂਡ ਯੂ ਆਲਸੋ ਹੈਵ ਸਟਮਿਕ ਟ੍ਰਬਲ, ਇਟਸ ਕਾਲਡ ਫਰਮ ਅ ਨਰਵਸ ਕੰਡੀਸ਼ਨ,
ਅਤੇ ਤੁਹਾਨੂੰ ਮੇਦੇ ਦੀ ਵੀ ਬਿਮਾਰੀ ਆ ਤੇ ਇਹ ਮਾਨਸਿਕ ਪਰੇਸ਼ਾਨੀ ਦੇ ਨਾਲ ਹੋਈ ਆ, ਇਹ ਠੀਕ ਆ।
ਮੇਰਾ
ਨਾਂ ਈਵਾ ਮੇ ਹੈ,
ਰੈਡਮੈਨ ਇਜ਼ ਯੋਰ,
ਰੈਡਮੈਨ ਤੇਰਾ ਆਖਰੀ ਨਾਂ ਆ। तू एक गली नंबर 1378 पछम 13वीं गली विच रहिंदी आ। ए ठीक आ, ता के तू जाने के मैं परमेश्वर दा सेवक आ। ओ तेरी छोटी कुड़ी उथे बैठी आ ते तू ओदे लई दुआ करवाना चाहनी आ। ओ कुड़ी जदों ओ उत्साहित हुंदी आ जां बहुत जोर नाल रोंदी आ तां ओनू भैड़े पैंदे हन। अते ए गल यहोवा इंज फरमाउंदा वाली बाणी आ। ओ छोटा मुंडा ओदा भरा आ, ठीक आ। ओ छोटे मुंडे लई वी तू दुआ मंगाउणा चाहुंदी आ। ओ कब्ज नाल परेशान आ, हुणे जे ओदा काफी भार वी घट गया आ। की नहीं घटिया? ए यहोवा इंज फरमाउंदा वाली बाणी आ। ओ गोरी जनानी जेडी तेरे लागे बैठी आ, इंज जापदा आ कि ओ किसे गलों परेशान आ। की तू नेता कर दी आ कि परमेश्वर ने अपना पुत्र कल्या यसु मसीह गैर कौमा दी पीढ़ी नू ऐलान करन लई कि ओ जल्द आ रहा आ। तुहानू गलफड़िया दी बीमारी आ जिदे तो तुसी दुख पा रहे हो ते तुहाडे गुर्दे वी वध गए हन ते तुसी परेशान हो। ਤੁਸੀਂ ਇਹ ਸ਼ਹਿਰ ਦੇ ਰਹਿਣ ਵਾਲੇ ਨਹੀਂ ਹੋ, ਤੁਸੀਂ ਡਿਟਰਾਇਟ ਤੋਂ ਹੋ। ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡਾ ਨੰਬਰ 12134 ਫੈਡਰਲ ਗਲੀ ਹੈ, ਠੀਕ ਆ, ਡਿਟਰਾਇਟ ਮਿਸ਼ੀਗਨ। ਤੁਸੀਂ ਇਟਲੀ ਦੇ ਵਾਸੀ ਹੋ। ਤੁਹਾਡਾ ਨਾਮ ਵਾਇਓਲਾ ਪੋਲੋਫਮਥਾ ਹੈ। ਉਹ ਪਰਮੇਸ਼ਵਰ ਵਿੱਚ ਨੀਚਾ ਕਰੋ ਤੇ ਜੋ ਤੁਸੀਂ ਮੰਗਿਆ ਹੈ ਪਾਓ। ਇਸ ਪਾਸੇ ਹੇਠਾਂ ਵੱਲ ਨੂੰ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਆਪਣੇ ਸਾਰੇ ਦਿਲ ਨਾਲ ਨੇਚਾ ਕਰਦੇ ਹੋ? ਤੁਹਾਡੇ ਬਾਰੇ ਕੀ ਆ? ਉਹ ਇਸਤਰੀ ਜੋ ਇੱਥੇ ਬੈਠੀ ਹੋਈ ਆ, ਕੀ ਤੂੰ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰਦੀ ਆ? ਉਹ ਇਸਤਰੀ ਜਿਹੜੀ ਉੱਥੇ ਆਖਿਰ ਵਿੱਚ ਬੈਠੀ ਹੋਈ ਆ, ਠੀਕ ਆ, ਤੁਹਾਡੇ ਵਿੱਚੋਂ ਕੋਈ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿਹੜੇ ਠੀਕ ਉਹਦੇ ਲਾਗੇ ਬੈਠੇ ਹੋ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ? ਉਹ ਮਾਂ ਬੈਠੀ ਹੋਈ ਜੋ ਮੇਰੀ ਵੱਲ ਵੇਖ ਰਹੀ ਆ, ਤੂੰ ਇਹਦੇ ਬਾਰੇ ਕੀ ਸੋਚਦੀ ਆ? ਕੀ ਤੂੰ ਵਿਸ਼ਵਾਸ ਕਰਦੀ ਆ ਕਿ ਪ੍ਰਭੂ ਤੈਨੂੰ ਇਹਨਾਂ ਬਿਮਾਰ ਨਾੜਾਂ ਦੇ ਵਾਅਦੇ ਤੋਂ ਚੰਗਾ ਕਰ ਸਕਦਾ ਆ ਜਿਹੜੀਆਂ ਬਿਮਾਰ ਹਨ? ਕੀ ਤੂੰ ਨੇਚਾ ਕਰਦੀ ਆ? ਹੋ ਸਕਦਾ ਆ ਕਿ ਤੂੰ ਸੋਚੇਂਗੀ ਤੂੰ ਵਧੇਰੇ ਨੇਚਾ ਕਰੇਂਗੀ ਜੇ ਮੈਂ ਤੈਨੂੰ ਦੱਸਾਂ ਕਿ ਤੇਰੇ ਪਤੀ ਦੇ ਕੰਨਾਂ ਵਿੱਚ ਨੁਕਸਿਆ ਤੇ ਤੂੰ ਉਹਦੇ ਲਈ ਪ੍ਰਾਰਥਨਾ ਕਰਾਉਣਾ ਚਾਹੁੰਦੀ ਆ। ਇਹ ਬਿਲਕੁਲ ਠੀਕ ਆ। ਹੁਣ ਕੀ ਤੁਸੀਂ ਮੇਰੇ ਉੱਤੇ ਨੇਚਾ ਕਰਦੇ ਹੋ? ਪਹਿਲਾਂ ਤੂੰ ਇਹ ਵਿਸ਼ਵਾਸ ਨਹੀਂ ਸਾ ਕਰ ਰਹੀ। ਇਹ ਸਭ ਕਿਸਮ ਦੀਆਂ ਗੱਲਾਂ ਨੇ ਤੈਨੂੰ ਜਗਾ ਦਿੱਤਾ ਆ, ਕਿਉਂਕਿ ਤਦ ਤੈਨੂੰ ਤੇਰੀ ਚੰਗਾਈ ਮਿਲੀ। ਤੂੰ ਆਪਣਾ ਹੱਥ ਖੜਾ ਕੀਤਾ ਆ ਜਿਹੜੀ ਇਸ ਭੈਣ ਦੇ ਲਾਗੇ ਔਰਤ ਬੈਠੀ ਆ। ਤੂੰ ਇਹਦੇ ਬਾਰੇ ਕੀ ਸੋਚਦੀ ਆ? ਤੂੰ ਨੇਚਾ ਕਰਦੀ ਆ ਕਿ ਪਰਮੇਸ਼ਰ ਤੈਨੂੰ ਚੰਗਾ ਕਰੇਗਾ? ਤੂੰ ਨੇਚਾ ਕਰੇਗੀ, ਠੀਕ ਆ, ਤਦ ਤੈਨੂੰ ਜੋੜਾਂ ਦੀ ਪੀੜ ਛੱਡ ਜਾਵੇਗੀ। ਤੁਸੀਂ ਸ਼੍ਰੀਮਾਨ ਜੀ ਕੀ ਸੋਚਿਆ ਆ? ਤੁਸਾਂ ਜਿਨ੍ਹਾਂ ਆਪਣਾ ਹੱਥ ਉਤਾਂਹ ਚੁੱਕਿਆ ਆ, ਕੀ ਤੂੰ ਵਿਸ਼ਵਾਸ ਕਰਦਾ ਆ ਕਿ ਪਰਮੇਸ਼ਰ ਤੈਨੂੰ ਤੇਰੇ ਦਿਲ ਦੀ ਬਿਮਾਰੀ ਤੋਂ ਸ਼ਿਫਾ ਬਖਸ਼ ਦੇਵੇਗਾ? ਤੈਨੂੰ ਉਹ ਚੰਗਾ ਕਰਦਾ ਆ? ਕੀ ਤੂੰ ਨੇਚਾ ਕਰਦਾ ਆ? ਕਿ ਉਹ ਕਰੇਗਾ? ਤੂੰ ਜਿਹੜਾ ਬੈਠਾ ਹੋਇਆ ਉਹਦੀ ਵੱਲ ਵੇਖ ਰਿਹਾ ਆ, ਕੀ ਤੂੰ ਵੀ ਨੇਚਾ ਕਰਦਾ ਆ? ਤੂੰ ਪਰਮੇਸ਼ਰ ਨੂੰ ਚਾਹੁੰਦਾ ਆ? ਤੈਨੂੰ ਵੀ ਦਿਲ ਦੀ ਬਿਮਾਰੀ ਆ ਕੀ ਨਹੀਂ ਆ? ਹਾਂਜੀ, ਅਤੇ ਤੈਨੂੰ ਮੂਤਰ ਰੋਗ ਦੀ ਬਿਮਾਰੀ ਵੀ ਆ, ਇਹ ਠੀਕ ਆ? ਤੂੰ ਨੇਚਾ ਕਰਦਾ ਆ ਕਿ ਪਰਮੇਸ਼ਰ ਤੈਨੂੰ ਵੀ ਚੰਗਾ ਕਰੇਗਾ ਤਾਂ ਤੂੰ ਇਹ ਸ਼ਿਫਾ ਪਾ ਸਕਦਾ ਆ? ਕੀ ਤੂੰ ਨੇਚਾ ਨਹੀਂ ਕਰਦਾ? ਪਰਮੇਸ਼ਰ ਵਿੱਚ ਨੇਚਾ ਰੱਖ। ਇੱਥੇ ਹੇਠਾਂ ਤੁਸੀਂ ਕੀ ਸੋਚਦੇ ਹੋ? ਤੁਸੀਂ ਸ਼੍ਰੀਮਾਨ ਜੀ ਜੋ ਉੱਥੇ ਕੁਰਸੀ ਦੇ ਅੰਤ ਵਿੱਚ ਬੈਠੇ ਹੋਏ ਹੋ, ਕੀ ਤੁਸੀਂ ਨੇਚਾ ਕਰਦੇ ਹੋ? ਤੁਹਾਨੂੰ ਕਰਨਾ ਚਾਹੀਦਾ ਆ, ਤੁਸੀਂ ਹੁਣੇ ਚੰਗੇ ਹੋਏ ਹੋ। ਦੇਖਿਆ ਜੇ ਤੁਹਾਡੇ ਪੈਰ ਵਿੱਚ ਨੁਕਸਿਆ ਕਿ ਨਹੀਂ ਆ? ਤੂੰ ਨੇਚਾ ਕਰਦਾ ਆ ਕਿ ਪ੍ਰਭੂ ਯਸੂ, ਪਰ ਹੁਣ ਤੂੰ ਕਿਸੇ ਹੋਰ ਲਈ ਪ੍ਰਾਰਥਨਾ ਕਰ ਰਿਹਾ ਆ ਤੇ ਉਹ ਤੇਰਾ ਭਰਾ ਆ ਅਤੇ ਉਹ ਵਿਸਕੌਨਸਿਨ, ਉਹਦਾ ਹੁਣੇ ਹੀ ਫੇਫੜਿਆਂ ਦਾ ਚੀਰ ਫਾੜ ਕੀਤਾ ਗਿਆ ਆ ਅਤੇ ਅੱਧੇ ਵੱਢ ਦਿੱਤੇ ਗਏ ਹਨ, ਇਹ ਠੀਕ ਆ? ਕੀ ਤੂੰ ਨੇਚਾ ਕਰਦਾ ਆ ਤਾਂ ਤੈਨੂੰ ਮਿਲ ਸਕਦਾ ਆ ਜੋ ਵੀ ਤੂੰ ਮੰਗੇ? ਓ ਪ੍ਰਭੂ ਦਾ ਨਾਮ ਮੁਬਾਰਕ ਹੋਵੇ।
I will praise him. I will praise him. Praise the Lamb for sinners slain. Give him glory, all ye people, for his blood hath washed away each stain. Blessed Lord.
ਮੁਬਾਰਕ ਪ੍ਰਭੂ, ਅਸੀਂ ਤੈਨੂੰ ਕਿਸੇ ਦਿਨ ਆਕਾਸ਼ਾਂ ਵਿੱਚ ਆਉਂਦੇ ਵੇਖਾਂਗੇ। ਅਸੀਂ ਜਾਣਦੇ ਹਾਂ ਤੁਸੀਂ ਹੁਣ ਇੱਥੇ ਆਤਮਕ ਦੇਹ ਵਿੱਚ ਹੋ। ਤੂੰ ਸਾਡੇ ਉੱਤੇ ਆਪਣੇ ਆਪ ਨੂੰ ਸੰਪੂਰਨ ਢੰਗ ਨਾਲ ਘੋਸ਼ਿਤ ਕੀਤਾ ਆ। ਪ੍ਰਭੂ, ਸੰਸਾਰ ਇਹ ਪੜ ਨਹੀਂ ਸਕਦਾ, ਅਸੀਂ ਸੰਸਾਰ ਤੋਂ ਇਹ ਆਸ ਵੀ ਨਹੀਂ ਕਰਦੇ, ਕਿਉਂਕਿ ਤੂੰ ਆਖਿਆ ਆ ਕਿ ਉਹ ਮੈਨੂੰ ਹੋਰ ਨਹੀਂ ਵੇਖਣਗੇ। ਪਰ ਅਸੀਂ ਜਾਣਦੇ ਹਾਂ ਕਿ ਤੇਰੇ ਕੋਲ ਬੱਚੇ ਹਨ ਜਿਹੜੇ ਤੈਨੂੰ ਵੇਖ ਸਕਦੇ ਹਨ, ਸਾਡੇ ਕੋਲ ਬੱਚੇ ਹਨ ਜਿਹੜੇ ਤੈਨੂੰ ਜਾਣਦੇ ਹਨ। ਅਸੀਂ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹੁਣ ਤੂੰ ਸਾਰੀ ਇਮਾਰਤ ਵਿੱਚ ਫਿਰ ਜਾਵੇਗਾ ਮਹਾਨ ਪਵਿੱਤਰ ਆਤਮਾ ਦੇ ਨਾਲ, ਹਰ ਬਿਮਾਰ ਵਿਅਕਤੀ ਨੂੰ ਜੋ ਇੱਥੇ ਆ ਚੰਗਾ ਕਰ ਦੇਗਾ। ਪ੍ਰਭੂ, ਹੁਣੇ ਹੀ ਆਪਣੇ ਆਪ ਮਹਿਮਾ ਦੇ। ਕਾਸ਼ ਕਿ ਲੋਕ ਮੁਰਦਾ ਹਾਲਤ ਵਿੱਚ ਨਾ ਬੈਠੇ ਰਹਿਣ, ਕਾਸ਼ ਕਿ ਉਹ ਉੱਠਣ ਤੇ ਚਮਕਣ ਅਤੇ ਪਰਮੇਸ਼ਵਰ ਨੂੰ ਮਹਿਮਾ ਤੇ ਵਡਿਆਈ ਦੇਣ ਯਿਸੂ ਦੇ ਨਾਮ ਵਿੱਚ। ਜੇ ਤੁਸੀਂ ਨੇਤਾ ਕਰਦੇ ਹੋ, ਆਪਣੇ ਪੈਰਾਂ ਤੇ ਖੜੇ ਹੋ ਜਾਓ, ਆਪਣੇ ਸਾਰੇ ਦਿਲ ਨਾਲ ਉਹਦੀ ਉਸਤਤ ਕਰੋ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਆਨੰਦ ਮਾਣੋ, ਕਿਉਂਕਿ ਉਹ ਹੁਣ ਸਭਨਾਂ ਨੂੰ ਚੰਗਿਆ ਕਰਦਾ ਆ ਆਪਣੀ ਮਹਾਨ ਰੱਬੀ ਮਹਿਮਾ ਦੇ ਲਈ। ਪ੍ਰਭੂ ਤੁਹਾਨੂੰ ਬਰਕਤ ਬਖਸ਼ੇ। ਆਮੀਨ।